ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਰੋਤੇ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ 'ਚੋਂ ਤੰਦਰੁਸਤ ਹੋ, ਖੁਸ਼ੀਆਂ ਖਿੜੇ ਮਾਣ ਰਹੇ ਹੋ? ਅਤੇ ਆਓ ਫਿਰ ਅਸੀਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਅਮਨਦੀਪ ਸਿੰਘ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ, ਅਤੇ ਆਪ ਸਭ ਦਾ ਸਵਾਗਤ ਕਰਦਾ ਦੇਸ਼ ਵਿਦੇਸ਼ ਤੋਂ ਜਿੱਥੇ ਵੀ ਤੁਸੀਂ ਜੁੜੇ ਹੋਏ ਹੋ ਜੀ ਆਇਆਂ ਨੂੰ। ਅਤੇ ਅੱਜ ਤਰੀਕ ਹੈਗੀ 26 ਅਕਤੂਬਰ 2024, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ, ਵੀਕਐਂਡ ਸ਼ੁਰੂ ਹੋ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਅਤੇ ਭਾਰਤ ਦੇ ਵਿੱਚ ਵੱਡਾ ਤੜਕਾ ਹੈ। ਅਮਰੀਕਾ ਮਹਾਂਦੀਪਾਂ ਇੰਗਲੈਂਡ ਦੇ ਵਿੱਚ ਹਜੇ ਪਿਛਲੀ ਤਰੀਕ ਸ਼ੁੱਕਰਵਾਰ ਦਾ ਐਂਡ ਹੈ, ਸੋ ਵੀਕਐਂਡ ਬੇਸਿਕਲੀ ਸ਼ੁਰੂ ਹੀ ਹੋ ਚੁੱਕਾ ਹੈ। ਸੋ ਆਪ ਸਭ ਦਾ ਸਵਾਗਤ ਹੈ, ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ। ਅਤੇ ਨਾਨਕ ਸ਼ਾਹੀ 12 ਕੱਤਕ ਹੈ ਜੀ, ਅੱਜ ਸੰਮਤ 556 ਇਹ ਹੈ ਅੱਜ ਦੀ ਤਰੀਕ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਲਾਈਵ ਫੇਸਬੁੱਕ 'ਤੇ ਚੱਲ ਰਿਹਾ, ਯੂਟਿਊਬ 'ਤੇ ਚੱਲ ਰਿਹਾ, ਸਾਡੀ ਐਪਸ ਦੇ ਵਿੱਚ ਤੁਸੀਂ ਸਾਨੂੰ ਸੁਣ ਸਕਦੇ ਹੋ ਅਤੇ ਟਿਊਨ ਇਨ 'ਤੇ ਸੁਣ ਸਕਦੇ ਹੋ। ਅਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ, ਵਟਸਐਪ 'ਤੇ ਸਾਡੇ ਚੈਨਲ request@harmanradio.com, ਈਮੇਲ ਪਤਾ ਹੈ, ਫੇਸਬੁੱਕ 'ਤੇ ਤੁਸੀਂ ਕਮੈਂਟ ਛੱਡ ਸਕਦੇ ਹੋ, ਯੂਟਿਊਬ 'ਤੇ ਕਮੈਂਟ ਛੱਡ ਸਕਦੇ ਹੋ। ਸੋ ਕੋਈ ਹੁਣ ਬਹਾਨਾ ਜੀ ਛੱਡਿਆ ਨਹੀਂ ਕਿ ਤੁਸੀਂ ਸਾਡੇ ਤੱਕ ਸੁਨੇਹਾ ਨਹੀਂ ਪਹੁੰਚਾ ਸਕਦੇ। ਕੋਈ ਟਿੱਪਣੀ ਵੀ ਕਰ ਸਕਦੇ ਹੋ ਸਾਡੀ ਚੱਲਦੀ ਗੱਲਬਾਤ ਦੇ ਵਿੱਚ, ਬੜਾ ਚੰਗਾ ਲੱਗੇਗਾ। ਕੋਈ ਸੋਧ ਵੀ ਕਰ ਸਕਦੇ ਹੋ, ਕੋਈ ਸੁਝਾਅ ਵੀ ਦੇ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋਣਗੇ। ਦੋ ਵੱਡੇ ਮੁੱਦੇ ਉਹਨਾਂ ਦੇ ਨਾਲ ਸਾਂਝੇ ਕਰਾਂਗੇ। ਇੱਕ ਮੁੱਦਾ ਤਾਂ ਇੱਕੋ ਹੀ ਹੈ ਵੈਸੇ, ਅਕਾਲੀ ਦਲ ਦਾ ਇਲੈਕਸ਼ਨ ਨਾ ਲੜਨਾ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹਨਾਂ ਨਾਲ। ਇਸ ਤੋਂ ਇਲਾਵਾ ਅਸੀਂ ਕੁਛ ਸਿੱਖ ਇਤਿਹਾਸ ਦੇ ਵਿੱਚੋਂ ਵੀ ਬਰੀਫਲੀ ਗਿਆਨੀ ਜੀ ਨਾਲ ਸਾਂਝ ਪਵਾਵਾਂਗੇ, ਅਤੇ ਉਹਨਾਂ ਦੇ ਜੋ ਪ੍ਰਵਚਨ ਹੈ, ਵਿਚਾਰ ਹੈ, ਉਹ ਅਸੀਂ ਸੁਣਾਂਗੇ। ਇਸ ਤੋਂ ਇਲਾਵਾ ਮੇਰਾ ਵਿਚਾਰ ਹੋਏਗਾ ਹੁਣੇ ਥੋੜ੍ਹੀ ਦੇਰ ਬਾਅਦ, ਅਤੇ ਇੱਕ ਗੀਤ ਹੋਏਗਾ, ਉਹਦਾ ਵੀ ਬੜਾ ਡਿਬੇਟ ਚੱਲ ਰਿਹਾ ਉਸ ਗੀਤ ਦਾ ਕਿ ਕੌਣ ਗਾਇਆ ਕਰੇ। ਇਸ ਤੋਂ ਇਲਾਵਾ ਸਾਡੇ ਨਾਲ ਗੁਰਪ੍ਰੀਤ ਗਿੱਲ ਸ਼ਾਮਿਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ, ਹੋਰ ਬੜੇ ਸੁੱਖ ਸੁਨੇਹੇ ਆਉਣਗੇ, ਦਿਲ ਵਾਲੀਆਂ ਗੱਲਾਂ ਹੋਣੀਆਂ ਪ੍ਰੋਗਰਾਮ 'ਚ। ਸੋ ਸਾਰਾ ਕੁਛ ਅੱਜ ਅਸੀਂ ਨਸ਼ਰ ਕਰਾਂਗੇ। ਸੋ ਪਿਆਰਿਓ, ਸੰਪਰਕ ਦਾ ਪਤਾ ਸਕਰੀਨਾਂ 'ਤੇ ਤੁਸੀਂ ਦੇਖ ਰਹੇ ਹੋ, ਨੀਚੇ ਚੱਲ ਰਹੇ ਨੇ ਨੰਬਰ, ਇਹ ਐਡ ਕਰ ਸਕਦੇ ਹੋ, ਸਾਡੇ ਤੱਕ ਪਹੁੰਚ ਸਕਦੇ ਹੋ। ਅੱਜ ਦਿਨ ਬਹੁਤ ਸੋਹਣਾ ਹੈ, ਟਿਕਿਆ ਹੋਇਆ ਕੌਫ ਸਾਰਬਰ ਦੇ ਵਿੱਚ, ਅਤੇ ਹਲਕੀ ਹਲਕੀ ਬਰੀਜ਼, ਹਲਕੀ ਹਲਕੀ ਜਿਹਨੂੰ ਕਹਿੰਦੇ ਆ, ਉਹ ਹੈ, ਹਵਾ ਦੇ ਵਿੱਚ ਠੰਡਕ ਹੈ। ਅਤੇ ਮੌਸਮ ਦੀ ਜਾਣਕਾਰੀ ਵੀ ਹੁਣੇ ਸਾਂਝੀ ਕਰ ਲਈ ਹੈ, ਫਿਰ ਲੇਟਰ ਔਨ ਟਾਈਮ ਨਹੀਂ ਲੱਗਦਾ। ਇਸ ਵੇਲੇ 17 ਡਿਗਰੀ ਕੌਫ ਸਾਰਬਰ ਦੇ ਵਿੱਚ ਹੈ, ਅਤੇ ਜਿਹੜੇ ਆਸਟ੍ਰੇਲੀਆ ਦੇ ਮਹਾਂਨਗਰ ਹੈ ਉਹਨਾਂ ਦਾ ਤਾਪਮਾਨ ਅਸੀਂ ਦੇਖੀਏ ਤਾਂ ਸਿਡਨੀ ਦੇ ਵਿੱਚ ਇਸ ਵੇਲੇ 12.7 ਹੈ। ਸੋ ਠੰਡਕ ਵੱਲ ਨੂੰ ਹੈ, ਮੈਲਬਰਨ 6 ਸਿਆਲਾਂ ਵਾਲੀ ਰੁੱਤ ਉੱਥੇ ਆਈ ਪਈ ਹੈ। ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, ਅਤੇ ਕੁਈਨਜ਼ਲੈਂਡ ਦੀ ਗੱਲ ਕਰੀਏ, ਅੱਜ ਉੱਥੇ ਇਲੈਕਸ਼ਨਸ ਵੀ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅਤੇ ਉੱਥੇ 18 ਡਿਗਰੀ ਆ, ਪਰਥ ਦੇ ਵਿੱਚ 14 ਆ, ਐਡਲੇਡ ਵਿੱਚ 16.4 ਹੈ, ਕੈਨਬਰਾ ਦੇ ਵਿੱਚ 0.6, ਕਿਆ ਬਾਤ ਹੈ ਜੀ, ਠੰਡ ਵਾਲਾ ਹੀ ਕੰਮ ਹੋਇਆ ਪਿਆ। ਅਤੇ ਹੋਬਾਰਟ ਦੇ ਵਿੱਚ 4.5, ਅਤੇ ਡਾਰਵਿਨ 'ਚ 25.9 ਏ ਸੀ ਤਾਪਮਾਨ ਆਸਟ੍ਰੇਲੀਆ ਦਾ। ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਬਹੁਤ ਹੀ ਪਲੈਜ਼ੈਂਟ ਮੌਸਮ ਹੈ, ਉੱਥੇ 20 ਡਿਗਰੀ ਸੂਈ ਦਿਖਾ ਰਹੀ ਹੈ। ਅਤੇ ਸਾਡੇ ਪਿੰਡ ਲਾਈਵ ਟੈਂਪਰੇਚਰ ਜਿਹੜਾ 18.8 ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਇਸ ਵੇਲੇ ਬਣਿਆ ਹੋਇਆ ਹੈ। ਸੋ ਸਾਡਾ ਤੁਹਾਡਾ ਸਾਥ ਰਹੇਗਾ ਜੀ ਅਗਲੇ 2 ਘੰਟੇ 9-10 ਵਜੇ ਤੱਕ, ਅਤੇ ਬਹੁਤ ਸਾਰੀਆਂ ਅਸੀਂ ਸਾਂਝਾਂ ਪ੍ਰੋਗਰਾਮ ਦੇ ਵਿੱਚ ਪਾਵਾਂਗੇ। ਅੱਜ ਦਾ ਵਿਚਾਰ। ਅੱਜ ਕੱਲ੍ਹ ਅੰਬਰੀ ਫਿਰ ਨ ਆਵਾਰਾ, ਇਹ ਸਾਡੇ ਬੜੇ ਹੀ ਸਤਿਕਾਰਤ ਗੁਰਭਜਨ ਗਿੱਲ ਹੋਣਾ ਦੀ ਗਜ਼ਲ ਦੇ ਵਿੱਚੋਂ ਇਹ ਪੰਕਤੀ ਮੈਂ ਲਈ ਹੈ ਅਤੇ ਗਜ਼ਲ ਦੇ ਬਾਰੇ ਹੀ ਆਪਾਂ ਥੋੜ੍ਹੀ ਡਿਸਕਸ਼ਨ ਕਰਾਂਗੇ ਅਤੇ ਮੌਜੂਦਾ ਹਾਲਾਤ ਜੋ ਬਣ ਰਹੇ ਨੇ, ਬਣੇ ਹੋਏ ਨੇ, ਬਣਦੇ ਨੇ ਆਲਵੇਜ਼। ਇੱਕ ਕਵੀ ਉਹਨਾਂ ਨੂੰ ਕਲਮਬੱਧ ਕਰਦਾ ਹੈ ਅਤੇ ਕੁਛ ਸ਼ਬਦਾਂ ਦੇ ਵਿੱਚ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਹ ਵਿਚਾਰ ਜਿਹੜੇ ਨੇ, ਇਹ ਜੋ ਕੁਝ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਉਹਨਾਂ 'ਤੇ ਆਧਾਰਿਤ ਹੁੰਦੇ ਨੇ। ਜੋ ਅੱਜ ਵਾਪਰ ਰਿਹਾ ਹੈ, ਜੋ ਕਿਸਾਨੀ ਨਾਲ ਵਾਪਰ ਰਿਹਾ, ਆਪਾਂ ਉਹ 'ਤੇ ਅੱਜ ਗੱਲ ਕਰਨੀ ਹੈ। ਕਿਸਾਨੀ ਪਿਛਲੇ 5 ਸਾਲ ਤੋਂ ਕਾਫੀ ਹਮਲੇ ਦਾ ਕਾਰਨ ਬਣੀ ਆ। ਕੋਵਿਡ, ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਕੋਵਿਡ ਇੱਕ ਮੈਨ ਮੇਡ ਡਿਜ਼ਾਸਟਰ ਸੀਗਾ। ਚਾਈਨਾ ਅਤੇ ਵੈਸਟ ਦੀ ਆਪਸੀ ਰੰਜਿਸ਼ ਲੜਾਈ ਦਾ ਕਾਰਨ ਸੀ ਕਿ ਚਾਈਨਾ ਨੂੰ ਹੇਠਾਂ ਲਾਉਣਾ ਸੀ, ਇਸ ਕਰਕੇ ਚਾਈਨਾ ਦਾ ਨਾਂ ਲਾ ਕੇ ਚਾਈਨਾ ਵਾਇਰਸ ਉਹਨਾਂ ਨੂੰ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਸੀ, ਜਿਹੜੀ ਫਿਰ ਉਹਨਾਂ ਨੇ ਕਾਊਂਟਰ ਕੀਤੀ ਅਤੇ ਇਸ ਦਾ ਜਿਹੜਾ ਸਾਰਿਆਂ ਨਾਲ ਵੱਡਾ ਨੁਕਸਾਨ ਹੋਇਆ ਉਹ ਪੱਛਮ ਨੂੰ ਹੋਇਆ। ਇਹ ਇੱਕ ਪਾਰਟ ਆਫ ਇਹ ਲੜਾਈ ਦਾ ਹਿੱਸਾ ਹੈ, ਬਹੁਤ ਮੰਨਣਾ ਹੈ ਪੱਛਮ ਦੇ ਵਿੱਚ। ਇਹ ਕੌਨਸਪਰੇਸੀ ਥਿਊਰੀ ਵੀ ਕਹਿ ਸਕਦੇ ਹਾਂ, ਇਹਨੂੰ ਕੌਨਸਪਰੇਸੀ ਥਿਊਰੀ ਕਹਿ ਕੇ ਇਹਨੂੰ ਪਾਸੇ ਕਰ ਦਿੰਦੇ ਨੇ, ਪਰ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਇਹ ਟ੍ਰੇਡ ਵਾਰ ਹੈ। ਚਾਈਨਾ ਦਾ ਸਮਾਨ ਬੰਦ ਕਰਨਾ ਸੀ, ਉਹਨਾਂ ਨੂੰ ਹੇਠਾਂ ਲਾਉਣਾ ਸੀ, ਉਹਨਾਂ ਦੀ ਚੜ੍ਹਾਈ ਜਿਹੜੀ ਆ ਉਹ ਵਰਲਡ ਨੰਬਰ 2 ਇਕੋਨਮੀ ਹੈ ਅਤੇ ਉਹ ਨੰਬਰ 1 ਬਣਨ ਜਾ ਰਹੀ ਆ। ਸੋ ਇਹ ਹਜ਼ਮ ਨਹੀਂ ਹੋ ਰਹੀਆਂ ਚੀਜ਼ਾਂ, ਅਤੇ ਜਿੱਦਾਂ ਜਿੱਦਾਂ ਪੈਸਾ ਆਉਂਦਾ ਆ, ਕਹਿੰਦੇ ਕਿ ਜਿਨ੍ਹਾਂ ਦੀ ਕੋਠੀ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਅਤੇ ਜਦੋਂ ਪੈਸਾ ਆ ਜਾਂਦਾ, ਰਿਸੋਰਸਿਸ ਆ ਜਾਂਦੇ ਨੇ, ਉਹ ਵਧੀਆ ਮੈਨੇਜ ਵੀ ਕਰਦੇ ਨੇ ਚਾਈਨਾ ਵਾਲੇ, ਤਾਂ ਫਿਰ ਉਹਨਾਂ ਨੂੰ ਪਾਵਰ ਵੀ ਮਿਲਦੀ ਆ ਦੂਜੇ ਦੇਸ਼ਾਂ ਦੇ ਉੱਤੇ ਪ੍ਰੋਜੈਕਟ ਕਰਨ ਦੇ ਲਈ। ਉਹਨਾਂ ਦੀ ਸੇਵ ਵੀ ਹੋ ਜਾਂਦੀ, ਉਹਨਾਂ ਦੀ ਗੱਲ ਸੁਣਦੇ ਨੇ ਦੂਜੇ ਦੇਸ਼, ਅਤੇ ਉਹ ਫਿਰ ਜਿਹੜੇ ਪਹਿਲਾਂ ਜਿਨ੍ਹਾਂ ਦੀਆਂ ਚੰਮਦੀਆਂ ਚੱਲਦੀਆਂ ਹੁੰਦੀਆਂ ਉਹਨਾਂ ਦੀ ਘੱਟ ਜਾਂਦੀ ਆ, ਅਤੇ ਕੰਪੀਟੀਸ਼ਨ ਹੋ ਜਾਂਦਾ। ਸੋ ਇਸ ਨੂੰ ਰੋਕਣ ਵਾਸਤੇ ਕੋਵਿਡ ਸੀ, ਅਤੇ ਕੋਵਿਡ ਤੋਂ ਬਾਅਦ ਇੱਕ ਲਹਿਰ ਚੱਲੀ ਸੀ ਕਿ ਦੁਨੀਆ ਦਾ ਜਿਹੜਾ ਫੂਡ ਹੈ, ਦੁਨੀਆ ਦਾ ਖਾਣਾ ਆ, ਦਾਣਾ ਆ, ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ। ਇਸ ਤਹਿਤ ਹੁਣ ਯੂਕਰੇਨ ਦੀ ਲੜਾਈ ਚੱਲ ਰਹੀ ਆ, ਕਿਉਂਕਿ ਯੂਕਰੇਨ ਰਸ਼ੀਆ ਦੇ ਵਿੱਚੋਂ ਤਕਰੀਬਨ ਅੱਧੀ ਕਣਕ ਜਿਹੜੀ ਆ, ਦਾਣਾ ਆ, ਉਹ ਦੁਨੀਆ ਨੂੰ ਜਾ ਰਿਹਾ, ਅਫਰੀਕਾ ਵਰਗੇ ਦੇਸ਼ਾਂ ਨੂੰ, ਯੂਰਪ ਵਰਗੇ ਦੇਸ਼ਾਂ ਨੂੰ, ਜਿੱਥੇ ਦਾਣੇ ਨਹੀਂ ਹੁੰਦੇ। ਸੋ ਉਹ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਯੂਕਰੇਨ ਦੇ, ਬਹੁਤ ਕਰਪਸ਼ਨ, ਕਿਉਂਕਿ ਮੋਸਟ ਕਰਪਟ ਕੰਟਰੀ ਹੈਗਾ ਆ ਯੂਰਪ, ਇਹ ਪਹਿਲੇ ਅੰਕੜੇ ਦੱਸਦੇ ਨੇ। ਉੱਥੇ ਜਾ ਕੇ ਜ਼ਮੀਨਾਂ ਖਰੀਦ ਲਈਆਂ, ਚਾਹੇ ਪੈਸੇ ਨਾਲ, ਚਾਹੇ ਧੱਕੇ ਨਾਲ, ਚਾਹੇ ਟੈਕਟਿਕਸ ਦੇ ਨਾਲ, ਅਤੇ ਉਹ ਜਿਹੜਾ ਦਾਣਾ ਆ ਉੱਥੋਂ ਕੰਟਰੋਲ ਕਰਨ ਦੀ ਗੱਲ ਚੱਲੀ। ਫਿਰ ਉੱਥੇ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਮਿਜ਼ਾਈਲਾਂ ਲਾਉਣੀਆਂ, ਨੈਟੋ ਦੇ ਵਿੱਚ ਸ਼ਾਮਿਲ ਕਰਨਾ, ਯੂਰਪੀਅਨ ਯੂਨੀਅਨ 'ਚ ਸ਼ਾਮਿਲ ਕਰਨਾ। ਉੱਥੋਂ ਫਿਰ ਲੜਾਈ ਲੱਗੀ ਰੂਸ ਦੀ, ਅਤੇ ਰੂਸ ਨੂੰ ਵੀ ਲੱਗਿਆ ਕਿ ਉਹਦੇ ਜਿਹੜੇ ਪੋਰਟਸ ਨੇ ਉਹ ਸਿਕਿਓਰ ਨਹੀਂ ਹੈਗੇ, ਉੱਥੋਂ ਦਾਣਾ ਜਿਹੜਾ ਆ ਨਿਕਲਣਾ ਮੁਸ਼ਕਲ ਕਰ ਦੇਣਗੇ ਇਹ, ਅਗਰ ਇਹਨਾਂ ਨੇ ਬਲੈਕ ਸੀ ਦੇ ਉੱਤੇ ਕਬਜ਼ਾ ਕਰ ਲਿਆ। ਹੁਣ ਉਸ ਤਹਿਤ ਫਿਰ ਜਿਹੜੇ ਕਿਸਾਨ, ਜਿਹੜੇ ਇੰਡੀਪੈਂਡੈਂਟ ਕੰਟਰੀ ਆ, ਹੁਣ ਭਾਰਤ ਜਿਹੜਾ ਆ ਉਹ 62-63% ਜਿਹੜੀ ਆਬਾਦੀ ਆ ਉਹ ਰੂਰਲ ਹੈ, ਐਗਰੀਗੇਰੀਅਨ ਹੈ, ਜਾਣੀ ਕਿ ਖੇਤੀਬਾੜੀ ਦੇ ਨਾਂ ਦੇ ਉੱਤੇ ਡਿਪੈਂਡੈਂਟ ਹੈ। ਜਿਹੜੇ ਅੱਗੇ ਵੀ ਇੱਕ ਦਿਨ ਅਸੀਂ ਇਹਦੇ ਅੰਕੜੇ ਦੱਸੇ ਸੀ, ਮੈਂ ਅਤੇ ਅਮਰੀਕ ਸਿੰਘ ਫਲੋਰਾ ਹੋਣਾ ਨੇ, ਕਿ ਪੱਛਮ ਦੇ ਵਿੱਚ 60-62%, ਇੱਥੋਂ ਤੱਕ ਕਿ 75% ਲੋਕ ਉਹ ਸ਼ਹਿਰੀ ਅਰਬਨ ਹੈ, ਪਾਪੂਲੇਸ਼ਨ ਸ਼ਹਿਰਾਂ 'ਚ ਹੈ, ਅਤੇ 30-35% ਹੀ ਰੂਰਲ ਹੈ, ਸਾਡੇ ਵਰਗੇ ਜਿਹੜੇ ਰੂਰਲ ਰਹਿੰਦੇ ਨੇ। ਇਹਦੇ ਨਾਲ ਬਿਲਕੁਲ ਉਲਟ ਭਾਰਤ, ਪਾਕਿਸਤਾਨ, ਚਾਈਨਾ 'ਚ ਹੈ, ਜਿਹੜੀ ਪਾਪੂਲੇਸ਼ਨ ਹੈ ਉਹ ਆਮ ਲੋਕ, ਪੇਂਡੂ ਲੋਕ ਨੇ, ਸ਼ਹਿਰਾਂ 'ਚ ਘੱਟ ਪਾਪੂਲੇਸ਼ਨ ਹੈ। ਹੁਣ ਉਹਨਾਂ ਨੂੰ ਫੀਡ ਕਰਨ ਦੇ ਲਈ, ਸ਼ਹਿਰਾਂ ਨੂੰ ਫੀਡ ਕਰਨ ਦੇ ਲਈ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪ੍ਰੋਡਕਸ਼ਨ ਬਹੁਤ ਵਧਾਉਣੀ ਪੈਂਦੀ ਆ, ਪਰ ਜਦੋਂ 62% ਜਿਹੜੀ ਪਾਪੂਲੇਸ਼ਨ ਪਿੰਡਾਂ 'ਚ ਰਹਿ ਰਹੀ ਹੈ ਤਾਂ ਉਹ ਤਕਰੀਬਨ ਆਤਮ ਨਿਰਭਰ ਹੋਈ ਹੁੰਦੀ ਆ, ਉਹਨਾਂ ਦੇ ਆਪਣੇ ਅੰਨ ਦਾਣਾ ਆਪਣਾ ਹੁੰਦਾ, ਸਮਾਲ ਸਕੇਲ ਫਾਰਮਸ ਹੁੰਦੇ ਨੇ ਤੋ ਆਪਣੀ ਸੈਲਫ ਇੰਪਲੋਇਮੈਂਟ ਕਰਦੇ ਨੇ, ਅਤੇ ਉਹਨਾਂ ਦਾ ਜਿਹੜਾ ਮੰਡੀਕਰਨ ਹੈ ਉਹ ਹੋਰ ਤਰ੍ਹਾਂ ਦਾ ਆ, ਜਿਹੜਾ ਪੱਛਮ ਦਾ ਮੰਡੀਕਰਨ ਹੋਰ ਤਰ੍ਹਾਂ ਦਾ ਆ। ਸੋ ਪ੍ਰੈਸ਼ਰ ਪੈਂਦਾ ਆ ਪੱਛਮ ਸਰਕਾਰਾਂ ਵੱਲੋਂ ਕਿ ਸਬਸਿਡੀਆਂ ਬੰਦ ਕਰੋ, ਇੱਥੇ ਸਬਸਿਡੀ ਬਹੁਤ ਘੱਟ ਮਿਲਦੀ ਫਾਰਮਰ ਨੂੰ। ਅਤੇ ਇੰਡੀਆ ਦੇ ਵਿੱਚ ਤੁਸੀਂ 62% ਪਾਪੂਲੇਸ਼ਨ ਨੂੰ ਸੈੱਟ ਕਰਨਾ ਆ, ਰੱਖਣਾ ਆ, ਤਾਂ ਤੁਹਾਨੂੰ ਰਿਸੋਰਸਿਸ ਤਾਂ ਦੇਣੇ ਪੈਣੇ ਆ। ਉੱਥੇ ਇਹ ਪ੍ਰਾਈਵੇਟਾਈਜੇਸ਼ਨ ਚਾਹੁੰਦੇ ਆ ਕਿ ਪ੍ਰਾਈਵੇਟਾਈਜ਼ ਕਰੋ, ਜਿਹੜੇ ਸਾਈਲੋਜ਼ ਬਣਨਗੇ, ਮੰਡੀਕਰਨ ਉਹ ਪ੍ਰਾਈਵੇਟ ਕੰਪਨੀਆਂ ਕਰਨ, ਨਾ ਕਿ ਸਰਕਾਰ ਖੁਦ ਕਰੇ। ਇੰਡੀਆ ਦੀ ਸਮੱਸਿਆ ਹੋਰ ਹੈ, ਇੰਡੀਆ ਦੀ ਇੰਨੀ ਪਾਪੂਲੇਸ਼ਨ ਸਾਂਭਣ ਲਈ ਸਰਕਾਰੀ ਤੌਰ 'ਤੇ ਕੰਟਰੋਲ ਰੱਖਣਾ ਪੈਣਾ ਆ, ਨਹੀਂ ਤਾਂ ਅੰਨ ਦਾਣਾ ਬਹੁਤ ਮਹਿੰਗਾ ਹੋ ਜਾਣਾ ਆ। ਹੁਣ ਆਪਾਂ ਝੋਨੇ ਦੀ ਗੱਲ ਕਰਦੇ ਹਾਂ, ਮੰਡੀਆਂ 'ਚ ਰੁਲ ਰਿਹਾ ਹੈ, ਕਿਉਂ ਰੁਲ ਰਿਹਾ ਹੈ, ਕਿਹਦੀ ਨਲਾਇਕੀ, ਕਿਸਾਨ ਦੀ ਨਲਾਇਕੀ ਤਾਂ ਨਹੀਂ ਹੈਗੀ। ਕੀ ਝੋਨਾ ਪੈਦਾ ਕਰਕੇ, ਚੌਲ ਪੈਦਾ ਕਰਕੇ ਲਿਆ ਕੇ ਮੰਡੀ ਦੇ ਵਿੱਚ ਰੱਖ ਦੇਣੇ, ਜਿਹਨੂੰ ਸੁੱਟ ਦੇਣੇ ਕਹਿੰਦੇ ਆ। ਉਹ ਤੋਂ ਬਾਅਦ ਜਿਨ੍ਹਾਂ ਨੇ ਉੱਥੋਂ ਬਾਅਦ ਜਿਨ੍ਹਾਂ ਦੀ ਜੌਬ ਸਟਾਰਟ ਹੋਣੀ ਆ ਉਹ ਕੀ ਕਰ ਰਹੇ ਨੇ, ਉਹ ਸਟ੍ਰਾਈਕ ਕਰ ਗਏ। ਕਿਉਂ ਕਰ ਗਏ, ਉਸੇ ਵੇਲੇ ਕਿਉਂ ਕੀਤੀ, ਸਾਰਾ ਸਾਲ ਨੈਗੋਸ਼ੀਏਸ਼ਨ ਕਿਉਂ ਨਹੀਂ ਕੀਤੀ। ਸਰਕਾਰ ਜਿਹੜੀ ਹੈ ਹੁਣ ਦੌਰੇ ਕਰ ਰਹੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਫਿਰ ਰਹੇ ਨੇ ਮੰਡੀਆਂ ਦੇ ਵਿੱਚ, ਅਤੇ ਕਿਸਾਨਾਂ ਨੇ ਸਿੱਧਾ ਕਹਿਤਾ ਇਹ ਤੋਂ ਬਹੁਤੀ ਆਸ ਨਾ ਰੱਖਿਓ। ਅਤੇ ਬੀਜੇਪੀ ਦੇ ਲੀਡਰ ਵੀ 2 ਸਾਲ ਬਾਅਦ ਪ੍ਰਗਟ ਹੋ ਗਏ। ਖਬਰ ਇਹ ਬਣੀ ਆ ਕਿ ਬੀਜੇਪੀ ਦੇ ਲੀਡਰ ਅਤੇ ਕੈਪਟਨ ਅਮਰਿੰਦਰ ਸਿੰਘ ਹਾਈਬਰਨੇਸ਼ਨ 'ਚੋਂ ਬਾਹਰ ਆ ਗਏ। ਹਾਈਬਰਨੇਸ਼ਨ ਹੁੰਦਾ ਸੁੰਨ ਅਵਸਥਾ, ਸ਼ੂਨਿਆ, ਜਿੱਦਾਂ ਸੱਪ ਸਿਆਲਾਂ ਨੂੰ ਹਾਈਬਰਨੇਸ਼ਨ 'ਚ ਚਲੇ ਜਾਂਦਾ ਨਾ, ਸੌਂ ਜਾਂਦਾ ਕੁੰਡਲੀ ਮਾਰ ਕੇ। ਇਹ ਕਹਿੰਦੇ 2 ਸਾਲ ਬਾਅਦ ਉੱਠੇ ਨੇ ਹੁਣ, ਅਤੇ ਹੁਣ ਮੰਡੀ 'ਚ ਆ ਗਏ ਨੇ, ਅਤੇ ਇਹਨਾਂ ਤੋਂ ਬਹੁਤੀ ਆਸ ਨਾ ਰੱਖਿਓ। ਕੀ ਕਰਨਗੇ ਆ ਕੇ, ਹੁਣ ਇਲੈਕਸ਼ਨਸ ਮੋਹਰੇ ਆ, ਹੁਣ ਇਹਦਾ ਇੱਕ ਮੁੱਦਾ ਬਣਾਉਣਗੇ। ਪਰ ਪੰਜਾਬ ਸਰਕਾਰ ਉਹ ਵੀ ਕੀ ਕਰ ਰਹੀ ਹੈ, ਕੁਛ ਵੀ ਨਹੀਂ। ਉਹਨਾਂ ਦੇ ਮੰਤਰੀ ਜਿਹੜੇ ਆਪਣੇ ਨੇ ਕੁਛ ਵੀ ਨਹੀਂ ਕਰ ਰਹੇ। ਹੁਣ ਜਿਹੜੇ ਸੈਲਰ ਵਾਲੇ ਆ ਉਹ ਆਪਣੀ ਸਟ੍ਰਾਈਕ ਕਰੀ ਬੈਠੇ ਨੇ ਕਿ ਸਾਨੂੰ ਸੈਂਟਰ ਤੰਗ ਕਰਦੀ ਆ, ਨੁਕਸ਼ ਕੱਢਦੀ ਆ, ਕਦੇ ਆਹ ਕਰਦੀ ਆ, ਕਦੇ ਉਹ ਕਰਦੀ ਆ, ਕਦੇ ਉਹ ਕਰਦੀ ਆ। ਸਟੈਂਡਰਡ ਉਹਨੇ ਵੀ ਨਹੀਂ ਚੱਕਿਆ ਹੋਇਆ ਆਪਣਾ, ਉਹ ਵੀ ਉੱਦਾਂ ਹੀ ਚੱਲੀ ਜਾ ਰਹੇ ਨੇ ਜਿੱਦਾਂ ਪਹਿਲਾਂ ਚੱਲਦਾ ਸੀ। ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਜੇ ਕੰਪੀਟ ਕਰਨਾ ਆ ਤਾਂ ਅੰਤਰਰਾਸ਼ਟਰੀ ਸਟੈਂਡਰਡ ਵੀ ਬਣਾਉਣੇ ਪੈਣੇ ਆ। ਹੁਣ ਉਹਦੇ ਵਿੱਚ ਮੇਰੀ ਆਪਣੀ ਅੰਡਰਸਟੈਂਡਿੰਗ ਹੈ ਕਿ ਸਿੱਧਾ ਸਿੱਧਾ ਫਾਇਦਾ ਜਿਹੜਾ ਆ ਉਹ ਜਿਹੜੇ ਇਨਵੈਸਟਰ ਨੇ, ਅੰਬਾਨੀ ਅੰਬਾਨੀ ਜਿਨ੍ਹਾਂ ਨੇ ਸਾਈਲੋ ਬਣਾਏ ਹੋਏ, ਸਿਸਟਮ ਬਣਾਏ ਹੋਏ ਆ, ਉਹਨਾਂ ਨੂੰ ਹੋਏਗਾ ਕਿ ਕਿਸਾਨਾਂ ਦਾ, ਲੋਕਾਂ ਦਾ ਯਕੀਨ ਉੱਠ ਜਾਏਗਾ ਮੰਡੀ ਕਰਨ ਤੋਂ। ਇਹ 2-3 ਸਾਲ ਇਸ ਤਰ੍ਹਾਂ ਚੱਲੇਗਾ ਕੰਮ, ਸਟ੍ਰਾਈਕ ਹੋਏਗੀ ਜਾਂ ਕਰਵਾਈ ਜਾਏਗੀ, ਕਿਸਾਨਾਂ ਦਾ ਮੂੰਹ ਭੰਨ ਦਿੱਤਾ ਜਾਏਗਾ, ਨੱਕ ਮੋੜ ਦਿੱਤਾ ਜਾਏਗਾ, ਯਾਰ ਇਹ ਮੰਡੀਆਂ ਛੱਡੋ ਤੁਸੀਂ, ਸਿੱਧਾ ਹੀ ਅੰਬਾਨੀ ਅੰਬਾਨੀ ਦਾ ਉਹ ਸਿੱਧੀ ਪੇਮੈਂਟ ਹੁੰਦੀ ਆ। ਔਰ ਇਹਦੇ ਇਹਦੇ ਬਾਰੇ ਹੋ ਵੀ ਰਿਹਾ ਕੰਮ, ਕਿਸਾਨ ਕਰ ਵੀ ਰਹੇ ਨੇ। ਅਤੇ ਇਹ ਇੱਕ ਟਿਪੀਕਲ, ਅਗਰ ਸਿਸਟਮ ਨੂੰ ਤੋੜਨਾ ਹੋਵੇ ਯੋਜਨਾਬੱਧ ਤਰੀਕੇ ਨਾਲ, ਤਾਂ ਇਹ ਟੈਕਟਿਕ, ਇਹ ਹੱਥ ਕੰਡੇ ਹੁੰਦੇ ਨੇ ਕਿ ਉਸ ਸਿਸਟਮ ਨੂੰ ਇੰਨਾ ਕੁ ਡਾਊਨ ਕਰ ਦਿਓ ਕਿ ਲੋਕ ਕਹਿਣ ਯਾਰ ਆ ਸਰਕਾਰੀ ਛੱਡੋ ਪਰੇ ਪ੍ਰਾਈਵੇਟ ਚੱਲੋ, ਜਿਵੇਂ ਸਰਕਾਰੀ ਹਸਪਤਾਲਾਂ ਨਾਲ ਹੋਇਆ। ਸਰਕਾਰੀ ਹਸਪਤਾਲਾਂ ਦਾ ਇੰਨਾ ਕੁ ਡਾਊਨ ਕਰ ਦਿੱਤਾ ਗਿਆ ਕੰਮ, ਸਰਕਾਰੀ ਸਕੂਲਾਂ ਦਾ, ਕਿ ਲੋਕਾਂ ਦਾ ਯਕੀਨ ਉੱਠ ਗਿਆ। ਲੋਕ ਜੌਬ ਕਰਨਾ ਚਾਹੁੰਦੇ ਆ ਸਰਕਾਰੀ, ਪਰ ਆਪਣੇ ਨਿਆਣੇ ਨਹੀਂ ਪੜ੍ਹਾਉਣਾ ਚਾਹੁੰਦੇ, ਨਾ ਆਪਣਾ ਇਲਾਜ ਕਰਾਉਣਾ ਚਾਹੁੰਦੇ ਸਰਕਾਰੀ ਹਸਪਤਾਲਾਂ 'ਚ। ਸੋ ਇਸ ਕਰਕੇ ਇਹ ਵੀ ਇੱਕ ਪ੍ਰਾਈਵੇਟਾਈਜੇਸ਼ਨ ਕਰਨ ਵੱਲੋਂ ਸਟੈਪ ਹੈ, ਯੋਜਨਾਬੱਧ ਸਟੈਪ ਹੈ। ਹੁਣ ਰਹੀ ਗੱਲ ਧਾਨ ਦੀ, ਚਾਹੇ ਉਹ ਕਣਕ ਹੋਵੇ, ਚਾਹੇ ਉਹ ਕੋਈ ਵੀ ਫਰੂਟ ਵੈਜੀਟੇਬਲ ਹੋਵੇ, ਉਹਦੀ ਕਦੇ ਵੀ ਬਹੁਤਾਤ ਨਹੀਂ ਹੁੰਦੀ। ਇੱਕ ਮੰਡੀਕਰਨ ਦੇ ਵਿੱਚ ਹਵਾ ਬਣਾਈ ਜਾਂਦੀ ਆ, ਉਹ ਉਹਦੇ ਕਰਕੇ ਕਿਸੇ ਵੀ ਕਰੋਪ ਨੂੰ, ਕਿਸੇ ਵੀ ਫਸਲ ਨੂੰ ਸੁੱਟਿਆ ਜਾਂਦਾ, ਚੁੱਕਿਆ ਜਾਂਦਾ ਆ। ਝੋਨੇ ਦੀ ਗੱਲ ਕਰੀਏ ਤਾਂ ਮੈਂ ਪ੍ਰਾਈਸਿਸ ਦੇਖ ਰਿਹਾ ਸੀਗਾ ਅੱਜ ਦੀਆਂ, ਅਤੇ ਡਾਟਾ ਮੇਰੇ ਸਾਹਮਣੇ ਆਇਆ, ਅਤੇ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤਕਰੀਬਨ ਟਨ ਦਾ $592 US ਰੇਟ ਚੱਲ ਰਿਹਾ ਹੈ, ਅਤੇ ਜੇ ਆਪਾਂ ਗੱਲ ਕਰੀਏ ਰੁਪਈਆਂ ਦੇ ਵਿੱਚ ਤਾਂ ਇਹ 5972 ਬਣਦਾ ਆ। ਅਤੇ ਜਿੱਥੇ ਤੱਕ ਮੈਨੂੰ MSP ਦਾ ਖਬਰ ਮਿਲੀ ਆ ਉਹ 2300 ਰੁਪਏ ਕੁਇੰਟਲ ਦੇ ਰਹੇ ਨੇ। ਸੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਅਗਰ ਇਹੀ ਝੋਨਾ ਵਿਕੇ ਤਾਂ 5972 ਦਾ ਰੇਟ ਚੱਲ ਰਿਹਾ ਅੱਜ ਕੱਲ੍ਹ। ਅਤੇ ਜਦੋਂ ਇਹ ਹੁੰਦਾ ਤਾਂ ਇੱਕ ਵੋਲੀਊਮ ਚਾਹੀਦਾ ਹੁੰਦਾ ਕਿ ਇੰਨੇ ਮੈਟ੍ਰਿਕ ਟਨ ਇਕੱਠਾ ਹੋਣਾ ਚਾਹੀਦਾ। ਇਹ ਕੋਪਰੇਟਿਵ ਵੀ ਕਰ ਸਕਦਾ, ਫੂਡ ਕਾਰਪੋਰੇਸ਼ਨ ਆਫ ਇੰਡੀਆ ਵੀ ਕਰ ਸਕਦੀ ਹੈ, ਵੇਚ ਸਕਦੀ ਹੈ। ਅਤੇ ਅਗਰ 2300 MSP 'ਤੇ ਚੱਕ ਕੇ ਉਹਦੇ ਵਿੱਚ ਫੁਟਕਲ ਖਰਚੇ ਪਾ ਕੇ ਮਤਲਬ 4500 ਨੂੰ ਵੀ ਸਰਕਾਰ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵੇਚ ਦੇਵੇ ਤਾਂ ਵੀ 1000-2000 ਸਰਕਾਰ ਨੂੰ ਬਚਦਾ ਆ ਕੁਇੰਟਲ। ਮਗਰ ਇਹ ਜਿਹੜੀ MSP ਹੈ ਹੁਣ ਇਹ ਤੋਂ ਹੇਠਾਂ ਕਿੰਨਾ ਜਾਊਗਾ? ਮਤਲਬ ਅੰਤਰਰਾਸ਼ਟਰੀ ਮਾਰਕੀਟ 5900 ਆ ਅਤੇ ਕਿਸਾਨ ਕਹਿੰਦੇ ਸਾਨੂੰ 2300 'ਤੇ ਹੀ ਚੱਕ ਲਿਓ, ਗਰੰਟੀ ਕਰ ਲਓ, ਉਹ ਫਿਰ ਵੀ ਨਹੀਂ ਚੱਕ ਰਹੇ। ਅਤੇ ਉਹ ਹੁਣ ਕੀ ਹੈ ਚਕਾਣਾ ਜਿਹੜਾ ਆ ਉਹ 2300 'ਤੇ ਰੱਖ ਲਓ ਜਾਂ 2300 ਦੇ ਹੇਠਾਂ ਚਕਾਣਾ, ਪਰ ਚਕਾਣਾ ਜਿਹੜਾ 2-3 ਕੰਪਨੀਆਂ ਨੂੰ ਹੀ ਚੱਕਣ ਦੇ ਲਈ ਤਿਆਰੀ ਚੱਲ ਰਹੀ ਆ ਕਿ ਉਹੀ ਚੱਕਣ ਅਤੇ ਉਹ ਉਹੀ ਫਿਰ ਉਹਦਾ ਆਟਾ ਪੀਹ ਕੇ ਜਿਹੜੀ ਹੁਣ 2300 ਨੂੰ ਚੌਲ ਨੇ ਇਹ ਪੈਕਟ 'ਚ ਬੰਦ ਕਰਕੇ ਦੇਖ ਲਓ ਕਿੰਨੇ ਦੇ ਹੋਣੇ ਆ। ਕਣਕ 1800-2000 ਨੂੰ MSP ਆ, ਮਤਲਬ 20 ਰੁਪਏ ਨੂੰ ਕਿਲੋ ਰੱਖ ਲਓ, ਅਤੇ ਉਹ ਆਟਾ ਪੀਹ ਕੇ 26-27 ਰੁਪਏ ਵਾਲਾ ਚੱਕੀ ਵਾਲਾ ਦੇ ਦਿੰਦਾ 7 ਰੁਪਏ ਕਮਾ ਕੇ। ਅਗਰ ਤੁਸੀਂ ਬਾਜ਼ਾਰ 'ਚੋਂ ਲੈਣਾ ਆ ਤਾਂ ਉਹੀ ਆਟਾ 50-60 ਨੂੰ ਮਿਲਦਾ ਆ, ਕਿੰਨਾ ਮਾਰਜਿਨ ਵਿੱਚ ਕਿੰਨੇ ਲੋਕ ਵੜ ਜਾਂਦੇ ਨੇ ਉਹਦੇ। ਸੋ ਇਹ ਅੰਕੜੇ ਜਿਹੜੇ ਨੇ ਇਹ ਤੁਹਾਡੇ ਸਾਹਮਣੇ ਨੇ, ਸਾਡੇ ਸਾਹਮਣੇ ਨੇ, ਪਰ ਰੌਲਾ ਇਹ ਹੈ ਕਿ ਕਣਕ ਦੀ ਸ਼ੋਰਟੇਜ ਹੈ, ਧਾਨ ਦੀ ਹਮੇਸ਼ਾ ਹੀ ਸ਼ੋਰਟੇਜ ਰਹੇਗੀ, ਰਹਿਣੀ ਹੈ, ਕਿਉਂਕਿ ਇਹਨੂੰ ਸਟੋਰ ਕੀਤਾ ਜਾ ਸਕਦਾ 3-4 ਸਾਲ। ਕਈ ਸਾਲ ਮਾੜੇ ਲੱਗਦੇ ਆ, ਉਹ ਬਰਾਬਰ ਹੋ ਜਾਂਦਾ ਆ ਜਿਹੜਾ ਸਟੋਰ ਕਰਨਾ ਹੁੰਦਾ। ਉਹਦੇ ਨਾਲ ਨਾ ਅੰਨ ਦੀ ਸੁਰੱਖਿਆ ਹੋ ਜਾਂਦੀ, ਲੋਕਾਂ ਤੋਂ ਕਾਲ ਪੈ ਗਿਆ, ਭੁੱਖੇ ਨਹੀਂ ਮਰੂਗੇ। ਪਰ ਮੈਨੇਜਮੈਂਟ ਜਿਹੜੀ ਆ ਵਿਚਾਲੇ ਸਰਕਾਰਾਂ ਦੀ ਆ, ਸ਼ੈਲਰਾਂ ਦੀ ਆ, ਜਿਹੜੇ ਅਫਸਰ ਆ, ਤੁਸੀਂ ਇੱਕ ਤਸਵੀਰ ਬੜੀ ਹੁਣ ਵਾਇਰਲ ਹੋ ਰਹੀ ਹੈ ਜਿੱਥੇ ਕਿਸਾਨ ਹੱਥ ਜੋੜੀ DC ਪਟਿਆਲਾ ਦੇ ਸਾਹਮਣੇ ਖੜ੍ਹਾ ਆ ਆਪਣੇ ਬੋਲ ਦੇ ਉੱਤੇ, ਅਤੇ ਉਹ ਸਾਰਾ ਅਫਸਰ ਪੁਲਿਸ ਉਹਦੇ ਆਲੇ ਦੁਆਲੇ ਖੜ੍ਹੀ ਆ। ਇਹ ਆ ਅਸਲ ਦੇ ਵਿੱਚ ਕੰਡੀਸ਼ਨ ਇੱਥੇ। ਕੋਈ ਹੋਰ ਵੀ ਇੱਦਾਂ ਦਾ ਤੁਸੀਂ ਦੇਖਿਆ ਆ ਦਾਤਾ? ਪਹਿਲੀ ਗੱਲ ਤਾਂ ਦਾਤੇ ਨਹੀਂ ਹੈਗੇ, ਕੋਈ ਹੋਰ ਰੀਟੇਲਰ ਦੇਖਿਆ ਇੱਦਾਂ ਹੁੰਦਾ ਕਿ ਜਿਹਦੇ ਉੱਤੇ DC ਆ ਕੇ ਇੱਦਾਂ ਮਤਲਬ ਉਹਦਾ ਨਿਰੀਕਸ਼ਣ ਕਰਨ ਆਵੇ? ਕਦੇ ਦੁਕਾਨਾਂ 'ਚ DC ਜਾਂਦਾ ਦੇਖਿਆ? ਮਤਲਬ ਕੀ ਹੈ ਇਹ, ਵਟ ਇਜ਼ ਦਿਸ ਨੌਨਸੈਂਸ? ਹੁਣ ਇਸੇ ਹੀ ਨੌਨਸੈਂਸ ਨੂੰ ਬੜਾ ਹੀ ਸੁੰਦਰ ਪੇਸ਼ ਕੀਤਾ ਸਾਡੇ ਸਤਿਕਾਰਯੋਗ ਗੁਰਭਜਨ ਗਿੱਲ ਜੀ ਨੇ, ਅਤੇ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੁਛ ਪੰਕਤੀਆਂ। ਅੱਜ ਕੱਲ੍ਹ ਅੰਬਰੀ ਫਿਰਨ ਆਵਾਰਾ, ਅੱਜ ਕੱਲ੍ਹ ਅੰਬਰੀ ਫਿਰਨ ਆਵਾਰਾ, ਬੱਦਲ ਨੇ ਬਰਸਾਤ ਨਹੀਂ, ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿਣਾ, ਇਹ ਮੇਰੀ ਔਕਾਤ ਨਹੀਂ। ਸੋਕਾ ਲੱਗਾ ਹੁੰਦਾ, ਬੱਦਲ ਫਿਰ ਰਹੇ ਹੁੰਦੇ ਨੇ, ਬਿਰਲਾ ਬਿਰਲਾ ਟਾਵਾਂ ਟਾਵਾਂ, ਬੰਦੇ 'ਚ ਆਸ ਵੱਜਦੀ ਹੈ ਕਿ ਮੀਂਹ ਪਏਗਾ, ਪਰ ਬਰਸਾਤ ਨਹੀਂ ਹੁੰਦੀ, ਉਦੋਂ ਫਿਰ ਦਿਲ ਟੁੱਟਦਾ। ਡੁੱਬਦੇ ਸੂਰਜ ਮੇਰਾ ਚਿਹਰਾ ਲੱਥਿਆ, ਵੇਖ ਕੇ ਆਪ ਕਿਹਾ, ਡੁੱਬਦੇ ਸੂਰਜ ਨੇ ਮੇਰਾ ਲੱਥਿਆ ਹੋਇਆ ਚਿਹਰਾ ਵੇਖ ਕੇ ਆਪ ਕਿਹਾ, ਘਾਬਰ ਨਾ ਤੂੰ, ਕੱਲ੍ਹ ਆਵਾਂਗਾ, ਬਹੁਤੀ ਲੰਮੀ ਰਾਤ ਨਹੀਂ। ਪਰ ਫਿਰ ਵੀ ਇੱਕ ਆਸ ਹੁੰਦੀ ਹੈ, ਹਰੇਕ ਸੀਜ਼ਨ ਇਹ ਆਸ ਹੁੰਦੀ ਹੈ ਕਿ ਕੋਈ ਗੱਲ ਨਹੀਂ, ਆਹ ਸੀਜ਼ਨ ਲੰਘ ਗਿਆ, ਅਗਲਾ ਸੀਜ਼ਨ ਫਿਰ ਆਵਾਂਗੇ। ਖੁਦ ਨੂੰ ਆਪ ਪਛਾਣਨ ਤੋਂ ਨਹੀਂ ਮੁੱਕਰ ਜਾਵਾਂ ਨਾਮੁਮਕਿਨ, ਭਾਵੇਂ ਡਰਿਆ ਪਰ ਨਹੀਂ ਮਰਿਆ, ਐਸੇ ਵੀ ਹਾਲਾਤ ਨਹੀਂ। ਕਿ ਮੈਂ ਆਪਣੇ ਆਪ ਨੂੰ ਆਪ ਨਾ ਪਛਾਣ ਸਕਾਂ, ਇਹ ਮੈਂ ਮੁੱਕਰ ਜਾਵਾਂ, ਇਹ ਮੁਮਕਿਨ ਨਹੀਂ ਹੈ, ਭਾਵੇਂ ਮੈਂ ਡਰਿਆ ਹੋਇਆ ਹਾਂ ਪਰ ਮਰਿਆ ਨਹੀਂ ਹਜੇ, ਇੱਦਾਂ ਦੇ ਹਾਲਾਤ ਹਜੇ ਬਣੇ ਨਹੀਂ। ਇਹੀ ਹਾਲ ਰਿਹਾ ਤਾਂ ਦੇਖਿਓ ਬੁਰਜ ਮਨਾਰੇ ਢਹਿ ਜਾਣਗੇ, ਇਹੀ ਹਾਲ ਰਿਹਾ ਤਾਂ ਦੇਖਿਓ ਬੁਰਜ ਮਨਾਰੇ ਢਹਿ ਜਾਣੇ, ਤਲਖ ਹਕੀਕਤ ਆਪ ਦੇਖਿਓ, ਇਹ ਮੇਰੇ ਜਜ਼ਬਾਤ ਨਹੀਂ। ਮੈਂ ਜਜ਼ਬਾਤੀ ਹੋ ਕੇ ਗੱਲਾਂ ਨਹੀਂ ਕਰ ਰਿਹਾ, ਅਗਰ ਇਹੀ ਹਾਲ ਰਿਹਾ ਤਾਂ ਸਿਸਟਮ ਕਰੈਸ਼ ਹੋ ਜਾਏਗਾ, ਖਤਮ ਹੋ ਜਾਏਗਾ। ਮੰਡੀ ਅੰਦਰ ਸਾਡੀਆਂ ਫਸਲਾਂ ਕਿੰਝ ਲੁੱਟਦਾ ਲਟਵਾਉਂਦਾ ਏ, ਸਮਝ ਸਕਾਂ ਨਾ ਬਦ ਨੀਤੀ ਨੂੰ, ਐਡੀ ਵੀ ਕੋਈ ਬਾਤ ਨਹੀਂ। ਅੱਜ ਦਾ ਕਿਸਾਨ, ਅੱਜ ਦਾ ਮਜ਼ਦੂਰ, ਅੱਜ ਦਾ ਕੰਮ ਆ ਇੱਕ ਨੋਰਮਲ ਬੰਦਾ, ਉਹ ਇੰਨਾ ਕੁ ਅਵੇਅਰ ਹੋ ਚੁੱਕਾ ਆ, ਇਨਫੋਰਮੇਸ਼ਨ ਫਲੋ ਹੋ ਰਹੀ ਹੈ ਤਜਰਬਿਆਂ ਤੋਂ, ਇੰਨਾ ਅਵੇਅਰ ਹੋ ਚੁੱਕਾ ਹੈ ਕਿ ਉਸ ਨੂੰ ਸਮਝ ਆ ਰਹੀਆਂ ਨੇ ਸਾਰੀਆਂ ਚੀਜ਼ਾਂ। ਉਹ ਸਮਝ ਸਕਦਾ ਹੈ ਬਦਨੀਤੀਆਂ ਨੂੰ। ਇੱਕ ਵਾਰੀ ਫਿਰ ਮੈਂ ਇਹ ਪੰਕਤੀਆਂ ਦੁਹਰਾਉਣਾ ਕਿ ਮੰਡੀ ਅੰਦਰ ਸਾਡੀਆਂ ਫਸਲਾਂ ਕਿੰਝ ਲੁੱਟਵਾਉਂਦਾ ਹੈ, ਸਮਝ ਸਕਾਂ ਨਾ ਬਦ ਨੀਤੀ ਨੂੰ, ਐਡੀ ਵੀ ਕੋਈ ਬਾਤ ਨਹੀਂ। ਕਤਲ ਕਰੇ ਖੁਦਕੁਸ਼ੀਆਂ ਆਖੇ, ਦੋਸ਼ ਦਏ ਵਹੀ ਫਿਰ ਸਾਨੂੰ, ਧਰਤੀ ਪੁੱਤਰ ਟੁੱਟ ਸਕਦਾ ਹੈ, ਕਰਦਾ ਆਤਮਘਾਤ ਨਹੀਂ। ਅਤੇ ਹੁੰਦਾ ਕਤਲ ਹੈ, ਕਹਿੰਦੇ ਖੁਦਕੁਸ਼ੀਆਂ ਨੇ, ਹੈ ਨਾ, ਉਹੀ ਦੋਸ਼ ਮੁੜ ਮੁੜ ਕੇ ਲਾਈ ਜਾਂਦਾ ਹੈ। ਅਤੇ ਪਰ ਜਿਹੜਾ ਧਰਤੀ ਦੇ ਨਾਲ ਜੁੜਿਆ ਇਨਸਾਨ ਹੁੰਦਾ ਹੈ, ਕਿਸਾਨ ਹੁੰਦਾ, ਮਜ਼ਦੂਰ ਹੁੰਦਾ ਆ, ਉਹ ਟੁੱਟ ਸਕਦਾ ਆ, ਉਹ ਡਿਮੋਰਲਾਈਜ਼ ਹੋ ਸਕਦਾ ਵੀ ਆ ਮੈਂ ਕੀ ਕਰੀ ਜਾ ਰਿਹਾ, ਪਰ ਉਹ ਆਤਮਘਾਤ ਤੱਕ ਨਹੀਂ ਪਹੁੰਚਦਾ, ਕਿਉਂਕਿ ਉਹ ਬੜਾ ਕੁਦਰਤ ਦੇ ਨੇੜੇ ਹੁੰਦਾ। ਉਹਦੇ ਉਹ ਕਤਲ ਕਿਹਾ ਜਾ ਸਕਦਾ, ਹਾਲਾਤ ਇੱਦਾਂ ਦੇ ਬਣਾ ਦਿੱਤੇ ਜਾਂਦੇ ਨੇ ਕਿ ਉਸਨੂੰ ਮਜਬੂਰ ਹੋਣਾ ਪੈਂਦਾ ਹੈ। ਜ਼ਹਿਰ ਪਿਆਲਾ ਮੈਂ ਹੀ ਪੀਵਾਂ, ਸੱਚ ਬੋਲਣ ਦੇ ਬਦਲੇ ਕਿਉਂ, ਪੁੱਛ ਸਕਦਾ ਹਾਂ ਸਦੀਆਂ ਮਗਰੋਂ, ਹੁਣ ਮੈਂ ਉਹ ਸੁਕਰਾਤ ਨਹੀਂ। ਸੁਕਰਾਤ ਕੌਣ ਸੀ? ਸੁਕਰਾਤ ਰੋਮਨ ਅੰਪਾਇਰ ਦੇ ਵਿੱਚ ਇੱਕ ਫਿਲੋਸਫਰ ਸੀ, ਮੰਨਿਆ ਗਿਆ ਕਿ ਭਾਰਤ ਕਾਫੀ ਸਿੱਖ ਕੇ ਗਿਆ, ਅਤੇ ਉਸਨੇ ਜਾ ਕੇ ਫਿਰ ਉਸ ਸਿਸਟਮ ਦੇ ਉੱਤੇ ਕਟਾਕਸ਼ ਕੀਤੇ, ਸਿਸਟਮ ਨੂੰ ਸੋਧਿਆ, ਅਤੇ ਬੜਾ ਪਾਪੂਲਰ ਹੋਇਆ ਯੂਥ ਦੇ ਵਿੱਚ ਖਾਸ ਕਰਕੇ। ਅਤੇ ਸਰਕਾਰ ਦੇ ਜਿਹੜੇ ਚਾਲ ਚੱਲਣ ਸੀ ਉਹਨਾਂ ਨੂੰ ਵੀ ਕੁਐਸਚਨ ਕੀਤੇ ਵੀ ਕਿਉਂ ਹੋ ਰਿਹਾ, ਕਾਹੇ ਹੋ ਰਿਹਾ, ਜਿਸ ਤਰ੍ਹਾਂ ਅੱਜ ਆਪਾਂ ਗੱਲਾਂ ਕਰਦੇ ਹਾਂ। ਅਤੇ ਉਹਦੇ ਹਾਲਾਤ ਇੱਦਾਂ ਬਣਾ ਦਿੱਤੇ ਕਿ ਉਹ ਕਹਿੰਦੇ ਜੇਲ੍ਹ 'ਚ ਪਾ ਦਿੱਤਾ ਗਿਆ ਵੀ ਹੁਣ ਜ਼ਹਿਰ ਦਾ ਪਿਆਲਾ ਦੇ ਦਿੱਤਾ ਹੈ, ਪੀ ਲਾ, ਨਹੀਂ ਤਾਂ ਤੈਨੂੰ ਫਿਰ ਦੂਜੀ ਤਰ੍ਹਾਂ ਮਾਰਾਂਗੇ। ਸੋ ਉਸਨੇ ਪੀ ਲਿਆ ਬਿਨਾਂ ਪੁੱਛੇ ਤੋਂ। ਪਰ ਗੁਰਭਜਨ ਗਿੱਲ ਜੀ ਉਹਨਾਂ ਨੇ ਬੜੇ ਸੁੰਦਰ ਇਹਦਾ ਬਿਆਨ ਕੀਤਾ ਹੈ ਕਿ ਜ਼ਹਿਰ ਪਿਆਲਾ ਮੈਂ ਹੀ ਪੀਵਾਂ, ਸੱਚ ਬੋਲਣ ਦੇ ਬਦਲੇ ਕਿਉਂ, ਪੁੱਛ ਸਕਦਾ ਹਾਂ ਸਦੀਆਂ ਮਗਰੋਂ, ਹੁਣ ਮੈਂ ਉਹ ਸੁਕਰਾਤ ਨਹੀਂ, ਮੈਂ ਹੁਣ ਉਹ ਨਹੀਂ ਹੈਗਾ, ਹੁਣ ਮੈਂ ਪੁੱਛਣ ਦੇ ਕਾਬਲ ਬਣ ਚੁੱਕਾ ਹਾਂ। ਅੱਜ ਦਾ ਕਿਸਾਨ, ਅੱਜ ਦਾ ਮਜ਼ਦੂਰ, ਅੱਜ ਦਾ ਆਮ ਆਦਮੀ ਜਿਹੜਾ ਆ ਉਹ ਪੜ੍ਹਿਆ ਲਿਖਿਆ ਆ, ਉਹਦੇ ਅੰਦਰ ਅਵੇਅਰਨੈਸ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਆਪ ਸਭ ਨੂੰ ਪਸੰਦ ਆਇਆ ਹੋਵੇਗਾ। ਅਤੇ ਅਸੀਂ ਪ੍ਰੋਗਰਾਮ ਅੱਗੇ ਤੋਰਦੇ ਹਾਂ, ਅਤੇ ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੋਣਗੇ, ਬਹੁਤ ਸਾਰੇ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ, ਅਤੇ ਕੁਛ ਮੈਸੇਜ ਵੀ ਜਿਹੜੇ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਨਾਲ। ਤਾਂ ਸੁਨੇਹੇ ਵੀ ਆ, ਅੱਜ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਵੀ ਆ, ਉਹ ਵੀ ਅਸੀਂ ਪੇਸ਼ ਕਰਾਂਗੇ, ਉਹਦੇ ਬਾਰੇ ਵੀ ਗੱਲਬਾਤ। ਅਤੇ ਸੱਜਣ ਮਿੱਤਰ ਜੁੜੇ ਹੋਏ ਨੇ, ਇੱਕ ਗੀਤ ਪ੍ਰੋਗਰਾਮ ਦੇ ਵਿੱਚ ਸੁਣ ਲਈਏ, ਅਤੇ ਉਸ ਤੋਂ ਬਾਅਦ ਫਿਰ ਆਉਂਦੇ ਹਾਂ। ਅਤੇ ਗੀਤ ਦੇ ਬਾਰੇ ਹਮੇਸ਼ਾ ਦੱਸਦਾ ਹੁੰਦਾ ਕਿ ਆਹ ਜਿਹੜਾ ਸਾਈਨ ਹੈ ਕਾਪੀਰਾਈਟ ਵਾਲਾ, ਇਹ ਚੱਲੇਗਾ, ਅਤੇ ਕਿਉਂਕਿ ਯੂਟਿਊਬ ਫੇਸਬੁੱਕ ਦੇ ਉੱਤੇ ਤੁਸੀਂ ਇਹ ਗੀਤ ਨਹੀਂ ਸੁਣ ਸਕਦੇ, ਮਾਰਕਿੰਗ ਹੋ ਜਾਂਦੀ ਆ। ਸੋ ਆਓ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਮਿਲਾਂਗੇ। ਤਾਂ ਗੀਤ ਜਿਹੜਾ ਹੈ ਜੀ, ਉਹ ਚੁਣਿਆ ਅਜੀਤ ਸਿੰਘ ਅਤੇ ਇੰਦਰ ਕੌਰ ਦਾ ਸੋਨੇ ਦੀ ਚਿੜੀ, ਦੇਸ਼ ਦੇ ਨਾਲ ਸੰਬੰਧਿਤ ਲੱਗਦਾ ਗੀਤ, ਆਓ ਸੁਣਦੇ ਹਾਂ ਜੀ।
ਉਹ ਸਾਡੇ ਲਈ ਸੀ ਜਿਹੜੇ ਵਾਰ ਗਏ ਨੇ ਜਵਾਨੀਆਂ ਉਹ ਕੋਡੀਆਂ ਦੇ ਪਾਏ ਸੀ ਰੋਲ ਤੇ ਪੀ ਪੀ ਸਮੈਕਾਂ ਛੇਤੀ ਹੋ ਜਾਂਗੇ ਗੁਲਾਮ ਰਾ ਲੀਡਰਾਂ ਨੇ ਨਸ਼ਿਆਂ ਦੇ ਖੋਲ ਤੇ ਉਹ ਸਾਡੇ ਲਈ ਸੀ ਜਿਹੜੇ ਵਾਰ ਗਏ ਨੇ ਜਵਾਨੀਆਂ ਉਹ ਕੋਡੀਆਂ ਦੇ ਪਾਏ ਸੀ ਰੋਲ ਤੇ ਪੀ ਪੀ ਸਮੈਕਾਂ ਛੇਤੀ ਹੋ ਜਾਂਗੇ ਗੁਲਾਮ ਰਾ ਲੀਡਰਾਂ ਨੇ ਨਸ਼ਿਆਂ ਦੇ ਖੋਲ ਤੇ ਜੇ ਨਾ ਸੁਧਰੇ ਹਾਲਾਤ ਸਾਨੂੰ ਦਰਦਾਰੀ ਉੱਤੇ ਫਿਰ ਪੈਣਾ ਮੰਗਣਾ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਹੋ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਬੇਨਤੀਆਂ ਕਰਦਾ ਏ ਤੁਹਾਨੂੰ ਗੱਲ ਮੰਨ ਲਵੋ ਸੋਨੀ ਠੁੱਲੇਵਾਲ ਦੀ ਉਹ ਨਕਸ਼ੇ ਚ ਚਾਹੁੰਦੇ ਨੇ ਪੰਜਾਬ ਨੂੰ ਮਟਾਉਣਾ ਤੁਹਾਨੂੰ ਲੱਗੇ ਨਾ ਸਮਝੀਏ ਇਸ ਚਾਲ ਦੀ ਹੱਥ ਬੰਨ ਬੇਨਤੀਆਂ ਕਰਦਾ ਏ ਤੁਹਾਨੂੰ ਗੱਲ ਮੰਨ ਲਵੋ ਸੋਨੀ ਠੁੱਲੇਵਾਲ ਦੀ ਉਹ ਨਕਸ਼ੇ ਚ ਚਾਹੁੰਦੇ ਨੇ ਪੰਜਾਬ ਨੂੰ ਮਟਾਉਣਾ ਤੁਹਾਨੂੰ ਲੱਗੇ ਨਾ ਸਮਝੀਏ ਇਸ ਚਾਲ ਦੀ ਇਹਨਾਂ ਬੁਰੀਆਂ ਅਲਾਮਤਾਂ ਨੂੰ ਛੱਡਿਆ ਤੇ ਵੈਰੀਆਂ ਨੇ ਫੇਰ ਖੰਘਣਾ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਬਣਿਆ ਕੀ ਦੱਸੋ ਸਾਡੀ ਸੋਨੇ ਦੀ ਚਿੜੀ ਦਾ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ
ਜੀ ਸਾਡੇ ਤੋਂ ਸ਼ਹੀਦਾਂ ਨੇ ਜਵਾਬ ਮੰਗਣਾ ਇਹ ਗੀਤ ਸੁਣ ਰਹੇ ਸੀਗੇ ਬਹੁਤ ਸੋਹਣਾ ਗੀਤ ਕਟਾਕਸ਼ ਕਸ ਰਿਹਾ ਜਿਸ ਤਰ੍ਹਾਂ ਅੱਜ ਆਪਾਂ ਪਹਿਲਾਂ ਹੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੋ ਅੱਜ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅਤੇ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਅਤੇ ਮਾਫ਼ੀ ਚਾਹੁੰਦੇ ਹਾਂ ਕਿ ਥੋੜ੍ਹੀ ਸਮੱਸਿਆ ਸ਼ਾਇਦ ਫੇਸਬੁੱਕ 'ਤੇ ਆਉਂਦੀ ਹੋਣੀ ਹੈ ਅਤੇ ਉਸ ਦੇ ਲਈ ਆਪਾਂ ਮਾਫ਼ੀ ਚਾਹੁੰਦੇ ਹਾਂ ਅਤੇ ਆਪਾਂ ਇਸ ਨੂੰ ਦਰੁਸਤ ਕਰ ਲਿਆ ਜੀ ਇਹ ਨਵਾਂ ਨਵਾਂ ਸਿਸਟਮ ਚੱਲ ਰਿਹਾ ਅਤੇ ਕਾਫ਼ੀ ਜਦੋਂ ਜਹਿਦ ਕਰਨੀ ਪੈਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਵੀਡੀਓ ਦਾ ਅਸੀਂ ਵੈਸੇ ਰੇਡੀਓ ਸਾਡਾ ਪ੍ਰਾਇਮਰੀ ਆ ਵੀਡੀਓ ਸੈਕੰਡਰੀ ਆ ਪਰ ਫਿਰ ਵੀ ਵੀਡੀਓ 'ਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਵਿੱਚ ਵੀ ਅਸੀਂ ਮਾਸਟਰੀ ਕਰ ਲਈ ਹੈ ਹੌਲੀ ਹੌਲੀ ਸੋ ਸਰੋਤੇ ਸਾਡੇ ਨਾਲ ਜੁੜਦੇ ਨੇ ਉਸ ਤੋਂ ਪਹਿਲਾਂ ਇੱਕ ਖਬਰ ਸਾਂਝੀ ਕਰ ਲੈਂਦੇ ਹਾਂ ਅਤੇ ਇਹ ਖਬਰ ਜੋ ਕੁਈਨਜ਼ਲੈਂਡ ਦੀ ਆ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਨੇ ਅਤੇ ਅੱਜ ਵੋਟਾਂ ਹੋ ਰਹੀਆਂ ਅਤੇ ਮੈਂ ਦੱਸਦਾ ਕਿ ਜ਼ਰੂਰ ਇਸ ਦੇ ਵਿੱਚ ਹਿੱਸਾ ਲੈਣਾ ਪੈਣਾ ਆ ਕਿਉਂਕਿ ਕੁਈਨਜ਼ਲੈਂਡ ਦੇ ਵਿੱਚ ਜਿੱਥੇ ਤੱਕ ਖਬਰ ਹੈ $161 ਅਤੇ 30 ਸੈਂਟ ਫਾਈਨ ਹੈ ਜੇ ਵੋਟ ਨਹੀਂ ਪਾਉਣੀ ਕੁਈਨਜ਼ਲੈਂਡ ਵਾਲਿਓ ਸੋ ਅੱਜ ਸਟੇਟ ਦੀ ਇਲੈਕਸ਼ਨ ਹੋ ਰਹੀ ਆ ਕੁਈਨਜ਼ਲੈਂਡ ਦੇ ਵਿੱਚ ਲੇਬਰ ਬਹੁਤ ਮੇਰੇ ਖਿਆਲ 12-16 ਸਾਲ ਤੋਂ ਰੂਲ ਕਰ ਰਹੀ ਹੈ ਉੱਥੇ ਅਤੇ ਦੇਖੋ ਕਿਸ ਤਰ੍ਹਾਂ ਹੁੰਦੀ ਹੈ ਹਾਲਤ ਤਾਂ ਬਹੁਤ ਪਤਲੇ ਨੇ ਲੇਬਰ ਪਾਰਟੀ ਦੇ ਕਿਉਂਕਿ ਪਿੱਛੇ ਜੇ ਕਾਫੀ ਬੰਗਲਸ ਅਤੇ ਬਲੰਡਰ ਹੋਏ ਨੇ ਅਤੇ ਦੇਖੋ ਅੱਜ ਕੀ ਹੁੰਦਾ ਆ ਪਰ ਇੱਕ ਵਾਰੀ ਰਿਮਾਇੰਡ ਜ਼ਰੂਰ ਕਰਾਉਣਾ ਕਿ ਵੋਟਾਂ ਜ਼ਰੂਰ ਪਾਇਓ ਕਿਉਂਕਿ ਇਸ 'ਤੇ ਫਾਈਨ ਹੈ ਅਗਰ ਤੁਸੀਂ ਨਹੀਂ ਸ਼ਾਮਿਲ ਹੋਣਾ ਸਾਡੇ ਨਾਲ ਇੱਕ ਨਿਮਾਣਾ ਸਿੱਖ ਜੁੜੇ ਹੋਏ ਨੇ ਫਤਿਹ ਬੁਲਾ ਰਹੇ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮੋਟਰਸਾਈਕਲ ਚਾਲਕਾਂ ਨੂੰ ਹੈਲਮਟ ਦੀ ਰਾਹਤ ਗੱਲ ਜ਼ਰੂਰ ਕਰਿਓ ਜੀ ਹਾਂਜੀ, ਇਸ 'ਤੇ ਕਰਾਂਗੇ ਗੱਲ, ਅਤੇ ਅੱਜ ਵੀ ਕਰਾਂਗੇ, ਕੱਲ੍ਹ ਨੂੰ ਵੀ ਕਰਾਂਗੇ, ਅਤੇ ਥੋੜ੍ਹੇ ਨੁਕਤੇ ਸਾਂਝੇ ਕਰਾਂਗੇ। ਅਤੇ ਜਗਵੀਰ ਸਿੱਖੂ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ ਮੈਲਬਨ ਤੋਂ। ਜੀ ਆਇਆਂ ਨੂੰ ਜਗਵੀਰ ਜੀ, ਅਤੇ ਮੈਸੇਜਿਸ ਦੇ ਜ਼ਰੀਏ ਸਾਡੇ ਨਾਲ ਬੜੇ ਸੱਜਣ ਮਿੱਤਰ ਜੁੜਦੇ ਨੇ। ਅਤੇ ਮਨਦੀਪ ਮਾਨ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਰਿੰਦਰ ਸਿੰਘ ਕੈਨਬਰਾ ਤੋਂ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਅਤੇ ਨਗਿੰਦਰ ਸਿੰਘ ਸਾਡੇ ਨਾਲ ਇਟਲੀ ਤੋਂ ਸ਼ਾਮਲ ਹੋਏ ਨੇ, ਫਤਿਹ ਬੁਲਾ ਰਹੇ ਨੇ। ਜੀ ਐਸ ਚਾਹਲ ਹੁਣੀ ਸਾਡੇ ਨਾਲ ਜੁੜੇ ਨੇ, ਅਤੇ ਉਹ ਕੁਛ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਅਸੀਂ ਉਹ ਲੈ ਕੇ ਆ ਰਹੇ ਹਾਂ ਥੋੜ੍ਹੀ ਦੇਰ ਬਾਅਦ। ਗੁਰਪ੍ਰੀਤ ਗਿੱਲ ਹੁਣਾਂ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਸਾਡੇ ਨਾਲ ਹਰਜਿੰਦਰ ਢੀਂਡਸਾ ਭਾਅ ਜੀ ਜੁੜੇ ਨੇ, ਸਿਡਨੀ ਤੋਂ ਮਿਲੇ ਸੀ, ਬੜਾ ਚੰਗਾ ਲੱਗਿਆ। ਮਨਜੀਤ ਸਿੰਘ ਸੰਘਾ ਸਾਡੇ ਨਾਲ ਬੁਲਗੁਲਗੇ ਤੋਂ ਜੁੜੇ ਨੇ, ਕੌਫ ਸਾਰਬਰ ਤੋਂ। ਸਭ ਦਾ ਸਵਾਗਤ ਹੈ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ। ਅਤੇ ਉੱਧਰ ਹੁਣ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਲ ਨੇ ਸਿਡਨੀ ਤੋਂ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਥਾਪੀ ਦੇ ਲਵਾਂ, ਸ਼ਾਬਾਸ਼ ਕਹਿ ਲਵਾਂ, ਮੈਂ ਆ ਤੁਹਾਡਾ
ਹਾਂਜੀ
ਆ ਸੌਖਾ ਹੀ ਖੋਲ੍ਹ ਲਿਆ, ਅਤੇ ਮੈਂ ਕਦੀ ਵੀ ਮੈਨੂੰ ਤੁਹਾਡੀ ਜਾਂ ਕਿਸੇ ਹੋਰ ਦੀ ਆਵਾਜ਼ ਨਹੀਂ ਕਦੀ ਸੁਣੀ, ਅਤੇ ਅੱਜ ਮੈਂ ਤੁਹਾਡਾ ਵੀ ਆ ਕੁਝ ਮਿੰਟ ਮੈਂ ਸੁਣ ਲਿਆ ਪ੍ਰੋਗਰਾਮ,
ਅਤੇ
ਮੈਨੂੰ ਸ਼ਾਮਲ ਹੋਣਾ, ਜਿਵੇਂ ਹੁਣ ਤੁਸੀਂ ਕੋਈ ਸੁਨੇਹਾ ਆ ਰਿਹਾ ਵਾ ਕੋਈ ਗੱਲ, ਉਹ ਮੈਨੂੰ ਯਾਦ 'ਚ ਨਹੀਂ ਆਉਂਦੀ ਆਉਂਦੀ ਅਜੇ,
ਅਤੇ
ਉਹ ਮੈਨੂੰ ਤੁਸੀਂ ਤੁਸੀਂ ਵਿਹਲੇ ਵੇਲੇ ਕਿਤੇ ਦੱਸ ਦੇਣਾ ਵੀ ਮੈਂ ਕਿਵੇਂ ਵਿੱਚ ਤੁਹਾਡੇ ਚੱਲਦੇ ਪ੍ਰੋਗਰਾਮ 'ਚ ਆਪਣਾ ਠੂੰਗਾ ਮਾਰ ਸਕਦਾ।
ਠੀਕ ਹੈ ਜੀ, ਕੋਈ ਗੱਲ ਨਹੀਂ ਤਾਇਆ ਜੀ, ਸਾਨੂੰ ਪਤਾ ਹੀ ਆ ਕਿ ਤੁਸੀਂ ਹੁੰਦੇ ਹੋ, ਅਤੇ ਫਿਰ ਵੀ ਮੈਂ ਕਈ ਵਾਰੀ ਵੀ ਪਹਿਲਾਂ ਵੀ ਕਿਹਾ ਕਿ ਬਹੁਤ ਵਧੀਆ ਕਿ ਤੁਸੀਂ ਇੰਨਾ ਆਪਣੇ ਆਪ ਨੂੰ ਅਪਡੇਟ ਰੱਖਦੇ ਹੋ, ਟੈਕਨੋਲੋਜੀ ਨਾਲ ਸ਼ਾਮਿਲ ਰੱਖਦੇ ਹੋ, ਬਹੁਤ ਵਧੀਆ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਇਆ ਜੀ, ਤੁਹਾਨੂੰ ਪੈਰੀਂ ਪੈਣਾ ਕਹਿੰਦੇ ਨੇ, ਅਤੇ ਰਾਜ ਲਾਂਬਾ ਜੀ ਹਾਂਜੀ
ਇਹਨਾਂ ਦੇ ਦਰਸ਼ਨ ਹੁੰਦੇ ਰਹਿੰਦੇ ਨੇ ਗੁਰੂ ਘਰ ਦੇ ਵਿੱਚ, ਗੁਰਦੁਆਰਾ ਸਾਹਿਬ ਵੀਕਐਂਡ 'ਤੇ
ਹਾਂਜੀ
ਇਹ ਵੀ ਆਉਂਦੇ ਨੇ, ਅਤੇ
ਹਾਂਜੀ
ਪਰ ਇਹ ਬਹੁਤ ਵੇਖਣ ਨੂੰ ਬਹੁਤ ਸ਼ਰੀਫ ਲੱਗਦੇ ਨੇ,
ਵੇਖਣ ਨੂੰ ਨਹੀਂ ਹੈਗੇ ਸ਼ਰੀਫ ਨੇ, ਅਤੇ ਵੈਸੇ ਆਪਣੇ ਨਾਲ ਕਾਫੀ ਇਹਨਾਂ ਦੀ ਸਾਂਝ ਹੈ, ਕਾਫੀ ਸੇਵਾ ਵੀ ਕਰਦੇ ਨੇ ਗੁਰੂ ਘਰਾਂ 'ਚ ਵੀ ਕਰਦੇ ਨੇ, ਉੱਦਾਂ ਵੀ ਇਹ ਅਕਾਊਂਟੈਂਟ ਨੇ, ਅਤੇ ਕਾਫੀ ਗੁਰੂ ਘਰਾਂ ਦੀ ਇਹ ਮਦਦ ਵੀ ਕਰ ਦਿੰਦੇ ਨੇ, ਮਤਲਬ ਕੋਈ ਐਡਵਾਈਸ ਲੈਣਾ ਹੁੰਦਾ, ਕੋਈ ਸੈਟਅਪ ਕਰਨਾ ਹੁੰਦਾ। ਰਾਜ ਲਾਂਬਾ ਜੀ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣੇ ਕਮੈਂਟ ਯੂਟਿਊਬ, ਫੇਸਬੁੱਕ, ਵਟਸਐਪ 'ਤੇ ਛੱਡ ਸਕਦੇ ਹੋ, ਅਤੇ ਸਾਡੇ ਨਾਲ ਟਿੱਪਣੀਆਂ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਤਾਂ ਜੀ ਅੱਜ ਆਪਾਂ ਸ਼ੁਰੂਆਤ ਕਰੀਏ ਇੱਕ ਸਿੱਖ ਵਿਚਾਰ ਤੋਂ, ਉਸ ਤੋਂ ਬਾਅਦ ਆਪਾਂ ਅਕਾਲੀ ਦਲ 'ਤੇ ਆਉਣਾ ਆ, ਅਤੇ ਇਹ ਵੀ ਇੱਕ ਇਤਿਹਾਸ ਬਣਦਾ ਜਾ ਰਿਹਾ। ਅਤੇ ਅੱਜ ਕੀ ਸਾਡੇ ਸਰੋਤਿਆਂ ਲਈ ਤੁਸੀਂ ਜਾਣਕਾਰੀ ਲੈ ਕੇ ਆਏ ਹੋ?
ਉਹ ਜਾਣਕਾਰੀ ਤਾਂ ਇਉਂ ਆ ਵੀ ਕੋਈ ਤੁਸੀਂ ਜਿਵੇਂ ਪਿੱਛੇ ਆਪਾਂ 2-4 ਵੀਕ ਤੁਸੀਂ ਗੱਲ ਬੀਤੀ ਨੇ ਵੀ ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰੀਏ, ਇੱਧਰ ਉੱਧਰ ਆਪਾਂ ਜੱਬੜੀਆਂ ਮਾਰਦੇ ਹੁੰਦੇ ਸੀਗੇ, ਅਤੇ ਉਹ ਫਿਰ ਇਹ ਆ ਵੀ ਆਪਣਾ ਗੁਰੂ ਸਾਹਿਬਾਨ ਦਾ ਅਤੇ ਇਤਿਹਾਸਕ ਦਿਹਾੜਿਆਂ ਬਾਰੇ ਜ਼ਰੂਰ ਦੇਖੋ। ਉੱਥੇ ਇੱਕ ਨਾ ਇੱਕ ਦਿੱਲੀ ਤੋਂ ਕਰਦੇ ਗ੍ਰੰਥੀ ਸਿੰਘ ਨੇ, ਰਾਮੂ ਵਾਲੀਆ
ਬਲਦੀਪ ਸਿੰਘ,
ਬਲਦੀਪ ਸਿੰਘ
ਹਾਂਜੀ ਹਾਂਜੀ
ਹਾਂ, ਅਤੇ ਉਹ ਬੜੀ ਖੋਜ ਕਰਕੇ ਨਾ ਉਸ ਦਿਨ ਨਾਲ ਸੰਬੰਧਿਤ ਕੋਈ ਸਿੱਖ ਇਤਿਹਾਸ ਜੋ ਗੱਲ ਸੁਣਾਉਂਦੇ ਆ, ਅਤੇ ਉਹ ਆਪਾਂ ਨੂੰ ਬੜੀ ਚੰਗੀ ਲੱਗੀ, ਅਤੇ ਕੱਲ੍ਹ ਹੀ ਆਪਣੀਆਂ ਸਿੱਖ ਇਤਿਹਾਸ ਗੁਰੂ ਸਾਹਿਬਾਂ ਦੇ ਇਤਿਹਾਸ ਵਿੱਚ ਦੋ ਮਹਾਨ ਘਟਨਾਵਾਂ ਹੋਈਆਂ, ਅਤੇ ਸਤਿਗੁਰੂ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਏ ਸਾਹਿਬ ਜੀ ਜੋਤੀ ਜੋਤ ਸਮਾਏ ਨੇ, ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਛੋਟੇ ਸਾਹਿਬਜ਼ਾਦੇ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਥਾਂ ਗੁਰੂ ਥਾਪਿਆ। ਇਹ ਬੜੀ ਵੱਡੀ ਗੱਲ ਆ ਵੀ 5.25 ਸਾਲ ਦਾ ਸੰਸਾਰਿਕ ਦੇ ਪੁਆਇੰਟ ਆਫ ਵਿਊ ਤੋਂ ਇੱਕ ਬੱਚਾ, ਅਤੇ ਉਹ ਇੱਕ ਕੌਮ ਦੀ ਅਧਿਆਤਮਕ ਅਤੇ ਸੰਸਾਰਿਕ ਅਗਵਾਈ ਕਰਨ ਲਈ ਥਾਪਿਆ, ਇਹ ਬੜੀ ਵੱਡੀ ਗੱਲ ਹੈਗੀ ਆ। ਅਤੇ ਕੁਝ ਸਾਲ ਹੋਏ ਆ ਇਸ ਤਰ੍ਹਾਂ ਹੀ, ਮੈਨੂੰ ਮੈਂ ਸੀਗਾ ਐਡੀਲੇਡ, ਅਤੇ ਉੱਥੇ ਇੱਕ ਗੁਰਦੁਆਰਾ ਆ, ਉੱਥੇ ਬੜੇ ਪੜ੍ਹਿਆਂ ਲਿਖਿਆਂ ਦੀ ਡਾਕਟਰ ਅਤੇ ਪ੍ਰੋਫੈਸਰ ਪੜ੍ਹੇ ਲਿਖੇ ਬੰਦਿਆਂ ਦੀ ਸੰਗਤ ਅਤੇ ਕਮੇਟੀ ਹੈ,
ਹਾਂਜੀ,
ਅਤੇ ਉਹਨਾਂ ਨੇ ਮੈਨੂੰ 10 ਮਿੰਟ ਦਿੱਤੇ, ਅਤੇ ਨਾਲੇ ਨਾਲੇ ਕਿਹਾ ਕਿ ਸਾਬਤ ਕਰੋ ਕਿ ਕਿਵੇਂ 5 ਸਾਲ ਦਾ ਬੱਚਾ ਗੁਰੂ ਬਣ ਸਕਦਾ। ਹੁਣ ਮੈਂ ਸਾਬਤ ਕੀ ਕਰਨੀ ਸੀ ਤੇ ਉਹ ਚਲੋ ਜੋ ਗੁਰੂ ਨੇ ਘੁਆਇਆ ਤੇ ਮੈਂ 10 ਮਿੰਟਾਂ ਦੇ ਅੰਦਰ ਅੰਦਰ ਕਰਤਾ ਉਹ ਤੇ ਮੈਂ ਲੇਖ ਵੀ ਲਿਖਿਆ ਇੱਕ
ਅੱਛਾ
ਬਾਅਦ ਚ
ਕੁਛ ਕੁਛ ਸਾਡੇ ਨਾਲ ਵੀ ਸਾਂਝ ਪਾ ਦਿਓ ਕੁਛ ਵੀ ਕੀ ਯਾਦ
ਮੈਂ ਦੱਸਦਾ ਉਹ ਗੱਲ ਇਹ ਆ ਵੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਨੂੰ ਇਹ ਜਾਣਕਾਰੀ ਮਿਲੂਗੀ ਜੋਤ ਉਹ ਜੁਗਤ ਸਾਹੇ ਸਹਿ ਕਾਇਆ ਫੇਰ ਪਲਟੀ ਹੈ 95 ਸਾਲ ਦੀ ਉਮਰ ਦੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸਰੀਰਕ ਉਮਰ ਦੇ ਨਾਲ ਆਤਮਕ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਹਾਂਜੀ ਅੰਗਦ ਕਿਰਪਾ ਧਾਰਿਆ ਮੇਰੇ ਸਹਿ ਗਾਂ ਤੇ ਇਸ ਤਰ੍ਹਾਂ ਹੋ ਗਿਆ ਤੇ ਸਾਡਾ ਵਿਸ਼ਵਾਸ ਹੈ ਕਿ 10 ਪਾਤਸ਼ਾਹਾਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਜਿਉਂਦੇ ਜਾਗਦੀ ਸਾਡੀ ਅਗਵਾਈ ਕਰਨ ਵਾਸਤੇ ਸਾਡੇ ਕੋਲ ਆ ਤੇ 95 ਸਾਲ ਦੀ ਸਰੀਰਕ ਉਮਰ ਵਾਲਾ ਵੀ ਸਾਡਾ ਗੁਰੂ ਹੈ ਤੇ 5.25 ਸਾਲ ਦੀ ਸਰੀਰਕ ਉਮਰ ਵਾਲਾ ਵੀ ਸਾਡਾ ਗੁਰੂ ਹੈ ਕਿਉਂਕਿ ਉਹ ਨਿਰੰਕਾਰ ਦੀ ਜੋਤ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਤੇ ਉਹ ਜੋਤ ਦਾ ਪ੍ਰਕਾਸ਼ ਜਿਹੜਾ ਆ ਉਹ ਗੁਰੂ ਨਾਨਕ ਸਾਹਿਬ ਤੇ ਅਕਾਲ ਪੁਰਖ ਦੀ ਜੋਤ ਆ ਸਰੀਰ ਦੀ ਉਮਰ ਜਿਹੜੀ ਆ ਸਾਲ ਉਹ ਕਿਸੇ ਗਿਣਤੀ ਵਿੱਚ ਨਹੀਂ ਚੱਲ ਬਾਅਦ ਦੇ ਵਿੱਚ ਲੰਗਰ ਛਕਦੇ ਹਾਂ ਉਹ ਕਹਿੰਦੇ ਇੱਕ ਟੀਚਰ ਸੀਗਾ ਚੰਗਾ ਬਹੁਤ ਸਿਆਣਾ ਬੰਦਾ ਕਹਿੰਦਾ ਗਿਆਨੀ ਜੀ ਤੁਸੀਂ ਗੱਲ ਤੇ ਠੀਕ ਕੀਤੀ ਆ ਪਰ ਤੁਸੀਂ ਵਲ ਪਾ ਕੇ ਗੱਲ ਕਿਉਂ ਕੀਤੀ ਮੈਂ ਕਿਹਾ ਵੀ ਵਲ ਤੇ ਮੈਂ ਜਾਣ ਬੁੱਝ ਕੇ ਤੇ ਨਹੀਂ ਵਲ ਪਾਇਆ ਤੇ ਪਰ ਫਿਰ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ ਹੀ ਆ ਨਾ ਵੀ ਉਹ ਪਿੰਡਾਂ ਚ ਪੁਰਾਣੇ ਛੱਪੜ ਢਾਬਾ ਹੁੰਦੀਆਂ ਤੇ ਉਹਨਾਂ ਦੇ ਵਿੱਚ ਕੋਈ ਉੱਚਾ ਜਿਹਾ ਮਿੱਟੀ ਬਣੀ ਹੁੰਦੀ ਸੀ ਢੇਰੀ ਜੀ ਉਹਨੂੰ ਅਸੀਂ ਧੋੜਾ ਕਹਿੰਦੇ ਹੁੰਦੇ ਸੀ ਧੋੜਾ ਤੇ ਉਹ ਧੋੜੇ ਤੇ ਬਗਲਾ ਖਲੋਤਾ ਸੀ ਤੇ ਛੋਟਾ ਭਰਾ ਵੱਡੇ ਭਰਾ ਨੂੰ ਪੁੱਛਦਾ ਭਾਊ ਜੇ ਉਹ ਬਗਲਾ ਫੜਨਾ ਹੋਵੇ ਤੇ ਕੀ ਕਰਨਾ ਚਾਹੀਦਾ ਕਹਿੰਦਾ ਸੌਖਾ ਹੀ ਤਰੀਕਾ ਹੈ ਇੱਕ ਮੋਮਬੱਤੀ ਲੈ ਲਓ ਇੱਕ ਤੀਲਾਂ ਵਾਲੀ ਮਾਚਿਸ ਲੈ ਲਓ ਤੇ ਉਹਦੇ ਹੌਲੀ ਹੌਲੀ ਪਿਛਲੇ ਪਾਸੇ ਜਾ ਕੇ ਮੋਮਬੱਤੀ ਜਗਾ ਕੇ ਉਹਦੇ ਸਿਰ ਤੇ ਰੱਖ ਆਓ ਤੇ ਵਾਪਸ ਆ ਜਾਓ ਤੇ ਉਹ ਮੋਮ ਪਗੜ ਕੇ ਉਹਦੀਆਂ ਅੱਖਾਂ ਵਿੱਚ ਪੈ ਜਾਊਗੀ ਤੇ ਫਿਰ ਜਾ ਕੇ ਉਹਨੂੰ ਫੜ ਲਓ ਤੇ ਉਹ ਕਹਿੰਦਾ ਵੀ ਭਾਊ ਜਦੋਂ ਆਪਾਂ ਮੋਮਬੱਤੀ ਰੱਖਣ ਜਾਣਾ ਆ ਉਦੋਂ ਜੇ ਫੜ ਲਈਏ ਕਹਿੰਦਾ ਹਾਂ ਹਾਂ ਉਦੋਂ ਵੀ ਫੜਿਆ ਤੇ ਜਾ ਸਕਦਾ ਪਰ ਫਿਰ ਕੋਈ ਸਾਇੰਟਿਫਿਕ ਤਰੀਕਾ ਤੇ ਨਾ ਫੜ
ਯਾਦ ਆ ਤੁਸੀਂ ਕਈ ਪਾਸੇ ਗੱਲ ਲਾਤੀ ਅੱਜ ਸਾਇੰਟਿਫਿਕ ਤਰੀਕਾ ਇਹ ਉਹੀ ਗੱਲ ਹੋ ਗਈ ਕਹਿੰਦੇ ਇੱਕ ਉਦੋਂ ਬੜੀ ਲਹਿਰ ਚੱਲੀ ਸੀ ਨਾ ਕਾਮਰੇਡੀ ਲਹਿਰ ਰਸ਼ੀਆ ਦੀ ਲਹਿਰ ਬੜੀ ਚੱਲੀ ਸੀ ਰਸ਼ੀਆ ਦਾ ਸਾਹਿਤ ਬੜਾ ਆਇਆ ਸੀ ਤੇ ਉਹਨੂੰ ਪੜ੍ਹ ਪੜ੍ਹ ਕੇ ਕਈ ਆਪਣੇ ਮਤਲਬ ਮਾਨਸਿਕ ਸੰਤੁਲਨ ਜਿਹੜਾ ਆ ਧਰਮ ਦਾ ਉਹ ਗਵਾ ਬੈਠੇ ਤੇ ਉਹ ਇੱਕ ਬੰਦਾ ਉਹਦਾ ਚੁਟਕਲਾ ਹੀ ਬਣਿਆ ਹੋਇਆ ਪਿੰਡ ਦੇ ਵਿੱਚ ਉਹ ਫਿਰ ਬੜਾ ਏਦਾਂ ਪ੍ਰਚਾਰ ਕਰਦਾ ਹੁੰਦਾ ਤੇ ਉਹ ਕਹਿੰਦੇ ਛਤਰੀ ਲਈ ਆਵੇ ਧੁੱਪ ਐਨ ਖਿੜੀ ਹੋਏ ਇੱਕ ਬੰਦਾ ਕਹਿੰਦਾ ਓਏ ਤੂੰ ਕਹਿੰਦਾ ਅੱਜ ਛਤਰੀ ਲਈ ਆਉਣਾ ਆ ਕਹਿੰਦਾ ਕਹਿੰਦਾ ਇੰਨੀ ਧੁੱਪ ਖਿੜੀ ਹੋਈ ਆ ਵੀ ਵਧੀਆ ਵਧੀਆ ਮੌਸਮ ਹੈ ਕਹਿੰਦਾ ਨਹੀਂ ਮੋਸਕੋ ਚ ਮੀਂਹ ਪੈ ਰਿਹਾ ਖਬਰ ਪੜੀ ਸੀ ਕਹਿੰਦਾ ਮੈਂ ਸੋ ਤਾਇਆ ਜੀ ਇਹ ਜਿਹੜਾ ਨੁਕਤਾ ਤੁਸੀਂ ਦੱਸਿਆ ਕਿ ਅਕਸਰ ਸਾਇੰਟਿਫਿਕ ਤਰੀਕੇ ਨਾਲ ਜੀ ਪੇਸ਼ ਕਰੋ ਇਹਨੂੰ ਇਹ ਕਿਉਂ ਹੋ ਗਿਆ ਕਿੱਦਾਂ ਹੋ ਗਿਆ ਜਿਹੜੀਆਂ ਅਧਿਆਤਮ ਦੀਆਂ ਗੱਲਾਂ ਇਹ ਸਾਇੰਸ ਤੋਂ ਪਿੱਛੇ ਦੀਆਂ ਆ ਅਸਲ ਦੇ ਵਿੱਚ ਪਹਿਲੀਆਂ ਆ ਤੇ
ਧਰਮ ਜਿਹੜੇ ਧਾਰਮਿਕ ਵਿਸ਼ਵਾਸ ਸ਼ਰਧਾ ਜੇ ਸੇਵਾ ਸਿਮਰਨੀ ਹੈ ਨਾ ਜੇ ਅਕਾਲ ਪੁਰਖ ਦੀ ਕਿਰਪਾ ਹੀ ਹੈ ਨੀ ਜੇ ਪਾਪ ਪੁੰਨੀ ਹੈ ਨੀ ਜੇ ਜਨਮ ਮਰਨ ਹੀ ਹੈ ਨੀ ਤੇ ਜੇ ਮਤਲਬ ਵੀ ਜੇ ਇਹ ਕੁਝ ਨਹੀਂ ਹੈਗਾ ਸਾਬਤ ਕਰੋ ਕੀ ਨੇਕੀ ਹੁੰਦੀ ਆ ਸਾਬਤ ਕਰੋ ਕੀ ਬਦੀ ਹੁੰਦੀ ਆ ਉਹ ਫੜ ਕੇ ਕਿਸੇ ਨੂੰ ਕੀ ਫੜਾਇਆ ਜਾ ਸਕਦਾ ਸੋ ਇਸ ਲਈ ਧਰਮ ਦੇ ਵਿਸ਼ਵਾਸ ਦਾ ਜਿਹੜਾ ਆ ਪਰੰਪਰਾ ਦਾ ਇਹਦਾ ਕੋਈ ਸਾਇੰਟਿਫਿਕ ਜਵਾਬ ਨਹੀਂ ਹੁੰਦਾ
ਇਹਦਾ ਕੋਈ ਮੀਟਰ ਵੀ ਨਹੀਂ ਇਹਦਾ ਇਹਦਾ ਕੋਈ ਮੀਟਰ ਵੀ ਹੈ ਨਹੀਂ ਨਾ ਮੇਰੇ ਕਹਿਣ ਦਾ ਮਤਲਬ
ਇਹ ਕਿਸੇ ਸੰਸਾਰਕ ਨਾਲ ਲਾਇਬ੍ਰੇਰੀ ਦੇ ਵਿੱਚ ਪਰਖ ਕਰਕੇ ਸਿੱਧ ਕੀਤਾ ਜਾ ਸਕਦਾ ਨਾ ਇਹਨਾਂ ਨੂੰ ਸ਼ਬਦਾਂ ਦੀ ਵਲਗਣ ਵਿੱਚ ਲਿਆਂਦਾ ਜਾ ਸਕਦਾ
ਤਾਂ ਜੀ ਇੱਕ ਥੋੜ੍ਹਾ ਹੋਰ ਮੈਂ ਵੱਧਦਾ ਮੈਂ ਇੱਕ ਨਾ ਗ੍ਰੰਥ ਪੜ੍ਹ ਰਿਹਾ ਸੀਗਾ ਪਿੱਛੇ ਜੇ ਡਾਕਟਰ ਪਰਮਵੀਰ ਸਿੰਘ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਰਿਲੀਜ਼ ਕੀਤਾ ਸਾਡੇ ਇਲਾਕੇ ਦੇ ਵਿੱਚ ਨਾ ਇੱਕ ਬੜੀ ਮਸ਼ਹੂਰ ਮਨੌਤ ਹੁੰਦੀ ਆ ਜਗ੍ਹਾ ਆ ਰਾਜਾ ਸਾਹਿਬ ਦਾ ਨਜ਼ਾਰਾ ਉਹ ਸੀ ਭਗਵਾਨ ਦਾਸ ਜੀ ਉਹ ਬੜੇ ਜਤੀ ਸਤੀ ਹੋਏ ਨੇ ਸਾਡੇ ਪਿੰਡ ਉਹਨਾਂ ਦੇ ਬੈਸਟ ਫਰੈਂਡ ਉਹ ਵੀ ਉਹ ਸੇਮ ਉਹ ਵੀ ਮਤਲਬ ਸਿੱਖੀ ਦੇ ਵਿੱਚੋਂ ਭਗਤੀ ਜਾਂ ਕਹਿ ਲਓ ਕਿ ਇਸ ਸ਼ਾਖਾ ਵੱਲੋਂ ਸੀਗੇ ਅਤੇ ਉਹਨਾਂ ਦਾ ਗ੍ਰੰਥ ਮੈਂ ਪੜ੍ਹ ਰਿਹਾ ਸੀਗਾ ਅਤੇ ਉਹ ਮੰਗਵਾਇਆ ਉਹਨੇ ਪੰਜਾਬੀ ਯੂਨੀਵਰਸਿਟੀ ਨੇ ਕੰਪਾਈਲ ਕੀਤਾ ਉਹ 1906 ਦੇ ਵਿੱਚ ਉਹਨੇ ਮਤਲਬ ਫਿਨਿਸ਼ ਕਰਤਾ ਸੀਗਾ ਲਿਖਿਆ ਸੀ ਅਤੇ ਉਹਦੇ ਵਿੱਚ ਵੀ ਅਤੇ ਗੁਰਬਾਣੀ ਦੇ ਵਿੱਚ ਵੀ ਮੈਂ ਇਹ ਸਿੱਖਿਆ ਆ ਕਿ ਉਹ ਵੀ ਇਹੀ ਕਹਿ ਰਹੇ ਨੇ ਇੱਕ ਹੁੰਦਾ ਗਿਆਨ ਇੱਕ ਹੁੰਦਾ ਬੀਆ ਗਿਆਨ ਜਿਹਨੂੰ ਬਾਣੀ 'ਚ ਬੀਆ ਗਿਆਨ ਕਿਹਾ ਵਿਗਿਆਨ ਜਿਹਨੂੰ ਅੱਜ ਅਸੀਂ ਵਿਗਿਆਨ ਕਹਿੰਦੇ ਹਾਂ ਨਾ ਉਹ ਬੀਆ ਗਿਆ ਉਹ ਅਸਲ 'ਚ ਬੀਆ ਗਿਆਨ ਹੈ ਬੀਆ ਦਾ ਮਤਲਬ ਹੁੰਦਾ ਦੋ ਦੂਜਾ ਦਵੈਤ ਦਾ ਗਿਆਨ ਸੋ ਮਟੀਰੀਅਲ ਮਟੀਰੀਅਲ ਨੌਲੇਜ ਨੂੰ ਸਾਇੰਸ ਕਹਿੰਦੇ ਆ ਜਾਂ ਮਟੀਰੀਅਲ ਨੌਲੇਜ ਨੂੰ ਵਿਗਿਆਨ ਕਹਿੰਦੇ ਆ ਜਿਹੜੀ ਅਧਿਆਤਮਕ ਨੌਲੇਜ ਹੈ ਉਹਨੂੰ ਗਿਆਨ ਕਹਿੰਦੇ ਆ ਉਹਦੇ ਵਿੱਚ ਕੋਈ ਮਟੀਰੀਅਲ ਇਨਵੋਲਵ ਨਹੀਂ ਹੁੰਦਾ ਦੂਜੀ ਗੱਲ ਰਹੀ ਜੋਤ ਦੀ ਕਿਉਂਕਿ ਜੋਤ ਜਿਹੜੀ ਆ ਉਹ ਰੱਬੀ ਹੈ ਇਹ ਕੋਈ ਜੋਤ ਸਰੀਰ ਧਾਰਨ ਕਰਦੀ ਹੈ ਪਰ ਜਿਹੜੀ ਜੋਤ ਦਾ ਆਪਣਾ ਕੋਈ ਸਰੀਰ ਨਹੀਂ ਹੁੰਦਾ ਉਹ ਧਾਰਨ ਕਰਦੀ ਹੈ ਸੋ ਉਹਦੀ ਐਗਜ਼ਾਮਪਲ ਗੁਰਬਾਣੀ ਦੇ ਵਿੱਚ ਜਿੰਨੀ ਕੁ ਮੈਨੂੰ ਸਮਝ ਆਈ ਆ ਉਹ ਇਹ ਦਿੰਦੇ ਆ ਕਿ ਜੋਤ ਲਾਏ ਜਗਦੀਸ਼ ਜਗਾਇਆ ਵੀ ਜਿਹੜਾ ਦੀਵਾ ਜਿਸ ਤਰ੍ਹਾਂ ਦੀਵੇ ਨਾਲ ਜਗਦਾ ਹੈ ਇੱਦਾਂ ਹੀ ਜੋਤ ਜੋਤ ਨਾਲ ਜਗਦੀ ਹੈ ਸ਼ਬਦ ਨਾਲ ਜਗਦੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਗੱਦੀ ਦਿੱਤੀ ਤਾਂ ਸ਼ਬਦ ਦੀ ਦਿੱਤੀ ਉਸ ਤੋਂ ਬਾਅਦ ਸ਼ਬਦ ਦੇ ਨਾਲ ਜੋਤ ਧਰੀ ਜਾਂਦੀ ਹੈ ਦੀਵੇ ਨਾਲ ਦੀਵਾ ਜਗਦਾ ਹੈ ਸੋ ਇਹ 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 ਅਧਿਆਤਮਕ ਪਰੰਪਰਾਵਾਂ ਨੇ ਜਿਸ ਤਰ੍ਹਾਂ ਅੱਗ ਅੱਗ ਨਾਲ ਜਗਦੀ ਹੈ
ਉਹ ਨਾ ਸੰਖੇਪ ਦੇ ਵਿੱਚ ਆਪਾਂ ਗੱਲ ਕਰੀਏ ਵੀ ਸ਼ਰਧਾ ਵਿਹੂਣਾ ਗਿਆਨ ਤੁਹਾਨੂੰ ਨਾਸਤਿਕਤਾ ਵੱਲ ਲਿਜਾਂਦਾ
ਜੀ
ਤੇ ਗਿਆਨ ਵਿਹੂਣੀ ਸ਼ਰਧਾ ਤੁਹਾਨੂੰ ਅੰਧ ਵਿਸ਼ਵਾਸ ਵੱਲ ਲਿਜਾਂਦੀ ਹੈ
ਬਿਲਕੁਲ ਸਹੀ ਗੱਲ ਹੈ ਸੋ ਇਹਨਾਂ ਦੋਨਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਗੁਰੂ ਹਰਿਰਾਏ ਜੀ ਦੇ ਮੂਹਰੇ ਇਹ ਇੱਕ ਸਿਚੁਏਸ਼ਨ ਆ ਗਈ ਇੱਕ ਸਿਨੈਰੀਓ ਆ ਗਿਆ ਕਿ ਵੱਡੇ ਪੁੱਤਰ
ਇੱਕ ਮਿੰਟ ਤੁਸੀਂ ਹੁਣ ਮੇਰੇ ਪ੍ਰੋਗਰਾਮ ਦੇ ਵਿੱਚ ਵੀ ਇੰਨੀਆਂ ਸਿਆਣੀਆਂ ਗੱਲਾਂ ਕਰਕੇ ਲੋਕਾਂ ਨੂੰ ਬੋਰ ਕਰੀ ਜਾਂਦੇ ਹੋ ਸਰੋਤਿਆਂ ਨੂੰ
ਨਹੀਂ ਮੈਂ ਤੁਹਾਨੂੰ ਇਹ ਨਹੀਂ ਆਪਾਂ ਦੇਖੋ ਲੋਕੀ ਦੇਖੋ ਜਿਹੜੇ ਸਾਡੇ ਸਰੋਤੇ ਉਹ ਸਾਨੂੰ ਗੱਲਾਂ ਕਰਕੇ ਹੀ ਸੁਣਦੇ ਨੇ ਤੇ ਹੁਣ ਮੈਂ ਆਪ ਜੀ ਨੂੰ ਇਹ ਪੁੱਛਣਾ ਚਾਹੁੰਦਾ ਸੀ ਕਿ ਵੱਡੇ ਪੁੱਤਰ ਨੂੰ ਤਿਆਰ ਹੋ ਰਹੇ ਸੀਗੇ ਉਹਨਾਂ ਦੇ ਉੱਤੇ ਕਾਫੀ ਆਸਾਂ ਉਮੀਦਾਂ ਸੀ ਪਰ ਉਹ ਫੇਲ ਹੋ ਗਏ ਠੀਕ ਹੈ ਫਿਰ ਗੁਰੂ ਹਰਿਰਾਏ ਜੀ ਦੇ ਮੂਹਰੇ ਕੋਈ ਚੋਇਸ ਨਹੀਂ ਸੀਗੀ ਤੇ ਉਹਨਾਂ ਨੇ ਉਹ ਆਪਣੀ ਜੋਤ ਜਿਹੜੀ ਆ ਗੁਰਤਾ ਦੀ ਉਹ ਧਰੀ ਗੁਰੂ ਛੋਟੇ ਸਾਹਿਬਜ਼ਾਦੇ ਦੀ ਸੋ ਇੱਥੇ ਕਈ ਕੁਐਸਚਨ ਕਰਦੇ ਨੇ ਲੋਕ ਪਰ ਉਹਨਾਂ ਨੇ ਜੋ ਆਪਣੇ
ਸਾਨੂੰ ਉਹਦੇ ਨਾ ਸਾਨੂੰ ਉਹ ਬਹਿਸ ਚ ਨਹੀਂ ਪੈਣਾ ਚਾਹੀਦਾ ਜੋ ਕਰਦਾ ਉਹ ਜਿਨ ਸੇਵਿਆ ਤਿੰਨ ਪਾਇਆ ਮਾਨ ਸਤਿਗੁਰ ਨੂੰ ਜਿਹਾ ਕੋ ਵੇਖਦਾ ਤੇਹਾ ਫਲ ਪਾਏ ਕੋਈ ਜਿਹੜੇ ਉਹ ਕਿੰਤੂ ਪ੍ਰੰਤੂ ਕਰਨ ਵਾਲੇ ਉਹਨਾਂ ਨੂੰ ਉਹਦਾ ਫਲ ਮਿਲਣਾ ਜਿਹੜੇ ਸ਼ਰਧਾ ਨਾਲ ਪ੍ਰਵਾਨ ਕਰਦੇ ਉਹਨਾਂ ਨੂੰ ਉਹਦਾ ਫਲ ਮਿਲਣਾ ਸੋ ਇਹ ਬਹਿਸ ਇਸ ਮਸਲੇ ਤੇ ਕਰਕੇ ਤੇ ਆਪਣਾ ਵਿਖਾਦ ਵਧਾਉਣ ਵਾਲੀ ਗੱਲ ਆ ਤੇ ਗੁੱਡ ਲੱਕ ਟੂ ਦੈਮ ਜਿਹੜੇ ਨਹੀਂ ਮੰਨਦੇ ਤੇ ਉਹ ਗੱਲ ਸਤਿਗੁਰੂ ਹਰਗੋਬਿੰਦ ਜਿਵੇਂ ਹਰ ਗੁਰੂ ਦੇ ਸਾਹਿਬ ਦੇ ਸਮੇਂ ਜੋਤ ਵੀ ਉਹੀ ਜੁਗਤ ਵੀ ਉਹੀ ਸੀ ਪਰ ਸਮੇਂ ਦੇ ਅਨੁਸਾਰ ਤਬਦੀਲੀਆਂ ਆਉਂਦੀਆਂ ਰਹੀਆਂ ਨੇ ਦੁਨਿਆਵੀ ਤੌਰ ਤੇ ਜਿਵੇਂ ਕਿ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਤਿਆਰ ਕੀਤੀ
ਜੀ ਜੀ
ਔਰ ਚਾਰ ਵੱਡੇ ਜੰਗ ਹਕੂਮਤ ਦੇ ਨਾਲ ਲੜਨੇ ਪਏ
ਜੀ
ਔਰ ਹਰ ਜੰਗ ਫੈਸਲਾ ਕੁੰਨ ਤਰੀਕੇ ਨਾਲ ਜਿੱਤਿਆ
ਜੀ
ਜਿੱਤ ਕੇ ਵੀ ਉਹ ਥਾਂ ਛੱਡ ਜਾਂਦੇ ਰਹੇ ਅੰਮ੍ਰਿਤਸਰ ਦੀ ਜੰਗ ਵੇਲੇ ਜੰਗ ਤੋਂ ਬਾਅਦ ਥਾਂ ਛੱਡ ਗਏ
ਜੀ
ਫਿਰ ਆਪਣਾ ਉੱਥੇ ਬਿਆਸ ਦਰਿਆ ਦੇ ਕਿਨਾਰੇ ਹਰਗੋਬਿੰਦਪੁਰੇ ਜੰਗ ਹੋਇਆ ਜਿੱਤ ਕੇ ਉਹ ਜਗ੍ਹਾ ਛੱਡ ਗਏ ਮਹਾਰਾਜ ਮਾਲਵੇ ਵਿੱਚ ਜੰਗ ਹੋਇਆ ਉਹ ਛੱਡ ਕੇ ਜਗ੍ਹਾ ਛੱਡ ਗਏ ਕਰਤਾਰਪੁਰ ਜੰਗ ਹੋਇਆ ਉਹ ਜਿੱਤ ਕੇ ਤੇ ਜਗ੍ਹਾ ਛੱਡ ਕੇ ਕੀਰਤਪੁਰ ਸਾਹਿਬ ਚਲੇ ਗਏ ਤੇ ਤਿੰਨ ਛੋਟੀਆਂ ਛੋਟੀਆਂ ਝੜਪਾਂ ਉਹਨਾਂ ਦੀਆਂ ਹੁੰਦੀਆਂ ਰਹੀਆਂ ਔਰ ਕਿਤੇ ਵੀ ਉਹਨਾਂ ਨੇ ਹਮਲਾ ਨਹੀਂ ਕੀਤਾ ਜਿੱਤਣ ਤੋਂ ਬਾਅਦ ਕਿਤੇ ਵੀ ਕੋਈ ਗਜ ਕੋਈ ਇੰਚ ਜ਼ਮੀਨ ਉਹਨਾਂ ਨੇ ਨਹੀਂ ਮੱਲੀ ਬਲਕਿ ਸਭ ਕੁਝ ਛੱਡ ਕੇ ਦੂਜੇ ਥਾਂ ਚਲੇ ਜਾਂਦੇ ਰਹੇ ਤਾਂ ਕਿ ਹਕੂਮਤ ਨੂੰ ਬਹਾਨਾ ਨਾ ਮਿਲੇ ਹਮਲਾ ਕਰਨ ਦਾ
ਕਬਜ਼ਾ ਕਰ ਲਿਆ ਨਾ ਪੇ ਇਹ ਭੂਮੀ
ਕਬਜ਼ਾ ਕਰ ਰਿਹਾ
ਜੀ ਜੀ
ਤੇ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਛੋਟੇ ਪੋਤਰੇ ਹਰਿਰਾਏ ਸਾਹਿਬ ਨੂੰ ਗੁਰਗੱਦੀ ਬਖਸ਼ਣ ਵੇਲੇ ਨਾਲ ਹੁਕਮ ਵੀ ਕੀਤਾ 2200 ਸਵਾਰ ਰੱਖਣਾ ਆ ਤਿਆਰ ਤਿਆਰ
ਹਾਂਜੀ
ਪਰ ਹਕੂਮਤ ਨੂੰ ਬਹਾਨਾ ਨਹੀਂ ਦੇਣਾ ਕਿ ਉਹਦੇ ਨਾਲ ਤੁਹਾਡੀ ਝੜਪ ਹੋਵੇ ਤੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਹੀ ਇਹਨਾਂ ਦਾ ਅਪਤ ਪ੍ਰਗਟ ਹੋਏ ਗੁਰੂ ਹਰਿ ਰਾਏ ਸਾਹਿਬ ਤੇ ਗੁਰੂ ਬਾਬਾ ਗੁਰਦਿੱਤਾ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਦੇ ਇਹ ਵੱਡੇ ਧੀਰਮਲ ਸਨ, ਜਿਹੜੇ ਕਿ ਗੁਰੂ ਸਾਹਿਬ ਨਾਲੋਂ ਮਤ ਉਹਨਾਂ ਦਾ ਵੱਖਰਾ ਹੋ ਗਿਆ। ਉਹ ਕਿਉਂਕਿ ਜਿਹੜੀ ਵੀ ਆਪਾਂ ਗੱਲ ਕਰੀਏ ਉਹਦੇ 'ਚ ਗਾਂਹ ਵੱਕਾ ਇਤਿਹਾਸ ਬਣ ਜਾਂਦਾ, ਸੰਖੇਪ ਵਿੱਚ ਜ਼ਿਕਰ ਕਰ ਰਹੇ ਹਾਂ। ਅਤੇ ਛੋਟੇ ਹਰਿ ਰਾਏ ਸਾਹਿਬ ਨੂੰ ਉਹਨਾਂ ਨੇ ਗੁਰਗੱਦੀ ਦੇ ਕੇ ਅਤੇ ਮਾਰਚ 1644 ਨੂੰ ਕੀਰਤਪੁਰ ਸਾਹਿਬ ਦੇ ਵਿੱਚ ਉਹ ਜੋਤੀ ਜੋਤ ਸਮਾਏ ਨੇ। ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਹਰਿ ਰਾਏ ਸਾਹਿਬ ਦੇ ਸਮੇਂ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਤਾਂ ਗੁਰੂ ਦਾ ਅਧਿਆਤਮਿਕ ਲੰਗਰ, ਗੁਰੂ ਨਾਨਕ ਸਾਹਿਬ ਦਾ ਉਪਦੇਸ਼, ਦੂਜਾ ਉੱਥੇ ਸੰਸਾਰਕ ਆਉਣ ਜਾਣ ਵਾਲੇ ਲੋੜਵੰਦਾਂ ਲਈ ਗੁਰੂ ਦਾ ਲੰਗਰ, ਪਸ਼ੂ ਪੰਛੀਆਂ ਜਾਨਵਰਾਂ ਦੇ ਸੰਭਾਲ ਵਾਸਤੇ ਵਿਸ਼ਾਲ ਇੱਕ ਬਾਗ, ਰੋਗ ਦੂਰ ਕਰ ਸਰੀਰਕ ਰੋਗ ਦੂਰ ਕਰਨ ਵਾਸਤੇ ਦਵਾਖਾਨਾ, ਇੱਥੋਂ ਤੱਕ ਕਿ ਸ਼ਾਹਜਹਾਨ ਦੇ ਵੱਡੇ ਸਪੁੱਤਰ ਦਾਰਾ ਸ਼ਿਕੋਹ ਦੀ ਬਿਮਾਰੀ ਜਿਹੜੀ ਸੀ ਉਹ ਗੁਰੂ ਹਰਿ ਰਾਏ ਸਾਹਿਬ ਦੇ ਦਵਾਖਾਨੇ ਤੋਂ ਦਵਾਈ ਗਈ ਸੀ ਅਤੇ ਉਹਦੇ ਨਾਲ ਉਹ ਰਾਜੀ ਹੋਇਆ ਸੀ। ਅਤੇ 2200 ਸਵਾਰਾਂ ਦਾ ਆਪ ਸਤਿਗੁਰੂ ਹਰਿ ਰਾਏ ਸਾਹਿਬ ਜੀ ਜਾਣੇ ਉਹਨਾਂ ਨਾਲ ਦਾਣਾ ਪਾਣੀ ਕਪੱਠਿਆਂ ਦਾ ਸਾਂਭ ਸੰਭਾਲ ਦਾ ਆਪ ਨਿਗਰਾਨੀ ਕਰਿਆ ਕਰਦੇ ਸਨ। ਔਰ ਉਸ ਵੇਲੇ ਹਰ ਅਵੇਲੇਬਲ ਬੂਟਾ ਦਰਖਤ ਉਹਨਾਂ ਦੇ ਬਾਗ ਦੇ ਵਿੱਚ ਸੀ, ਹਰ ਇਲਾਜ ਦੀ ਵਾਸਤੇ ਦਵਾਈ ਖਾਨਾ ਸੀ। ਸ਼ਿਕਾਰ ਵੀ ਖੇਡਣ ਜਾਂਦੇ ਸਨ ਗੁਰੂ ਹਰਿ ਰਾਏ ਸਾਹਿਬ, ਪਰ ਕੋਸ਼ਿਸ਼ ਇਹ ਹੁੰਦੀ ਸੀ ਕਿ ਉਹ ਜਾਨਵਰ ਜਾਂ ਪੰਛੀ ਜਿਉਂਦਾ ਫੜ ਕੇ ਲਿਆਂਦਾ ਜਾਵੇ, ਜੇ ਸ਼ਿਕਾਰ ਵੇਲੇ ਕੋਈ ਜ਼ਖਮੀ ਹੋ ਗਿਆ ਤੇ ਉਸਦਾ ਇਲਾਜ ਵੀ ਕੀਤਾ ਜਾਂਦਾ ਸੀ। ਇਸ ਤਰ੍ਹਾਂ ਮਾਨੋ ਕਿ ਇੱਕ ਜ਼ੂ ਵਜੋਂ, ਚਿੜੀਆ ਘਰ ਵਜੋਂ ਉਹ ਗੁਰੂ ਹਰਿ ਰਾਏ ਸਾਹਿਬ ਦੇ ਨਿਗਰਾਨੀ ਹੇਠਾਂ ਕੀਰਤਪੁਰ ਸਾਹਿਬ ਵਿੱਚ ਬਾਗ ਚੱਲਦਾ ਸੀ। ਤੇ ਫਿਰ ਇੱਕ ਵਾਰੀ ਦੀ ਸਾਖੀ, ਕਈ ਸਾਖੀਆਂ ਨੇ ਉਹਨਾਂ ਦੀਆਂ, 31 ਸਾਲ ਦੇ ਕਰੀਬ ਉਹ ਸੰਸਾਰ ਵਿੱਚ ਰਹੇ, 1630 ਦੇ ਵਿੱਚ ਉਹ ਪ੍ਰਗਟ ਹੋਏ ਨੇ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਅਤੇ ਆਪਣਾ 61 ਦੇ ਵਿੱਚ, 1661 ਦੇ ਵਿੱਚ ਉਹ ਜੋਤੀ ਜੋਤ ਸਮਾ ਗਏ ਨੇ। ਕੁਝ ਇਤਿਹਾਸਕਾਰ ਇਸ ਦੇ ਵਿੱਚ ਕੋਈ ਸ਼ੰਕਾ ਪ੍ਰਗਟ ਕਰਦੇ ਨੇ ਕਿ ਸ਼ਾਇਦ ਔਰੰਗਜ਼ੇਬ ਦੀ ਕਿਸੇ ਗੁੱਝੀ ਸਾਜ਼ਿਸ਼ ਕਰਕੇ ਉਹਨਾਂ ਦਾ ਸਰੀਰਕ ਅੰਤ ਆਇਆ ਹੋਵੇ। ਚਲੋ ਇਤਿਹਾਸਕਾਰਾਂ ਦੇ ਵਿਚਾਰ ਨੇ ਆਪਣੇ ਆਪਣੇ ਖੋਜੀਆਂ ਦੇ, ਸਾਡੇ ਦੇ ਵਾਸਤੇ ਆ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਜਿੰਨਾ ਚਿਰ ਨਿਰੰਕਾਰ ਨੇ ਇੱਥੇ ਉਹਨਾਂ ਦੇ ਤੋਂ ਸੇਵਾ ਲੈਣੀ ਸੀ ਗੁਰੂ ਹਰਿ ਰਾਏ ਸਾਹਿਬ ਤੋਂ ਲੋਕਾਈ ਦੇ ਭਲਾਈ ਲਈ ਉਹਨੀ ਲਈ।
ਪਰ
ਇੱਕ ਵਾਰੀ ਦੋ ਰਾਜੇ,
ਇੱਕ ਮਿੰਟ ਮਾਫੀ ਚਾਹੁੰਦਾ ਤੁਹਾਡੀ ਕੱਟਣ, ਮਤਲਬ ਇਹ ਵੈਸੇ ਸ਼ੱਕ ਤਾਂ ਪੈਂਦੀ ਹੈ ਕਿਉਂਕਿ ਦੇਖੋ ਜਿਸ ਹਿਸਾਬ ਨਾਲ ਦਿੱਲੀ ਦਾ ਤਖ਼ਤ ਜਿਹੜਾ ਆ ਉਹ ਹਮੇਸ਼ਾ ਹੀ ਤੱਤਪਰ ਰਿਹਾ ਆ ਕਿ ਉਹਨਾਂ ਦੇ ਧਰਮ ਦਾ ਵਿਰੋਧੀ ਜਾਂ ਉਹਨਾਂ ਦੇ ਵਿਚਾਰਧਾਰਾ ਤੋਂ ਵਿਰੋਧੀ ਅਸੀਂ ਖਤਮ ਕਰਨੇ ਨੇ, ਹੈ ਨਾ। ਉਹ ਤਾਂ ਉਹਨਾਂ ਦੀ, ਉਹ ਤਾਂ ਪੰਜਵੇਂ ਪਾਤਸ਼ਾਹ ਤੋਂ ਲੈ ਲਓ ਦੇਖ ਲਓ ਵੀ ਸਾਰਾ ਉਹ ਚੱਲਿਆ ਹੀ ਆਉਂਦਾ ਸਾਰਾ ਕੁਛ, ਅਤੇ ਫਿਰ ਉਹ ਸੋ ਇਹਦੇ ਵਿੱਚ ਸ਼ੱਕ ਤਾਂ ਬਣਦਾ ਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਮਹਾਰਾਜ ਜੀ ਦਾ ਜੋਤੀ ਜੋਤ ਸਮਾ ਜਾਣਾ, ਇਹ ਤਾਂ ਬਣਦੀ ਆ ਇਨਵੈਸਟੀਗੇਸ਼ਨ ਹੈ ਕਿਉਂਕਿ ਉਹ ਤੋਂ ਬਾਅਦ ਜਿਹੜੇ 8ਵੇਂ ਪਾਤਸ਼ਾਹ ਵੀ ਉਹ ਵੀ ਦਿੱਲੀ ਦੇ ਵਿੱਚ, ਹੈ ਨਾ, ਉਹਨਾਂ 'ਤੇ ਵੀ ਬਹੁਤ ਸ਼ੰਕੇ ਖੜ੍ਹੇ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਵੀ ਦਿੱਲੀ ਬੁਲਾ ਕੇ, ਹੈ ਨਾ, ਫਾਊਲ ਪਲੇ ਹੋਇਆ, ਅਤੇ ਫਿਰ 9ਵੇਂ ਪਾਤਸ਼ਾਹ ਤਾਂ ਦਿੱਲੀ 'ਚ ਸ਼ਹੀਦੀ ਹੋਈ ਆ, ਫਿਰ ਚੱਲਿਆ ਜਾਂਦਾ। ਸੋ ਇਸ ਕਰਕੇ ਇਹ ਇਹ ਖੋਜੀਆਂ ਲਈ ਹੋਰ ਖੋਜ ਕਰਨ ਦਾ ਇੱਕ ਵਿਸ਼ਾ ਹੈਗਾ ਆ। ਹਾਂਜੀ
ਹਾਂਜੀ, ਬਿਲਕੁਲ ਵਿਸ਼ਾ ਹੈਗਾ। ਉਹ 68 ਗੁਰੂ ਹਰਿਕ੍ਰਿਸ਼ਨ ਸਾਹਿਬ 68 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਸੀਗੇ, ਤੇ ਗੁਰੂ ਅਰਜਨ ਸਾਹਿਬ ਉਸ ਤੋਂ ਬਾਅਦ ਤਸੀਹੇ ਦੇ ਕੇ ਹਕੂਮਤ ਦੇ ਜਹਾਂਗੀਰ ਦੇ ਹੁਕਮ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਆਪਾਂ ਗੁਰੂ ਹਰਿ ਰਾਏ ਸਾਹਿਬ ਦੀ ਗੱਲ ਕਰ ਰਹੇ ਸੀਗੇ
ਜੀ,
ਭਈ ਇਤਿਹਾਸ ਵਿੱਚ ਤੇ ਬਹੁਤ ਸਾਖੀਆਂ, ਦੇਗ ਚੋਂ ਦਾਣਾ ਟੋਣ ਵਾਂਗ ਆਪਾਂ ਗੱਲ ਕਰ ਸਕਦੇ ਹਾਂ ਕਿ ਦੋ ਰਾਜੇ ਸਲਾਹ ਕਰਕੇ ਆਏ ਫੌਜਾਂ ਦੇ ਸਣੇ ਲੈ ਕੇ ਵੀ ਅਸੀਂ ਚਲੋ ਗੁਰੂ ਕੋਲ ਬਹੁਤ ਧਨ ਹੈਗਾ ਆ ਤੇ ਬਹੁਤ ਚੜਾਵਾ ਚੜਦਾ ਹੈ ਤੇ ਅਸੀਂ ਇਹਨਾਂ ਕੋਲੋਂ ਧਨ ਲੈ ਆਈਏ।
ਅੱਛਾ,
ਤੇ ਇਹ ਵੀ ਸੀ, ਇਹ ਵੀ ਸੀਗਾ ਉਹਨਾਂ ਦਾ ਵੀ ਜੇ ਨਾ ਸਾਨੂੰ ਕੁਝ ਮਿਲਿਆ ਤੇ ਹੱਥ ਹੂਤ ਕਰਕੇ ਉੱਥੇ ਖੋ ਖਲ ਖਿੰਜ ਕੇ ਕਰਾਵਾਂਗੇ। ਤੇ ਪਰ ਨਾਲ ਅੰਦਰ ਸ਼ੰਕਾ ਵੀ ਸੀ ਕਿ ਗੁਰੂ ਨਾਨਕ ਦੀ ਗੱਦੀ ਹੈਗੀ ਹੈ ਤੇ ਅੰਤਰਜਾਮੀ ਆ ਜਾਂ ਗੁਪਤ ਸ਼ਕਤੀਆਂ ਦੇ ਵੀ ਮਾਲਕ ਨੇ, ਪਰ ਕਹਿੰਦੇ ਵੀ ਇਹ ਪਹਿਲਾਂ ਆਪਾਂ ਪਰਖ ਕਰ ਲਈਏ। ਕਹਿੰਦੇ ਵੀ ਜੇ ਤੇ ਜਾ ਕੇ ਉਹਨਾਂ ਨੇ ਸਾਨੂੰ ਧਰਾਵਲ ਦਾ ਕੜਕ ਗਰਮ ਗਰਮ ਕੜਾਹ ਪ੍ਰਸ਼ਾਦ ਛਕਾਇਆ, ਫੇਰ ਤਾਂ ਅਸੀਂ ਮੰਨ ਲਵਾਂਗੇ ਕਿ ਉਹ ਅੰਤਰਜਾਮੀ ਆ, ਤੇ ਜੇ ਨਹੀਂ ਤੇ ਫੇਰ ਐਵੇਂ ਵਿਖਾਵਾ ਹੀ ਆ। ਜਦੋਂ ਉਹ ਜਾ ਕੇ ਆਮ ਰਿਵਾਜ ਅਨੁਸਾਰ ਮੱਥਾ ਮੋਢਾ ਟੇਕ ਕੇ ਤੇ ਬਹਿ ਗਏ ਤੇ ਮਹਾਰਾਜ ਨੇ ਹੁਕਮ ਕਰਤਾ ਵੀ
ਇਹਨਾਂ
ਨੂੰ। ਉਹ ਛਕਾਇਆ ਤੇ ਉਹ ਫਿਰ ਭਾਈ ਉਹਨਾਂ ਤੇ ਪ੍ਰਭਾਵ ਪੈ ਗਿਆ ਤੇ ਫਿਰ ਮਹਾਰਾਜ ਵੀ ਸਾਨੂੰ ਕਿਰਪਾ ਬਖਸ਼ੋ। ਰਾਜੇ ਦਾ ਰਾਜੇ ਚੁਲੀ ਨਿਆਮ ਕੀ ਗੁਰੂ ਨਾਨਕ ਸਾਹਿਬ ਕਹਿ ਗਏ ਨੇ ਵੀ ਰਾਜੇ ਦਾ ਸਭ ਤੋਂ ਪਹਿਲਾਂ ਵੱਡਾ ਫਰਜ਼ ਆ ਜਿਹੜੀ ਡਿਊਟੀ ਆ ਉਹ ਨਿਆਂ ਕਰਨਾ, ਇਨਸਾਫ਼ ਕਰਨਾ, ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ। ਫਿਰ ਜਨਤਾ ਜਿਹੜੀ ਆ ਇਹ ਤਣਾ ਆ ਤੇ ਰਾਜਾ ਜਿਹੜਾ ਉਹ ਟਾਹਣੀ ਆ। ਜੇ ਤਣਾ ਸੁੱਕ ਜਾਏਗਾ ਤੇ ਰਾਜਾ ਵੀ ਨਹੀਂ ਕਾਇਮ ਰਹਿ ਸਕਦਾ। ਇਸ ਲਈ ਭਾਈ ਹੋਵੇ ਕੀ ਕਰੀਏ, ਮਹਾਰਾਜ ਸਾਨੂੰ ਕੀ ਹੁਕਮ ਹੈ ਕਿ ਭਾਈ ਤੁਸੀਂ ਧਰਮਸ਼ਾਲਾ ਬਣਾਓ। ਇਹ ਨੀ ਜ਼ਰੂਰੀ ਨੀ ਵੀ ਗੁਰਦੁਆਰਾ ਬਣਾਓ ਜਿੱਥੇ ਲੋਕੀ ਇਕੱਠੇ ਹੋ ਸਕਣ, ਭਗਤ ਬੰਦਗੀ ਆਪਣੇ ਧਰਮ ਅਨੁਸਾਰ ਕਰ ਸਕਣ। ਦਰਿਆਵਾਂ ਦੇ ਨਦੀਆਂ ਦੇ ਉੱਤੇ ਪੁਲ ਬਣਾਓ ਤਾਂ ਕਿ ਜਨਤਾ ਦੀ ਆਵਾਜਾਈ ਵਧੇ ਔਰ ਲੋਕਾਂ ਕੋਲੋਂ ਜੋ ਮਾਮਲਾ ਜੋ ਲੈਂਦੇ ਹੋ ਉਹ ਤੰਗ ਨਾ ਕਰੋ ਤੇ ਉਹ ਮਾਮਲਾ ਜਨਤਾ ਦੀ ਭਲਾਈ ਤੇ ਖਰਚ ਕਰੋ ਤੇ ਲਾ ਦਿਓ। ਸੋ ਇਸ ਤਰ੍ਹਾਂ ਭੁੱਖਾ ਕੋਈ ਤੁਹਾਡੇ ਰਿਆਸਤ ਇਸ ਤਰ੍ਹਾਂ ਜੋ ਵੀ ਰਾਜੇ ਦਾ ਸਰਕਾਰਾਂ ਦਾ ਹੁੰਦਾ ਆ ਉਦੇਸ਼ ਤੇ ਅੱਜ ਕੱਲ ਵੀ ਆ ਪਰ ਅਮਲ ਕਿੰਨਾ ਕਿਤੇ ਕਿੱਥੇ ਹੁੰਦਾ। ਜਿਵੇਂ ਕਹਿੰਦੇ ਵੀ ਦੁਨੀਆਂ ਦਾ ਸਾਰੇ ਕਾਂਸਟੀਟਿਊਸ਼ਨਾਂ ਦੇ ਵਿੱਚੋਂ ਯਾਨੀ ਸਾਰੇ ਸੰਵਿਧਾਨਾਂ ਵਿੱਚੋਂ ਚੰਗੀਆਂ ਚੀਜ਼ਾਂ ਕੱਢ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਾਇਆ ਗਿਆ ਵਾ ਪਰ ਉਹਦੇ ਤੇ ਅਮਲ ਕਿੰਨਾ ਕੁ ਹੁੰਦਾ ਉਹ ਆਪਾਂ ਨੂੰ ਵਾਹਵਾ ਤਜਰਬਾ ਹੋ ਰਿਹਾ ਵਾ। ਸੋ ਇਹ ਜਿਹਾ ਫਿਰ ਇੱਕ ਪ੍ਰੇਮ ਦੀ ਕਹਿੰਦੇ ਗੱਲ ਚੱਲੀ ਆ, ਪ੍ਰੇਮ ਵਿੱਚ ਨੇਮ ਨਹੀਂ, ਜਿਹਨ ਪ੍ਰੇਮ ਕੀਓ ਤੇ ਪ੍ਰਭ ਪਾਇਓ ਤੇ ਸੱਚਾ ਪ੍ਰੇਮ ਜਿਹਨੂੰ ਕਹਿੰਦੇ ਇਸ਼ਕ ਹਕੀਕੀ। ਹਾਂਜੀ ਅਸਲੀ ਪ੍ਰੇਮ ਜਿਹੜਾ ਆ ਉਹ ਪਰਮਾਤਮਾ ਤੇ ਆਤਮਾ ਦਾ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਆ ਤੇ ਨੇਮ ਦੇ ਵਿੱਚ ਫਿਰ ਪ੍ਰੇਮ ਦੇ ਵਿੱਚ ਨੇਮ ਨਹੀਂ ਰਹਿੰਦਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਸਾਖੀ ਹੁੰਦੀ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹੋ ਗਏ ਸਨ ਤੇ ਉਹ ਫਿਰ ਕੋਈ ਅੰਮ੍ਰਿਤ ਵੇਲੇ ਉੱਠਣਾ ਜਾਂ ਨਿਯਮ ਜਿਹੜਾ ਸਿੱਖੀ ਦੇ ਸੀ ਉਹਨਾਂ ਤੋਂ ਉਹ ਮੱਠੇ ਪੈ ਗਏ ਵੀ ਗਿਆਨ ਹੈ ਕਾਰਨ ਕਰਮ ਅਭਿਆਸ, ਕਰਮ ਭਇਆ ਗਿਆਨ ਭਇਆ ਤਾਂ ਕਰਮ ਹੈ ਨਾਸ। ਜਦ ਉਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਤੇ ਉਹ ਕਰਮ ਕਾਂਡ ਤੋਂ ਉੱਚੇ ਹੋ ਗਏ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਸਾਨੂੰ ਪਤਾ ਵੀ ਤੁਹਾਨੂੰ ਲੋੜ ਨਹੀਂ, ਤੁਸੀਂ ਉੱਚੇ ਹੋ ਗਏ ਹੋ, ਪਰ ਤੁਹਾਡੇ ਤੋਂ ਸਿੱਖਾਂ ਨੇ ਹੋਰਨਾਂ ਨੇ ਪ੍ਰੇਰਣਾ ਲੈਣੀ ਆ, ਉਹ ਵੀ ਨੇ ਤੁਹਾਡੇ ਵਾਂਗ ਕਰਨ ਲੱਗ ਪੈਣਾ।
ਪਹਿਲਾਂ ਹੀ ਨਾ ਕਰਨ ਲੱਗਣ ਸਾਡੇ ਵਰਗੇ ਪੇਜ ਚ ਕੋਈ ਫਾਇਦਾ ਨਹੀਂ। ਉਹ ਤਾਂ ਸਾਡੇ ਵਰਗੇ ਤਾਂ ਪਹਿਲਾਂ ਹੀ ਮੁਨਕਰ ਹੋਏ ਹੁੰਦੇ ਆ ਵੀ ਛੱਡੋ ਪਰੇ।
ਸੋ ਇਹ ਇਸ ਤਰ੍ਹਾਂ ਦੀ ਇੱਕ ਤਾਂ ਨਹੀਂ ਹੋਏ ਸਾਖੀ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਆਉਂਦੀ ਆ ਸ਼ਿਕਾਰ ਨੂੰ, ਪਿਛਲੇ ਲੋਢੇ ਵੇਲੇ ਉਹ ਸ਼ਿਕਾਰ ਚੜ੍ਹਦੇ ਹੁੰਦੇ ਸੀ ਦੁਪਹਿਰ ਤੋਂ ਬਾਅਦ।
ਹਾਂਜੀ
ਤੇ ਇਸ ਤਰ੍ਹਾਂ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਚੜ੍ਹੇ, ਰਸਤੇ ਦੇ ਵਿੱਚ ਇੱਕ ਮਾਤਾ ਆ ਗਈ ਤੇ ਮਾਤਾ ਸ਼ੱਕਰ ਘਿਓ ਦੇ ਨਾਲ ਪ੍ਰਸ਼ਾਦੇ ਬਣਾ ਕੇ ਲਿਆਈ ਸੀ ਵੀ ਮਹਾਰਾਜ ਨੂੰ ਛਕਾਉਣੇ ਆ।
ਅੱਛਾ
ਉਹਦਾ ਪ੍ਰੇਮ ਸੀਗਾ ਮਾਤਾ ਦਾ, ਉਹ ਰਾਹ ਦੇ ਵਿੱਚ ਮਿਲ ਪਈ ਤੇ ਮਹਾਰਾਜ ਕਹਿੰਦੇ ਵੀ ਮੱਥਾ ਟੇਕਿਆ ਵੀ ਮਹਾਰਾਜ ਮੈਂ ਆ ਭੇਟਾ ਲੈ ਕੇ ਆਈ ਆ ਮੇਰੇ ਸਾਹਮਣੇ ਛਕੋ ਤੇ ਮਹਾਰਾਜ ਘੋੜੇ ਸ਼ਿਕਾਰ ਨੂੰ ਜਾ ਰਹੇ ਆ, ਸ਼ਸਤਰ ਬਰਤ ਸਜਾਏ ਆ ਤੇ ਘੋੜੇ ਤੇ ਚੜੇ ਹੋਏ ਆ ਤੇ ਉਹ ਮਾਤਾ ਦੇ ਹੱਥੋਂ ਪ੍ਰਸ਼ਾਦਾ ਫੜ ਕੇ ਤੇ ਉੱਥੇ ਖਲੋਤੇ ਘੋੜੇ ਤੇ ਖੜੇ ਖੜੇ ਉਹਨਾਂ ਨੇ ਛਕ ਲਿਆ, ਛਕ ਕੇ ਤੇ ਸ਼ਿਕਾਰ ਨੂੰ ਚਲੇ ਗਏ।
ਤੇ
ਸਿੱਖਾਂ ਨੂੰ ਸ਼ੱਕ ਪੈ ਗਿਆ ਵੀ ਮਹਾਰਾਜ ਨੂੰ ਤੇ ਸ਼ਿਕਾਰ ਤੇ ਚੜ੍ਹਨ ਵੇਲੇ ਭੁੱਖ ਲੱਗਦੀ ਆ, ਉਹ ਸਿੱਖ ਵੀ ਪ੍ਰਸ਼ਾਦੇ ਉਸ ਵੇਲੇ ਪ੍ਰਸ਼ਾਦਾ ਸ਼ਿਕਾਰ
ਛਕਣ ਲੱਗ
ਪੈ ਕੇ ਆਉਣ ਲੱਗ ਪਏ। ਮਹਾਰਾਜ ਕਹਿੰਦੇ ਨਹੀਂ, ਉਹ ਮਹਾਰਾਜ ਕਹਿੰਦੇ ਵੀ ਨਹੀਂ ਭਾਈ ਉਹ ਗੱਲ ਹੋਰ ਸੀ, ਉਹ ਤੇ ਮਾਤਾ ਦੀ ਸ਼ਰਧਾ ਸੀ ਪ੍ਰੇਮ ਸੀ
ਤਾਂ ਛਕ ਲਿਆ, ਨਹੀਂ ਉਦਾਂ ਉਹਦਾ ਪੂਰਾ ਤਿਆਰ ਹੋ ਕੇ ਜਾਂਦੇ ਹੋਣੇ ਸ਼ਿਕਾਰ ਖੇਡਣ ਹਨ ਤਾਂ ਜੀ ਉਹ ਫਿਰ ਜਿੱਦਾਂ।
ਪਰ ਭਾਈ ਬਾਕੀ ਸਰੋਤੇ ਜਿਹੜੇ ਸਿੱਖ ਆ ਉਹ ਇਉਂ ਨਾ ਕਰ ਲੈਣ ਵੀ ਮਹਾਰਾਜ ਨੇ ਕਿਹਾ ਪ੍ਰੇਮ ਚ ਨੇਮ ਨੀ, ਉਹ ਜਾਂ ਪ੍ਰੇਮ ਪਹੁੰਚਿਆ ਹੋਇਆ ਸੀ ਉੱਥੇ ਨੇਮ ਨੀ
ਹੈਗਾ। ਠੀਕ ਹੈ ਤਾਂ ਜੀ,
ਨੇਮ ਛੱਡਿਆ ਜਾ ਸਕਦਾ।
ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਕੁਛ ਸੁਨੇਹੇ ਵੀ ਲੈਣੇ ਆ, ਸਾਡੇ ਸਰੋਤੇ ਵੀ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ, ਅਤੇ ਸਾਡੇ
ਜ਼ਰੂਰ
ਬੜੇ ਸਤਿਕਾਰ ਅਤੇ ਪਿਆਰੇ ਸਰੋਤੇ ਸਾਡੇ ਨਾਲ ਜੁੜੇ ਨੇ। ਸਾਡੇ ਅਮਰਜੀਤ ਕੌਰ ਭੈਣ ਜੀ ਮੈਲਬਨ ਤੋਂ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਹਿੰਦਰ ਸਿੰਘ ਹੁਣੀ ਸਿਡਨੀ ਤੋਂ ਜੁੜੇ ਨੇ, ਹਾਂਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਰਿੰਦਰ
ਅਮਰਜੀਤ ਕੌਰ ਉਹੀ ਨੀ ਜਿਹੜੇ ਜਿਹਨਾਂ ਨੂੰ ਜਿਹਨਾਂ ਫਿਰ ਤੁਹਾਡੀ ਗੈਰਾਜ ਵਿੱਚ ਮੇਰੇ ਨੂੰ ਲੈਂਦੇ ਹੁੰਦੇ ਸੀ ਨਾਲ?
ਨਹੀਂ ਉਹ ਅਮਰਦੀਪ ਕੌਰ ਹੈ। ਹਾਂਜੀ ਹਾਂਜੀ
ਹਾਂਜੀ।
ਲਾਲੀ ਸੰਧੂ ਵੀ ਸਾਡੇ ਨਾਲ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਵੋਟਾਂ ਪੈ ਰਹੀਆਂ ਨੇ ਅੱਜ ਕੁਈਨਜ਼ਲੈਂਡ ਦੇ ਵਿੱਚ। ਬਰਿੰਦਰ ਰੰਧਾਵਾ ਜੀ, ਰਾਜ ਲਾਂਬਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਫੇਸਬੁੱਕ ਯੂਟਿਊਬ ਦੇ ਜ਼ਰੀਏ, ਅਤੇ ਇੱਧਰ ਜਗਦੀਪ ਸਿੰਘ ਸਿੱਧੂ ਮੈਲਬਨ ਤੋਂ ਸਾਡੇ ਨਾਲ ਵਟਸਐਪ 'ਤੇ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਅਤੇ ਇਹਨਾਂ ਨੇ ਭੱਖ ਦੇ ਮੁੱਦੇ 'ਤੇ ਬਹੁਤ ਸੋਹਣੀ ਟਿੱਪਣੀ ਅਤੇ ਕਵਿਤਾ ਬਿਆਨ ਕੀਤੀ ਹੈ ਜੀ, ਧੰਨਵਾਦ। ਜਿਹੜੀ ਮੈਂ ਸ਼ੁਰੂ 'ਚ ਕਵਿਤਾ ਪੜ੍ਹੀ ਸੀ ਗੁਰਭਜਨ ਗਿੱਲ ਸਾਹਿਬ ਉਹਨਾਂ ਦੀ, ਅਤੇ ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਤਾਇਆ ਜੀ ਤੁਹਾਨੂੰ ਅਤੇ ਮੈਨੂੰ ਦੋਨਾਂ ਨੂੰ ਬੁਲਾ ਰਹੇ ਨੇ। ਅਤੇ ਭੁਪਿੰਦਰ ਸਿੰਘ
ਉਹ ਮੇਰੇ ਲੰਮੇ ਭਤੀਜੇ ਡਾਕਟਰ ਦਲਜੀਤ ਸਿੰਘ ਦੀ ਕਵਿਤਾ ਮੈਨੂੰ ਵੀ ਭੇਜ ਦੇਣੀ।
ਹਾਂ, ਮੈਂ ਉਹ ਤੁਹਾਨੂੰ ਦੋ ਚੀਜ਼ਾਂ ਭੇਜਾਂਗਾ ਇਸ ਪ੍ਰੋਗਰਾਮ ਤੋਂ ਬਾਅਦ। ਇੱਕ ਕਵਿਤਾ ਨਹੀਂ ਉਹਨਾਂ ਦੀ, ਕਵਿਤਾ ਨਹੀਂ, ਕਵਿਤਾ ਹੈਗੀ ਆ ਗੁਰਭਜਨ ਗਿੱਲ ਉਹਨਾਂ ਦੀ,
ਗੁਰਭਜਨ ਗੁਰਭਜਨ।
ਹਾਂ, ਉਹ ਮੈਂ ਭੇਜ ਦੇਣਾ, ਬਹੁਤ ਪਿਆਰੀ ਕਵਿਤਾ ਹੈ। ਅਤੇ ਭੁਪਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਭੁਪਿੰਦਰ ਸਿੰਘ ਭੁੱਲਰ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਫਤਿਹ ਬੁਲਾ ਰਹੇ ਨੇ। ਅਤੇ ਭੁਪਿੰਦਰ ਸਿੰਘ ਜੰਡੂ ਕੁਇਕਰ ਜ਼ਿਲ੍ਹੇ ਵਾਲੇ ਬਰਨਾਲੇ ਵਾਲੇ, ਇਹ ਵੀ ਸਾਡੇ ਨਾਲ ਜੁੜਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੀ ਹਾਲ ਚਾਲ ਹੈ ਪਿਆਰਿਓ? ਨਰਿੰਦਰ ਰਾਠੌਰ ਜੀ ਆਓ ਜੀ, ਜੀ ਆਇਆਂ ਨੂੰ, ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ। ਅਤੇ ਕਿਹੋ ਜਿਹਾ ਰਿਹਾ ਇੰਡੀਆ ਦਾ ਟ੍ਰਿਪ ਜੀ ਤੁਹਾਡਾ? ਵਧੀਆ। ਸੋ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਕੁਲਵੀਰ ਸਿੰਘ ਧੰਜੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਲਖਵੀਰ ਸਿੰਘ ਜੀ ਸ਼ਾਮਲ ਨੇ, ਕੀ ਹਾਲ ਚਾਲ ਹੈ ਉਹ ਪਿਆਰਿਓ? ਸੰਦੀਪ ਸਿੰਘ ਸਿੱਧੂ ਬ੍ਰਿਸਬਨ ਤੋਂ ਇੰਜੋਏ ਕਰ ਰਿਹਾ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਗੱਲਬਾਤ ਚੱਲ ਰਹੀ ਤਾਇਆ ਜੀ। ਅਤੇ ਅੰਮ੍ਰਿਤਪਾਲ ਸਿੰਘ ਸ਼ੈਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਕੇ ਬੀ ਸਿੰਘ ਵਿਰਕ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪੈਂਥਰ ਭੰਗੜਾ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ। ਸੋ ਬਹੁਤ ਮਿੱਤਰ ਪਿਆਰੇ ਵੱਖਰੇ ਵੱਖਰੇ ਮਾਧਿਅਮ ਦੇ ਰਾਹੀਂ ਸਾਡੇ ਨਾਲ ਜੁੜਦੇ ਨੇ, ਸਾਡੀ ਗੱਲਬਾਤ ਦਾ ਲੁਤਫ ਉਠਾ ਰਹੇ ਨੇ। ਅੱਜ ਵੀਕਐਂਡ ਹੈ, ਸ਼ਨਿਚਰਵਾਦ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਤਾਇਆ ਜੀ ਮੇਰੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ। ਸੋ ਤਾਇਆ ਜੀ, ਜਿਹੜਾ ਅਗਲਾ ਮੁੱਦਾ ਆ ਜਿਸ ਦਾ ਸਾਰੇ ਇੰਤਜ਼ਾਰ ਕਰ ਰਹੇ ਨੇ, ਤੁਹਾਡੀ ਨੀਲੀ ਪੱਗ ਬੰਦੀ ਪੱਗ ਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇੰਨੇ ਥੋੜ੍ਹੇ ਅਰਸੇ ਦੇ ਵਿੱਚ ਅਕਾਲੀ ਦਲ ਬਿਲਕੁਲ ਹੀ ਬਾਹਰ ਹੋ ਜਾਏਗਾ ਚੋਣਾਂ ਦੇ ਵਿੱਚੋਂ। ਵੈਸੇ ਪਹਿਲਾਂ ਵੀ ਹੋ ਚੁੱਕਾ ਆ, ਪਰ ਉਦੋਂ ਹਾਲਾਤ ਹੋਰ ਸੀ ਅਤੇ ਹੁਣ ਹੋਰ ਹੈ। ਅਤੇ ਖਬਰ ਮਿਲ ਰਹੀ ਹੈ ਕਿ ਅਕਾਲੀ ਦਲ ਚੋਣਾਂ ਨਹੀਂ ਲੜੇਗਾ, ਅਕਾਲੀ ਦਲ ਬਾਦਲ ਇਸ ਵਾਰ। ਤੁਹਾਡੇ ਕੀ ਟਿੱਪਣੀ ਆ?
ਤੇ ਦੂਜੇ ਅਕਾਲੀ ਦਲ ਜਿਹੜੇ ਨੇ ਉਹ ਲੜ ਲੈਣ, ਉਹਨਾਂ ਨੂੰ ਕਿਹਨੇ ਰੋਕਿਆ?
ਨਹੀਂ ਉਹ ਆਪਸ ਚ ਲੜੀ ਜਾ ਰਹੇ ਨੇ, ਸਾਰਾ ਸਾਲੇ ਲੜੀ ਜਾ ਰਹੇ ਨੇ, ਆਪਸ ਤਾਂ ਲੜਾਈ ਚੱਲ ਰਹੀ ਆ, ਪਰ ਚੋਣਾਂ ਲੜਨ
ਨਹੀਂ। 1920 ਵਾਲਾ ਅਕਾਲੀ ਦਲ ਵੀ ਆ, ਇੱਕ ਮਾਨ ਵਾਲਾ ਅਕਾਲੀ ਦਲ ਵੀ ਆ, ਇੱਕ ਨਵੇਂ ਜਿਹੜੇ ਆਏ ਆ ਆਪਣਾ ਕੀ ਉਹਨੂੰ ਕਹੇ ਸੁਧਾਰ ਅਕਾਲੀ ਦਲ ਵੀ ਆ। ਇਹ ਆਪਣੇ ਬੰਦੇ ਖੜੇ ਕਰ ਲੈਂਦੇ ਵੀ ਜ਼ਰੂਰੀ ਜ਼ਰੂਰੀ ਥੋੜਾ ਵੀ ਉਹ ਜਿਵੇਂ ਕਹਿੰਦੇ ਨੇ ਵੀ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੁੰਦਾ ਸੀ ਨਾ ਕਿ ਸੁਥਰਾ ਸਿੱਖ, ਤੇ ਉਹ ਹਾਸੇ ਹਾਸੇ 'ਚ ਗੱਲ ਸਮਝਾਉਂਦਾ ਹੁੰਦਾ ਸੀ, ਤੇ ਉਹ ਕਿਸੇ ਦਾ ਹਲਵਾਈ ਤੋਂ ਮਠਿਆਈ ਮਠਿਊਈ ਖਾਈ ਗਿਆ ਤੇ ਉਧਾਰ ਤੇ ਪੈਸੇ ਨਾ ਦੇਵੇ, ਤੇ ਮਹਾਰਾਜ ਕੋਈ ਸ਼ਿਕਾਇਤ ਹੋ ਗਈ ਤੇ ਉਹ ਸੱਦ ਲਿਆ ਉਹਨੂੰ ਵੀ ਭਾਈ ਆ ਤੇਰੀ ਸ਼ਿਕਾਇਤ ਆ ਵੀ ਤੂੰ ਪੈਸੇ ਨੀ ਦਿੱਤੇ, ਤੇ ਉਹ ਕਹਿੰਦਾ ਜੀ ਵੀ ਮਹਾਰਾਜ ਦੇ ਹੁਕਮ ਹੈ ਕਿਤੇ ਲੈ ਲੈ ਮੁੱਕਰ ਪਾਏ, ਅਮਲ ਕਰ। ਮਹਾਰਾਜ ਕਹਿੰਦੇ ਵੀ ਅਗਲੀ ਤੁਕ ਵੀ ਪੜ, ਕਹਿੰਦੇ ਵੀ ਬਾਕੀ ਆ ਚੌਣਾ ਮਰ ਗਿਆ ਇਹ ਕੋਈ ਨੀ ਪੜਦੇ।
ਜਿਹੜੇ ਦੂਜੇ ਅਕਾਲੀ ਦਲ ਉਹ ਆਪਣਾ ਭੜਾਸ ਕੱਢ ਲੈਣ ਪਹਿਲਾਂ, ਹੁਣ ਉਹਨਾਂ ਨੂੰ ਖੁੱਲਾ ਮੌਕਾ ਆ ਹਨਾ। ਸਿਮਰਨਜੀਤ ਸਿੰਘ ਮਾਨ ਹੁਣ ਸਾਰੀਆਂ ਸੀਟਾਂ ਤੇ ਜਿੱਤ ਸਕਦਾ ਹੈ, ਹੈ ਨਾ, ਤੇ ਇਸ ਕਰਕੇ ਮਤਲਬ ਜਿਹੜੇ ਬਾਕੀ ਅਕਾਲੀ ਦਲ ਹੈ ਉਹ ਵੀ ਜਿੱਤ ਲੈਣ। ਪਰ 1900 ਮੇਰੇ ਖਿਆਲ ਜਿਹੜੀ 93 'ਚ ਵੋਟਾਂ ਪਈਆਂ ਸੀਗੀਆਂ ਜਦੋਂ ਅਕਾਲੀ ਦਲ ਨੇ ਬਾਈਕਾਟ ਕੀਤਾ ਸੀਗਾ, ਉਦੋਂ ਵੀ ਨਹੀਂ ਸੀ ਲੜਿਆ,
ਨਹੀਂ ਮੇਰੇ ਖਿਆਲ 92 ਸੀਗਾ ਸ਼ਾਇਦ,
92-93 ਜੀ।
ਤੇ ਕਿਉਂਕਿ 91 ਦੇ ਵਿੱਚ ਇਲੈਕਸ਼ਨ ਹੋਣੀ ਸੀਗੀ 91 ਦੇ ਵਿੱਚ,
ਹਾਂਜੀ
ਤੇ ਉਹ ਐਨ ਤਿਆਰੀ ਸੀ ਵੀ ਆ ਸੀ ਵੀ ਆ ਜੁਝਾਰੂਆਂ ਦੇ ਅਗਵਾਈ ਹੇਠਾਂ ਸਰਕਾਰ ਬਣ ਜਾਣੀ ਆ,
ਹਾਂਜੀ
ਤੇ ਐਨ ਮੌਕੇ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਸੀ
ਹਾਂਜੀ
ਰਾਜੀਵ ਗਾਂਧੀ ਨੇ, ਤੇ ਜ਼ੋਰ ਪਾ ਕੇ ਤੇ ਸਾਰੀਆਂ ਤਿਆਰੀਆਂ ਹੋਈਆਂ ਹੋਈਆਂ ਤੇ ਅਕਾਲੀ ਇਲੈਕਸ਼ਨ ਲੜ ਰਹੇ ਸੀਗੇ, ਜੁਝਾਰੂ ਵੀ ਲੜ ਰਹੇ ਸੀ ਅਕਾਲੀ ਵੀ ਲੜ ਰਹੇ ਸੀ, ਇਹਨਾਂ ਦੋਵਾਂ ਨੇ ਮਿਲ ਕੇ ਸਰਕਾਰ ਬਣਾ ਲੈਣੀ ਸੀ। ਅਕਾਲੀਆਂ ਦੇ 25 ਉਮੀਦਵਾਰ ਤੇ 2 ਆਜ਼ਾਦ ਉਮੀਦਵਾਰ, 27 ਬੰਦੇ ਮਾਰ ਦਿੱਤੇ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਸੀਗੀ, ਪਰ ਅਕਾਲੀਆਂ ਨੇ ਤੇ ਜੁਝਾਰੀਆਂ ਨੇ ਫਿਰ ਵੀ ਬਾਈਕਾਟ ਨਹੀਂ ਸੀ ਕੀਤਾ,
ਹਾਂਜੀ
ਉਹਨਾਂ ਨੇ ਇਲੈਕਸ਼ਨ ਲੜਨ ਲਈ ਪੂਰੀ ਤਿਆਰੀ ਸੀ। ਤੇ ਐਨ ਸਵੇਰੇ ਜਿਹੜਾ ਆ ਉਹ ਇਲੈਕਸ਼ਨ ਸ਼ੁਰੂ ਹੋਣੀ 8 ਵਜੇ ਜਾਂ 7 ਵਜੇ ਵੋਟਾਂ ਪੈਣੀਆਂ, ਤੇ ਅੱਧੀ ਰਾਤ ਨੂੰ ਚੰਦਰ ਸ਼ੇਖਰ ਨੇ ਐਲਾਨ ਕਰਤਾ ਵੀ ਪੋਸਟਪੋਨ
ਕੈਂਸਲ,
ਕਰਤੀ ਇਲੈਕਸ਼ਨ, ਮੁੜ ਕੇ ਅਗਲੇ ਸਾਲ ਲਈ ਡਿਕਲੇਅਰ ਹੋਇਆ। ਤੇ ਅਕਾਲੀਆਂ ਦੇ ਫੇਰ ਹਿੱਕਾਂ ਦੇ ਵਿੱਚ AK-47 ਜੋੜ ਕੇ ਤੇ ਡਰਾ ਕੇ ਅਕਾਲੀਆਂ ਤੋਂ ਬਾਈਕਾਟ, ਪਹਿਲਾਂ ਕਮਿਊਨਿਸਟਾਂ ਤੇ ਕਾਂਗਰਸੀਆਂ ਨੇ ਬਾਈਕਾਟ ਕੀਤਾ ਸੀ 91 'ਚ,
ਨਹੀਂ
92 'ਚ ਇਹਨਾਂ ਨੇ ਅਕਾਲੀਆਂ ਤੋਂ ਬਾਈਕਾਟ ਕਰਵਾ ਲਿਆ ਤੇ ਬਸ
ਉਹ
ਵੇਖ
ਤਾਇਆ
ਲਓ।
ਜੀ, ਉਹ ਤਾਂ ਜੇ ਬਾਈਕਾਟ ਨਾ ਕਰਦੇ ਉਹ ਤਾਂ AK-47 ਉਹ ਤਾਂ ਮਾਰਨੀ ਸੀ ਪਹਿਲਾਂ ਵੀ, 27 ਉਮੀਦਵਾਰ ਮਾਰੇ ਹੀ ਸੀਗੇ, ਤੇ ਉਹ
ਬਿਲਕੁਲ
ਹੁਣ ਵੀ ਮਾਰਨੀ ਸੀ,
ਉਹ
ਉਹ
ਮਜੀ
ਉਹ ਇੱਕ
ਨਹੀਂ ਉਹ ਸਿਆਣਪ ਕੀਤੀ
ਬਹੁਤ ਬਹੁਤ ਸਿਆਣਪ
ਕਰਵਾ ਲਿਆ।
ਕੀਤੀ, ਤੇ ਉਹ ਅਸਲ ਦੇ ਵਿੱਚ ਕੀ ਆ, ਉਹ ਮਾਸਟਰ ਸਟ੍ਰੋਕ ਸੀਗੀ ਮੇਰੇ ਹਿਸਾਬ ਨਾਲ ਬਾਦਲ ਦੀ, ਸੁਖਬੀਰ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ, ਕਿਉਂਕਿ ਜੇ ਉਹ ਆ ਵੀ ਜਾਂਦੇ ਉਸ ਵੇਲੇ 91-92-93 ਦੇ ਵਿੱਚ, ਤਾਂ ਇਹਨਾਂ ਨੇ ਜਿਹੜਾ ਸਟੇਟ ਸਪੌਂਸਰਡ ਪ੍ਰੋਗਰਾਮ ਚੱਲ ਰਿਹਾ ਸੀਗਾ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦਾ, ਉਹ ਰੁਕਣਾ ਨਹੀਂ ਸੀਗਾ,
ਰੁਕਣਾ ਨਹੀਂ ਸੀ,
ਉਹ ਉਹ
ਰੁਕਣਾ ਨਹੀਂ
ਹੋਰ
ਸੀ।
ਉਹ ਹੋਰ ਵਧੀ ਜਾਣਾ ਸੀ, ਤੇ ਇਸ ਕਰਕੇ ਇਹ ਸਾਰਾ ਹੀ ਕਹਿ ਲਓ ਕਿ ਮਰਿਆ ਸੱਪ ਉਹ ਮੁੜ ਕੇ ਉਹਨਾਂ ਦੇ ਹੀ ਗਲ ਪਾਤਾ ਵੀ ਤੁਸੀਂ ਸੰਭਵ ਤੁਸੀਂ ਦੇਖੋ ਕੀ ਕਰਦੇ ਹੋ। ਤੇ ਫਿਰ ਤਾਂ ਜੀ ਮੈਨੂੰ ਯਾਦ ਹੈ ਕਿ ਉਹਨਾਂ ਦੇ ਬੁੱਕਲ ਦੇ ਵਿੱਚੋਂ ਹੀ ਉਹਨੇ ਆਪਣੇ ਜਿਹੜੇ ਪਾਲੇ ਹੋਏ ਸੀ ਉਹਨਾਂ ਨੂੰ ਹੀ ਮਾਰਨਾ ਪਿਆ ਸੀ ਉਹਨਾਂ ਨੂੰ।
ਮੈਂ ਇਹਨੂੰ ਓਵਰ ਸਿੰਪਲੀਫਾਈ ਕਰਕੇ ਇਉਂ ਕਹਿੰਦਾ ਹੁੰਦਾ ਆ
ਹਾਂਜੀ
ਵੀ AK-47 ਕੈਂਡੀਡੇਟ ਮਰਵਾ ਕੇ
ਹਾਂਜੀ
ਤੇ AK-47 ਤੋਂ ਜ਼ੋਰ ਨਾਲ ਉਹ ਬਾਈਕਾਟ ਕਰਵਾ ਕੇ ਤੇ ਸਰਕਾਰ ਸੌਂਪਤੀ ਬੇਅੰਤ ਸਿੰਘ ਨੂੰ, KPS ਗਿੱਲ ਨੂੰ ਤੇ ਬੇਅੰਤ ਸਿੰਘ ਨੂੰ,
ਹਾਂਜੀ
ਤੇ ਬੇਅੰਤ ਸਿੰਘ ਆ ਉਹਦਾ ਨਾਂ, ਤੇ ਉਹ ਉਹਨਾਂ ਨੇ ਫਿਰ ਸਰਕਾਰ ਸੰਭਾਲਦਿਆਂ ਹੀ ਐਂ ਫੜ ਕੇ ਮਾਰਤੇ ਚੋਣਵੇਂ ਜੁਝਾਰੂ ਜਿਵੇਂ ਖੁੱਡੇ ਵਿੱਚੋਂ ਕੁੱਕੜ ਫੜ ਕੇ ਸਿਰੀਆਂ ਮਰੋੜ ਦਿੱਤੀ ਜਾਂਦੀਆਂ, ਕਿਉਂਕਿ ਉਹਨਾਂ ਨੂੰ ਪਤਾ ਹੀ ਸਾਰਾ ਕੌਣ ਕਿੱਥੇ ਪਨਾਹ ਲੈਂਦਾ ਕੌਣ ਕਿਹਦੀ ਸਪੋਰਟ ਕਰਦਾ, ਉਹਨਾਂ ਨੂੰ ਸਾਰਾ ਕੁਝ ਸਰਕਾਰ ਨੂੰ ਪਤਾ ਸੀਗਾ
ਜੀ।
ਤੇ ਚਲੋ ਰਹੋ ਵਿਚਾਰ ਤੇ ਉਹ
ਮੈਨੂੰ ਤਾਂ ਤਾਇਆ ਜੀ ਕਈ ਉਦੋਂ ਮੈਂ ਖਬਰਾਂ ਪੜ੍ਹੀਆਂ, ਬੂਟਾ ਸਿੰਘ ਦੇ ਕਈ ਡਰਾਈਵਰ ਹੁੰਦੇ ਸੀਗੇ
ਹਾਂਜੀ,
ਜਿਹੜੇ ਫਿਰ ਮਤਲਬ ਉਹ ਪਨਾਹ ਜਿਹੜੇ ਦਿੰਦੇ ਹੁੰਦੇ ਸੀ ਇਹਨਾਂ ਦੇ ਆਪਣੇ ਹੀ ਬੰਦੇ, ਇਹਨਾਂ ਦੇ ਆਪਣੇ ਹੀ ਤਿਆਰ ਕੀਤੇ ਹੋਏ ਜਿਹੜੇ ਬੰਦੇ ਸੀਗੇ, ਉਹ ਉਹਨਾਂ ਨੂੰ ਕਲੀਨ ਅਪ ਕਰਨੇ ਵੇ। ਖੈਰ ਹੁਣ ਦੇ ਜਿਹੜੀ ਹੁਣ ਦੀ ਇਲੈਕਸ਼ਨ
ਇੱਕ ਮਿੰਟ, ਮੈਨੂੰ ਮੇਰੇ ਮਿੱਤਰ ਨੇ ਦੱਸਿਆ ਸੀਗਾ ਭਈ ਜਿਹੜਾ ਨਾਨ ਸਿੱਖ ਦਾੜੀ ਤੇ ਪੱਗ ਰੱਖ ਪੁਲਸੀਆ, ਨਾਨ ਸਿੱਖ ਪੁਲਿਸ ਅਫਸਰ ਸਿਪਾਹੀ ਤੋਂ ਲੈ ਕੇ ਵੱਡੇ ਤੱਕ ਦਾੜੀ ਤੇ ਪੱਗ ਰੱਖਦਾ ਸੀ, ਉਹਨੂੰ ਤਨਖਾਹ ਨਾਲੋਂ ਵੱਧ ਉਹ ਦਾੜੀ ਪੱਗ ਦਾ ਅਲਾਉਂਸ ਮਿਲਦਾ ਸੀ, ਤਾਂ ਕਿ ਸਿੱਖਾਂ ਨੂੰ ਇਹ ਦੱਸਿਆ ਜਾਵੇ ਕਿ ਸਿੱਖ ਹੀ ਤੁਹਾਡੇ ਤੇ ਜ਼ੁਲਮ ਕਰਦੇ ਨੇ, ਇਹ ਵੀ ਚੀਜ਼ ਸੀ। ਔਰ ਪੁਲਿਸ ਵਾਲੇ ਜੁਝਾਰੂਆਂ ਦੇ ਭੇਸ ਦੇ ਵਿੱਚ ਜਾ ਕੇ ਲੋਕਾਂ ਨੂੰ ਲੁੱਟਦੇ ਸੀ, ਰੋਟੀਆਂ ਖਾਂਦੇ ਸੀਗੇ ਤੇ ਸਵੇਰੇ ਜਾ ਕੇ ਉੱਥੇ ਯੂਨੀਫਾਰਮ ਜਾ ਕੇ ਛਾਪਾ ਮਾਰ
ਉਹਨਾਂ ਨੂੰ ਫੜ ਲੈਂਦੇ ਸੀਗੇ ਮੁੜ ਕੇ। ਇਹ ਤਾਂ ਅਸੀਂ ਆਮ ਗੱਲਾਂ ਦੇਖੀਆਂ ਨੇ, ਸਾਡੇ ਇਲਾਕੇ 'ਚ ਵੀ ਹੋਈਆਂ ਨੇ, ਅਸੀਂ ਉੱਥੇ ਹੀ ਸੀਗੇ ਉਸੇ। ਤਾਇਆ ਜੀ ਮੈਂ ਆਪਣੀ ਜਿਹੜੀ ਜਵਾਨੀ ਹੈ ਨਾ, ਮਤਲਬ ਮੈਂ 21 ਸਾਲ ਦਾ ਸੀ ਜਦੋਂ ਆਸਟ੍ਰੇਲੀਆ ਆਇਆ, ਅਤੇ ਮੈਂ ਕਹਿ ਲਓ ਕਿ ਪੀਕ ਪੀਰੀਅਡ ਜਿਹੜਾ 84 ਦੇ ਵਿੱਚ ਮੈਨੂੰ ਸੁਰਤ, ਮਤਲਬ ਮੈਂ 73 ਦਾ ਬੋਰਨ ਹੈ, ਮਤਲਬ ਮੇਰੀ ਜਿਹੜੇ ਟੀਨੇਜ ਸਾਲ ਸੀਗੇ ਉਹ ਸਾਰੇ ਇਸ ਜੱਦੋ ਜਹਿਦ ਦੇ ਵਿੱਚ ਗੁਜ਼ਰੇ ਨੇ। ਮਤਲਬ ਇੱਕ ਬੰਦਾ ਮਤਲਬ ਮੈਨੂੰ ਕਾਫੀ ਸੋਝੀ ਹੋ ਗਈ ਉਦੋਂ ਵੀ ਸੀਗੀ ਕਿ ਕੀ ਚੱਲ ਰਿਹਾ ਸੀ, ਕੀ ਕਹਾਣੀਆਂ ਚੱਲ ਰਹੀਆਂ ਸੀ। ਹੁਣ ਕਈ ਲੋਕ ਕਿਹੜੇ ਆ ਕਿਤਾਬਾਂ ਪੜ੍ਹ ਪੜ੍ਹ ਕੇ, ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਹੈ ਉਹ ਕਿਤਾਬਾਂ ਪੜ੍ਹ ਪੜ੍ਹ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਕੋਸ਼ਿਸ਼
ਅਸੀਂ ਤਾਂ ਅੱਖੀਂ ਵੇਖਿਆ
ਹਾਂ ਹਾਂ ਅਸੀਂ ਉਹ ਪਿੰਡੇ ਦੇ ਹਟਾਈਆਂ ਹੋਈਆਂ ਚੀਜ਼ਾਂ ਨੇ ਉਹ ਸਾਰੀਆਂ, ਹੈ ਨਾ। ਅਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਬੇਟਾ ਜੀ ਵੀ ਤੁਸੀਂ ਪੜ੍ਹ ਰਹੇ ਪੜ੍ਹੀਆਂ ਅਤੇ ਅਸੀਂ ਹੰਢਾਈਆਂ ਹੋਈਆਂ ਨੇ। ਖੈਰ ਤਾਂ ਜੀ ਜਿਹੜੀ ਅੱਜ ਦੀ ਗੱਲ ਕਰੀਏ ਕਿ ਅੱਜ ਦੇ
ਅੱਜ ਦੀ ਕਰਦੇ ਹਾਂ, ਥੋੜ੍ਹਾ ਜਿਹਾ ਮੈਨੂੰ ਇਹ 'ਤੇ ਗੱਲ ਕਰ ਲੈਣ ਦਿਓ
ਜੀ ਜੀ
ਵੀ ਸਾਰੇ ਹਿੰਦੁਸਤਾਨ ਦੁਨੀਆਂ ਭਰ ਦੇ ਪ੍ਰੈਸ ਦੇ ਵਿੱਚ ਸਿੱਖ ਹਿੰਦੂਆਂ ਨੂੰ ਮਾਰ ਰਹੇ ਆ, ਸਿੱਖ ਹਿੰਦੂਆਂ ਨੂੰ ਮਾਰ ਰਹੇ ਆ ਪੰਜਾਬ ਦੇ 'ਚ, ਇਹ ਪ੍ਰਾਪੇਗੰਡਾ ਹੋ ਗਿਆ ਸੀਗਾ
ਜੀ ਜੀ
ਸਰਕਾਰ ਵੱਲੋਂ ਸਿਸਟੇਮੈਟਿਕਲੀ। ਪਰ ਤੁਸੀਂ ਜੇ ਮੌਤਾਂ ਦਾ ਵੇਖੋ, ਜੇ ਪੁਲਿਸ ਤੇ ਫੌਜ ਦੇ ਹੱਥੋਂ ਮਰਿਆ ਤੇ ਪੰਜਾਬੀ ਸਿੱਖ, ਜੇ ਜੁਝਾਰੂਆਂ ਤੋਂ ਹੱਥੋਂ ਪੁਲਿਸ ਵਾਲਾ ਮਰਿਆ ਤੇ ਪੰਜਾਬੀ ਸਿੱਖ, ਤੇ ਜੇ ਲੁੱਟਿਆ ਪੁੱਟਿਆ ਗਿਆ ਜਾਨ ਮਾਲ ਸਨਮਾਨ ਗਵਾਚਿਆ ਆ ਤੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਖਾਂਦੇ ਪੀਂਦੇ ਸਿੱਖ ਪਰਿਵਾਰਾਂ ਦਾ, ਤੇ ਮੁੜ ਕੇ ਜੇ ਹਰਚਰਨ ਸਿੰਘ ਬਰਾੜ ਵੇਲੇ ਕੁਝ ਪੁਲਿਸ ਅਫਸਰਾਂ ਦੀਆਂ ਪੇਟੀਆਂ ਲੱਥੀਆਂ, ਜ਼ੁਲਮ ਦੇ ਦੋਸ਼ ਵਿੱਚ ਮੁਕਦਮੇ ਚੱਲੇ ਤੇ ਉਹ ਵੀ ਸਿੱਖ ਅਫਸਰਾਂ ਤੇ, ਤੇ ਉਹ ਦਿੱਲੀ ਵਾਲੇ ਉੱਥੇ ਬਾਗੀਆਂ ਪਾਉਂਦੇ ਆ ਸਿੱਖ ਸਿੱਖ ਨੂੰ ਲੜ ਕੇ, ਤੇ ਇਹ ਆਪਸ ਵਿੱਚ ਸਿਰ ਫਟੋਲ ਕਰਦੇ ਰਹੇ ਆ, ਇਹ ਹਾਲਤ ਹੈ ਇਹਨਾਂ ਦਾ। ਤੇ ਹਾਂ ਤੁਸੀਂ ਕੋਈ ਗੱਲ, ਮੈਂ ਤੁਹਾਡੀ ਟੋਕਤੀ ਸੀਗੀ
ਤਾਂ ਜੀ, ਜਿਹੜਾ ਹੁਣ ਇਹਨਾਂ ਇਲੈਕਸ਼ਨਸ ਦੇ ਵਿੱਚ ਕਹਿੰਦੇ ਅਕਾਲੀ ਦਲ ਬਾਦਲ ਨੇ ਨਹੀਂ ਲੜਨੀ, ਹੈ ਨਾ, ਇਹ ਇਲੈਕਸ਼ਨ ਹੈ ਅਤੇ ਉਹ ਮੈਦਾਨ ਛੱਡ ਗਏ ਨੇ, ਬਹੁਤ ਸਾਰੀਆਂ ਇਸ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ, ਕੁਛ ਚੁਣੌਤੀਆਂ ਵੀ ਲੈ ਰਹੇ ਨੇ, ਹੈ ਨਾ। ਪਰ ਮੇਰੇ ਹਿਸਾਬ ਦੇ ਨਾਲ ਇਹ ਚੰਗਾ ਕੀਤਾ ਕਿ ਨਹੀਂ ਲੜੀਆਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਅਜੇ ਹੋਰ ਚਿੰਤਨ ਕਰਨ ਦੀ ਲੋੜ ਹੈ। ਅਗਰ ਸੁਖਬੀਰ ਬਾਦਲ ਨੇ ਲੀਡ ਕਰਨਾ ਹੈ ਇਸ ਪਾਰਟੀ ਨੂੰ, ਪਰਿਵਾਰਕ ਬਣਾ ਲਈ ਹੈ ਉਹਨਾਂ ਨੇ, ਤਾਂ ਉਹ ਹਜੇ ਰੈਡੀ ਨਹੀਂ ਹੈਗੇ ਮੇਰੇ ਹਿਸਾਬ ਨਾਲ। ਜੇ ਉਹ, ਮੈਨੂੰ ਇਉਂ ਲੱਗਦਾ ਕਿ ਜੇ ਉਹ ਖੜ੍ਹੇ ਕਰਨਗੇ ਆਪਣੇ ਉਮੀਦਵਾਰ, ਉਹਨਾਂ ਦੀਆਂ ਬਹੁਤ ਸਾਰਿਆਂ ਦੀਆਂ ਜ਼ਮਾਨਤਾਂ ਹੀ ਜ਼ਬਤ ਹੋਣਗੀਆਂ, ਜਿਹੜਾ ਕਿ ਅਕਾਲੀ ਦਲ ਨੂੰ ਬਹੁਤ ਵੱਡਾ ਫੇਰ ਨੁਕਸਾਨ ਹੋਏਗਾ। ਸੋ ਇਸ ਕਰਕੇ ਵਿਦਡਰਾਅ ਕਰ ਲੈਣਾ ਇੱਕ ਵਾਰੀ, ਜ਼ਰੂਰੀ ਨਹੀਂ ਹੁੰਦਾ ਹਰੇਕ ਇਲੈਕਸ਼ਨ ਲੜਨੀ ਆ, ਬੜੇ ਵਧੀਆ ਇੱਕ ਸਟੈਪ ਹੈ, ਪਰ ਇਹ ਜਿਹੜੀ ਇਹ ਤਿਆਰੀ ਹੈ ਇਹਨਾਂ ਨੂੰ 4-5 ਸਾਲ ਹੋ ਗਏ, ਇਹ ਪਹਿਲਾਂ ਕਿਉਂ ਨਹੀਂ ਕੀਤੀ? ਇਹ ਕੁਐਸਚਨ ਇਹ ਆਉਂਦਾ ਵੀ ਇਹਨਾਂ ਡਿਲੇਅ ਕਰਨ ਦੀ ਕੀ ਲੋੜ ਹੈ? ਆਹ ਜਿਹੜਾ ਹੁਣ ਮਾਫੀਆਂ ਮੰਗ ਰਹੇ ਨੇ, ਇਹ 3 ਸਾਲ ਪਹਿਲਾਂ ਕਰ ਲੈਂਦੇ ਤਾਂ ਜ਼ਿਆਦਾ ਵਧੀਆ ਨਹੀਂ ਸੀਗਾ?
ਉਹ ਗੱਲ ਤਾਂ ਤੁਹਾਡੀ ਸਹੀ ਆ, ਪਰ ਦੇਰ ਆਏ ਤੇ ਦਰੁਸਤ ਆਏ, ਤੇ ਜੇ ਕੋਈ ਹੁਣ ਉਹ ਭੁੱਲਾ ਨਾ ਜਾਣੀਏ ਜੋ ਮੁੜ ਸ਼ਾਮੀ ਘਰ ਆਵੇ, ਤੇ ਜੇ ਉਹਨੂੰ ਕਹੀਏ ਸ਼ਾਮ ਨੂੰ ਮੁੜਦਿਆਂ ਤੂੰ ਸਵੇਰੇ ਕਿਉਂ ਨਹੀਂ ਆਇਆ, ਤੂੰ ਦੁਪਹਿਰੇ ਕਿਉਂ ਨਹੀਂ ਆਇਆ, ਤੂੰ ਹੁਣ ਕਿਉਂ ਆਇਆ ਵਾ, ਵੀ ਚੱਲ ਆਇਆ ਹੀ ਹਾਂ,
ਮੁੜਤਾ ਆਇਆ ਨਾ,
ਜਦ ਜਾਗੇ ਤਬ ਸਵੇਰਾ।
ਹਾਂਜੀ ਹਾਂਜੀ, ਤੇ ਤਾਂ ਜੀ ਚਲੋ ਇੱਥੇ ਆਪਾਂ ਕਰਾਂਗੇ ਚਿੰਤਨ, ਹੋਰ ਵੀ ਕਰਦੇ ਰਵਾਂਗੇ, ਇੱਥੇ ਟਿੱਪਣੀਆਂ ਵੀ ਆਉਣਗੀਆਂ, ਪਰ ਮੇਰੇ ਹਿਸਾਬ ਨਾਲ ਸੁਖਬੀਰ ਬਾਦਲ ਹੁਣਾਂ ਨੂੰ ਮਤਲਬ ਥੋੜ੍ਹੇ ਆਪਣੀ ਲੀਡਰਸ਼ਿਪ 'ਤੇ ਚਿੰਤਨ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਦੇ ਨਾਲ ਦੇ ਜਿਹੜੇ ਹੋਰ ਵੀ ਤਾਂ ਕਾਫੀ ਵਧੀਆ ਪਰਫੋਰਮੈਂਸ ਦੇਣ ਵਾਲੇ ਲੀਡਰ ਰਹੇ ਨੇ, ਜਿਨ੍ਹਾਂ ਨੇ ਕੰਮ ਵੀ ਕੀਤੇ ਨੇ ਗਰਾਊਂਡ ਲੈਵਲ 'ਤੇ। ਮੈਂ ਪਿੱਛੇ ਜੇ ਸਾਡੇ ਘਰ ਇੱਕ ਸਤਿਕਾਰ ਸੱਜਣ ਆਏ ਜੋ ਕਿ SGPC ਦੇ ਮੈਂਬਰ ਵੀ ਨੇ, ਅਤੇ ਉਹ ਦੂਜੀ ਤੀਜੀ ਵਾਰੀ ਆਸਟ੍ਰੇਲੀਆ ਆਏ ਅਤੇ ਸਾਨੂੰ ਵੀ ਇੱਥੇ ਆ ਕੇ ਮਿਲੇ, ਤਾਂ ਉਹਨਾਂ ਦੀ ਜਿਹੜੀ ਹਾਂਜੀ 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 ਉਹਨਾਂ ਦੀ ਗੱਲਬਾਤ ਤੋਂ ਮਤਲਬ ਮੈਂ ਬੜਾ ਪ੍ਰਭਾਵਿਤ ਹੋਇਆ ਕਿ ਗਰਾਊਂਡ ਲੈਵਲ ਦੀ ਉਹਨਾਂ ਨੂੰ ਬੜੀ ਨੌਲੇਜ ਹੈ, ਹੈ ਨਾ, ਪਿੰਡਾਂ ਦੇ ਇਕੱਲੇ ਇਕੱਲੇ ਨੌਲੇਜ ਹੈ। ਹੁਣ ਪਿੱਛੇ ਜੇ ਮੈਂ ਇੰਡੀਆ ਰਹਿ ਕੇ ਆਇਆ ਅਤੇ MP ਦੀਆਂ ਚੋਣਾਂ ਤੋਂ ਪਹਿਲਾਂ ਮੈਂ ਆ ਗਿਆ ਸੀਗਾ, ਪਰ ਉੱਥੇ ਇੱਕ ਦੋ ਜਗ੍ਹਾ ਅਸੀਂ ਗਏ, ਉੱਥੇ ਚੰਦੂ ਮਾਜਰਾ ਹੁਣੀ ਆਇਓ ਸੀ, ਹੋਰ ਵੀ ਆਇਓ ਸੀਗੇ, ਇਹ ਮੀਡੀਆ 'ਚ ਪਤਾ ਨਹੀਂ ਕਿੱਦਾਂ ਦੇ ਬਣ ਜਾਂਦੇ ਨੇ, ਪਰ ਅਸੀਂ ਇਹਨਾਂ ਨੂੰ ਮਿਲੇ ਹਾਂ, ਅੱਧਾ ਪੌਣਾ ਘੰਟਾ ਅਸੀਂ ਬੈਠੇ ਉੱਥੇ, ਚਾਹ ਇਕੱਠਿਆਂ ਨੇ ਪੀਤੀ ਆ, ਬੜੀ ਵਧੀਆ ਮਤਲਬ ਨੋਰਮਲ ਗੱਲਾਂ। ਅਤੇ ਉਹਨਾਂ ਦੇ ਜਿਹੜੇ ਇਲਾਕੇ ਦੇ ਬੰਦੇ ਆਏ ਹੋਏ ਸੀ ਸਾਡੇ, ਉਹ ਇਕੱਲੇ ਜਿਹੜੇ ਉਹਨਾਂ ਦੇ ਸਬ ਜਥੇਦਾਰ ਸੀ, ਉਹਨਾਂ ਨੂੰ ਇਕੱਲੇ ਇਕੱਲਿਆਂ ਦੇ ਨਾਂ ਪਤਾ ਪਿੰਡਾਂ ਦੇ ਵੀ ਕਿਹੜੇ ਪਿੰਡ ਦੇ ਕਿੰਨੇ ਆ, ਕਿੰਨੀਆਂ ਵੋਟਾਂ ਨੇ, ਕਿੱਧਰ ਉਹਨੀ ਭੁਗਤਣਾ, ਮਤਲਬ ਗਰਾਊਂਡ ਲੈਵਲ 'ਤੇ ਤਾਂ ਬਹੁਤ ਨੈਟਵਰਕ ਹੈ, ਕੰਮ ਬਣਿਆ ਹੋਇਆ ਹੈ ਸਾਰਾ ਕੁਛ, ਠੀਕ ਹੈ।
ਇਹ ਇਹ ਝੱਬਰ ਸਾਹਿਬ ਨੇ ਜਿਹੜੇ ਗੁਰਪ੍ਰੀਤ ਸਿੰਘ ਝੱਬਰ ਹੈ ਨਾ, ਇਹ ਇਹ ਉਸ ਇਲਾਕੇ ਦੇ ਮਾਲਵੇ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਇੰਚਾਰਜ ਨੇ, ਇਹਨਾਂ ਦੀ ਇਹ ਜ਼ਿੰਮੇਵਾਰੀ ਹੈ ਇਹਨਾਂ ਦੀ, ਤੇ ਬਹੁਤ ਸੋਹਣਾ ਯੰਗ ਨੇ, ਇੱਥੇ ਆਏ ਨੇ, ਮੈਂ ਵੀ ਮਿਲਿਆ ਵਾ ਇਹਨਾਂ ਨੂੰ, ਤੇ ਠੀਕ ਹੀ ਆ, ਤੇ ਬੰਦੇ ਸਾਡੇ ਵਰਗੇ ਹੀ ਨੇ, ਅਸੀਂ ਜਿਹੋ ਜਿਹੇ ਆਪਾਂ ਉਹੋ ਜਿਹੇ ਉਹ ਨੇ ਉੱਥੇ ਬੈਠੇ ਹੋਏ, ਤੇ ਉਹ ਕੋਈ ਨਾ
ਤੇ
ਰੱਬ ਨੇ ਤੇ ਨਾ ਕੋਈ ਹੋਈ।
ਤਾਇਆ ਜੀ ਇੱਕ ਹੋਰ ਤੁਹਾਡੇ ਨਾਲ ਗੱਲ ਪੁੱਛਣੀ ਸੀ, ਤੁਸੀਂ ਕੈਨਬਰਾ ਜਾ ਰਹੇ ਹੋ ਆਪਣੇ 7 ਤਰੀਕ ਨੂੰ ਗੁਰਦੁਆਰਾ ਸਾਹਿਬ ਵੱਲੋਂ?
7 ਤਰੀਕ ਨੂੰ ਉੱਥੇ ਕੀ ਮੈਨੂੰ ਨਹੀਂ ਖਬਰ
ਹਾਂਜੀ, ਆਪਣੇ
ਕੋਈ
ਪਾਰਲੀਮੈਂਟ ਦੇ ਵਿੱਚ ਨਾ 1984 ਨੂੰ ਲੈ ਕੇ ਜਿਹੜੇ ਦਿੱਲੀ ਕਤਲੇਆਮ ਹੈ ਉਹਦੇ ਸੰਬੰਧ।
ਹਾਂ ਚੇਤਾ ਆ ਗਿਆ, ਬਹੁਤ ਚਿਰ ਪਹਿਲਾਂ ਮੈਨੂੰ ਦੱਸਿਆ ਸੀ ਤੇ ਮੇਰੇ ਕੋਲ ਹਾਂ ਵੀ ਕੁਰਾਜ ਸੀ, ਜ਼ਰੂਰ ਜਾਵਾਂਗੇ,
ਹਾਂਜੀ
ਮੈਂ ਭੁੱਲ ਚੁੱਕਿਆ ਹੋਇਆ ਸੀਗਾ, ਜ਼ਰੂਰ ਜਾਵਾਂਗੇ।
ਹਾਂਜੀ
ਤੁਸੀਂ ਜਾ ਰਹੇ ਹੋ?
ਹਾਂਜੀ ਅਸੀਂ ਵੀ
ਤੁਸੀਂ
ਇੱਧਰੋਂ ਆ
ਜਾ
ਰਹੇ,
ਰਹੇ
ਸਾਨੂੰ ਵੀ ਇਨਵੀਟੇਸ਼ਨ ਆਇਆ ਹੋਇਆ ਗੁਰੂ ਘਰ ਵੱਲੋਂ, ਅਤੇ ਅਸੀਂ ਵੀ ਇੱਧਰੋਂ ਆਵਾਂਗੇ ਅਤੇ ਆਪਾਂ ਉੱਥੇ ਮਿਲਾਂਗੇ। ਅਤੇ 2 ਬੱਸਾਂ ਜਾ ਰਹੀਆਂ ਨੇ ਪਾਰਕਲੀ ਗੁਰਦੁਆਰੇ, ਕੱਲ੍ਹ ਮੇਰੀ ਗੱਲਬਾਤ ਹੋ ਰਹੀ ਸੀ। ਅਤੇ
ਹਾਂਜੀ
ਇੱਕ ਮੇਰੀ ਹੋਰ ਗੱਲਬਾਤ ਹੋ ਰਹੀ ਸੀ, ਜਿਹੜੇ ਸਿੱਖ ਮੋਟਰਸਾਈਕਲ ਕਲੱਬ ਵਾਲੇ ਆ ਉਹਨਾਂ ਨੇ ਵੀ ਰਿਕੁਐਸਟ ਕੀਤੀ ਸੀ, ਬਹੁਤ ਦੇਰ ਤੋਂ ਇਹ ਮਸਲਾ ਜਿਹੜਾ ਚੱਲ ਰਿਹਾ ਹੈ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਜਾਂ ਸਾਈਕਲ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਇਹਦੇ 'ਤੇ ਕਈ ਪਟੀਸ਼ਨਾਂ ਵੀ ਪੈ ਚੁੱਕੀਆਂ ਨੇ, ਅਤੇ ਹੁਣ ਥੋੜ੍ਹਾ ਪ੍ਰੈਸ਼ਰ ਵੀ ਬਣਿਆ ਹੈ ਕਿ ਸਰਕਾਰ ਨੇ, ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ MPs ਦੀ, ਅਤੇ ਉਸ ਦੇ ਵਿੱਚ ਇਹਦੀ ਇਨਕੁਆਇਰੀ ਚੱਲ ਰਹੀ ਹੈ, ਅਤੇ ਉਹਨਾਂ ਨੇ ਆਮ ਜਨਤਾ ਵਾਸਤੇ ਆਪਣੀ ਰਾਏ ਦੇਣ ਦੇ ਲਈ ਪਟੀਸ਼ਨ ਪਾਉਣ ਵਾਸਤੇ ਖੁੱਲ੍ਹ ਦਿੱਤੀ ਹੈ ਮੇਰੇ ਖਿਆਲ 2 ਅਕਤੂਬਰ ਤੱਕ। ਇਹ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਰਾਏ ਰੱਖ ਸਕਦੇ ਹੋ ਹੱਕ 'ਚ ਜਾਂ ਵਿਰੋਧ ਦੇ ਵਿੱਚ, ਅਤੇ
2 ਨਵੰਬਰ ਤੱਕ ਅਤੇ 2 ਅਕਤੂਬਰ ਤੱਕ,
2 ਅਕਤੂਬਰ ਤੱਕ ਥੋੜ੍ਹੇ ਦਿਨ ਰਹਿ ਗਏ ਨੇ,
ਉਹ
ਸੋਰੀ 2 ਨਵੰਬਰ ਤੱਕ, ਮਾਫ਼ੀ ਚਾਹੁੰਦੇ ਹਾਂ, ਉਹ ਉਹ ਲੰਘ ਗਈ ਹੈ। ਅਤੇ ਤੁਸੀਂ ਆਪਣੀ ਰਾਏ ਟਿੱਪਣੀ ਦੇ ਸਕਦੇ ਹੋ, ਅਤੇ ਅਸੀਂ ਗੁਰੂ ਘਰ ਵੱਲੋਂ ਵੀ ਦੇਵਾਂਗੇ, ਇੱਧਰੋਂ ਪਾਰਕ ਲਈ ਵੀ ਮੇਰੀ ਗੱਲ ਹੋਈ ਸੀ ਉਹ ਵੀ ਦੇ ਰਹੇ ਨੇ, ਤਾਂ ਸੰਸਥਾਵਾਂ ਵੀ ਦੇ ਰਹੀਆਂ। ਸੋ ਮੈਂ ਬੇਨਤੀ ਕਰਾਂ ਸਾਰੇ ਸੱਜਣਾ ਮਿੱਤਰਾਂ ਨੂੰ ਕਿ ਕੱਲ੍ਹ ਨੂੰ ਵੀ ਅਸੀਂ ਡਿਟੇਲ 'ਚ ਇੱਥੇ ਗੱਲ ਕਰਾਂਗੇ, ਹੋਰ ਵੀ ਆਪਾਂ ਗੱਲ ਕਰਦੇ ਰਵਾਂਗੇ, ਆਪਣੀਆਂ ਟਿੱਪਣੀਆਂ ਜ਼ਰੂਰ ਦਿਓ। ਅਤੇ ਤਾਇਆ ਜੀ ਫਿਰ ਜਦੋਂ ਨਾ ਇਹ ਹੋ ਗਿਆ ਕੰਮ, ਜਦੋਂ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਗਈ ਨਾ ਤੁਹਾਨੂੰ, ਅਸੀਂ ਫਿਰ ਮੋਟਰਸਾਈਕਲ ਲੈ ਕੇ ਦੇਣਾ ਬੁਲਟ।
ਮੈਨੂੰ
ਹਾਂ
ਮੋਟਰਸਾਈਕਲ ਲੈ ਕੇ ਦੇਣਾ,
ਆਹੋ ਜਿੱਦਾਂ ਕਬੱਡੀ ਵਾਲੇ ਨਹੀਂ, ਜਿੱਦਾਂ ਕਬੱਡੀ ਦੇ ਰੇਡਰਾਂ ਨੂੰ ਜੀ ਸਟੋਪਰਾਂ ਨੂੰ ਬੁਲਟ ਦਾ ਨਾਮ ਦਿੰਦੇ ਆ, ਹੁਣ ਤੁਸੀਂ ਵੀ ਸਾਡੇ ਮਤਲਬ ਕਹਿ ਲਓ ਕਿ ਬਹੁਤ ਵੱਡੇ ਰੇਡਰ ਹੈ, ਸਟੋਪਰ ਹੈ, ਅਤੇ ਤੁਹਾਨੂੰ ਵੀ ਫਿਰ ਜਿੱਥੇ ਵੀ ਤੁਹਾਡੇ ਤੁਹਾਨੂੰ ਸੱਦਿਆ ਕਰਨਾ ਨਾ ਕਿਤੇ ਵੀ ਗੁਰਦੁਆਰਾ ਸਾਹਿਬ, ਤੁਹਾਨੂੰ ਫਿਰ ਬੁਲਟ ਦਿਆ ਕਰਨਾ, ਕਿਉਂਕਿ ਫਿਰ ਤੁਸੀਂ ਚਲਾ ਸਕਦੇ ਹਾਂ ਹੈਲਮਟ ਤੋਂ ਬਿਨਾਂ।
ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਉਂ ਸੋਚਦੇ ਹੋ ਬੁੱਢੇ ਤਾਏ ਬਾਰੇ। ਵੈਸੇ ਨਾ ਇਸ ਨਾ ਜਾਰਾ ਜਾਰਾ ਸਹਾਇਤਾ ਜਾਰਾ ਸਰਕਾਰ ਦੇ ਵਿੱਚ ਇਸ ਵਿੱਚ ਤੁਹਾਡੀ ਲੁਕੀ ਹੋਈ ਬੇਈਮਾਨੀ ਆ ਵੀ ਇਹਨੂੰ ਬੁਲਟ ਦੇ ਦਿਓ ਤੇ ਛੇਤੀ ਜਾ ਕੇ ਐਕਸੀਡੈਂਟ ਕਰਕੇ।
ਨਹੀਂ 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 ਤਾਇਆ ਜੀ, ਮੈਂ ਤਾਂ ਹਾਰਲੀ ਡੇਵਿਡਸਨ ਦੇਣ ਨੂੰ ਫਿਰਦਾ ਸੀਗਾ, ਪਰ ਉਹ ਗੱਲ ਕੀ ਆ, ਉਹ ਫਿਰ ਏਦਾਂ ਉੱਪਰ ਨੂੰ ਬਾਹਾਂ ਏਦਾਂ ਕਰਕੇ ਚਲਾਉਣਾ ਪੈਂਦਾ ਨਾ ਉੱਚੀਆਂ ਏਦਾਂ, ਹਨਾ, ਫਿਰ ਮੈਂ ਕਿਹਾ ਤਾਇਆ ਜੀ ਨੇ ਕਹਿਣਾ ਮੇਰੇ ਹੱਥ ਖੜੇ ਕਰਾ ਦਿੱਤੇ, ਹਨਾ, ਪੇ ਉਹ ਹਾਰਲੀ ਡੇਵਿਸਨ ਜਦ ਨਾ ਕੋਲੋਂ ਲੰਘਦਾ ਕਾਰ ਚਲਾਉਂਦੇ ਹੁੰਦੇ ਆ, ਤਾਂ ਕਾਰ ਦੇ ਕੋਲੋਂ ਹਾਰਲੀ ਡੇਵਿਸਨ, ਉਹ ਬੰਦਿਆਂ ਨੇ ਨਾ ਇੱਦਾਂ ਬਾਹਾਂ ਕੀਤੀਆਂ ਹੁੰਦੀਆਂ, ਹੈਂਡਲ ਫੜੇ ਹੁੰਦੇ ਉੱਚ, ਮੈਨੂੰ ਨਾ ਚੇਤੇ ਆ ਜਾਂਦਾ, ਮੈਂ ਕਿਹਾ ਇੱਦਾਂ ਅਸੀਂ ਸਕੂਲ ਦੇ ਵਿੱਚ ਸਾਨੂੰ ਮਾਸਟਰਾਂ ਨੇ ਖੜੇ ਕੀਤਾ ਹੁੰਦਾ ਸੀ ਹੱਥ ਖੜੇ ਕਰਾ ਕੇ, ਜਿੱਦਾਂ ਸੜਕਾਂ 'ਤੇ ਤੁਰੇ ਫਿਰਦੇ ਨੇ ਹੱਥ ਖੜੇ ਕਰਕੇ। ਸੋ ਬੇਨਤੀ ਇਹ ਹੈ ਕਿ ਜਿਹੜੇ ਵੀ ਸਰੋਤੇ ਸੁਣਦੇ ਆ ਉਹ ਜ਼ਰੂਰ ਇੱਥੇ ਟਿੱਪਣੀ ਦੇਣ। ਵੈਸੇ ਤਾਇਆ ਜੀ ਅਸੀਂ ਨਾ ਕਨੇਡਾ ਗਏ ਸੀ ਜਦੋਂ ਇਹ ਕਾਨੂੰਨ ਬਣਿਆ ਸੀਗਾ, ਕਨੇਡਾ ਅੱਜ ਤੋਂ 10 ਸਾਲ ਪਹਿਲਾਂ, ਉੱਥੇ ਵੀ ਬਹੁਤ ਜੱਦੋਜਹਿਦ ਕਰਨੀ ਪਈ। ਇਹ ਕਾਨੂੰਨ ਭਾਰਤ ਦੇ ਵਿੱਚ ਵੀ ਹੈਗਾ ਪੱਗ ਬੰਨ੍ਹ ਕੇ, ਇਹ ਨਿਊਜ਼ੀਲੈਂਡ 'ਚ ਵੀ ਹੈਗਾ, ਇੰਗਲੈਂਡ 'ਚ ਵੀ, ਕਈ ਦੇਸ਼ਾਂ ਦੇ ਵਿੱਚ ਹੈ, ਅਤੇ ਨਾ
ਸਿੰਗਾਪੁਰ ਵੀ ਗਿਆ, ਇੰਗਲੈਂਡ ਵੀ ਆ,
ਹਾਂਜੀ
ਵੀ ਗਿਆ,
ਹਾਂਜੀ। ਉੱਥੇ ਨਾ ਇੱਕ ਨੌਜਵਾਨ ਦੀ ਫਿਰ ਮੌਤ ਹੋ ਗਈ ਡਿੱਗ ਕੇ, ਅਤੇ ਉਹ ਤੋਂ ਬਾਅਦ ਫਿਰ ਇਹ ਕਾਨੂੰਨ ਦੁਬਾਰਾ ਫਿਰ ਰਿਵਿਊ ਕੀਤਾ ਗਿਆ, ਅਤੇ ਉਹਦੇ ਵਿੱਚ ਇਹ ਜ਼ਰੂਰੀ ਕੀਤਾ ਗਿਆ ਕਿ ਜਿਹੜੀ ਪੱਗ ਬੰਨ੍ਹਣੀ ਹੈ ਮੋਟਰਸਾਈਕਲ ਵਾਲਿਆਂ ਨੇ ਉਹ 5 ਮੀਟਰ ਦੀ ਘੱਟੋ ਘੱਟ ਹੋਣੀ ਚਾਹੀਦੀ ਹੈ, ਇੱਦਾਂ ਨਹੀਂ ਵੀ ਪਰਨਾ ਬੰਨ੍ਹ ਲਓ, ਉਹ 5 ਮੀਟਰ ਦੀ ਘੱਟੋ ਘੱਟ ਪੱਗ ਹੋਣੀ ਚਾਹੀਦੀ। ਅਤੇ ਜਿਸ ਤਰ੍ਹਾਂ ਹੁਣ ਸਾਡੀ ਆ ਪਟਿਆਲਾ ਸ਼ਾਹੀ ਹੈ, ਇੱਦਾਂ ਨਹੀਂ, ਉਹ ਗੋਲ ਬੰਨ੍ਹਣੀ ਪੈਂਦੀ ਹੈ ਪੱਗ ਉਹਨੂੰ, ਹਾਂ, ਉਹ ਕਿਉਂਕਿ ਆਹ ਪੱਗ ਤਾਂ ਉੜ ਜਾਂਦੀ ਹੈ ਨਾ, ਇਹ ਤਾਂ ਸਿੱਧੀ ਹਵਾ ਪੈਣੀ ਹੈ ਤਾਂ ਉੜ ਜਾਣੀ ਹੈ ਫਿਰ, ਅਤੇ ਉਹ ਗੋਲ ਗੋਲ ਬੰਨ੍ਹ ਕੇ ਨਾ ਉਹਦੇ ਪ੍ਰਤੀ ਠਾਠਾ ਵੀ ਬੰਨ੍ਹ ਲੈਂਦੇ ਨੇ ਕਿ ਉਹਨੂੰ ਸਿਕਿਓਰ ਕਰਨ ਦੇ ਲਈ। ਪਰ ਇੱਕ ਸਟੱਡੀ ਮੈਂ ਹੋਰ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਪੱਗ ਜਿਹੜੀ ਆ ਉਹ ਹੈਲਮਟ ਦੇ ਬਰਾਬਰ ਦੀ ਸੇਫਟੀ ਰੱਖਦੀ ਆ, ਜੇ 5 ਮੀਟਰ ਦੀ ਬੰਨੀ ਹੋਵੇ ਚੰਗੀ ਤਰ੍ਹਾਂ, ਉਹ ਬਰਾਬਰ ਦੀ ਸੇਫਟੀ ਰੱਖਦੀ ਆ।
ਨਹੀਂ ਸਾਡੇ ਵੀ ਬੰਦੇ ਹਰ ਕੋਈ ਰਾਹ ਲੱਭਦੇ ਨੇ, ਸਿੰਗਾਪੁਰ ਅਸੀਂ 79 ਚ ਵਾਹਵਾ ਦਿਨ ਰੁਕੇ ਸੀ ਇੱਧਰ ਨੂੰ ਆਉਣ ਤੋਂ ਪਹਿਲਾਂ, ਉੱਥੇ ਵੇਖਿਆ ਵੀ ਉਹ ਮੋਟਰਸਾਈਕਲ ਦੇ ਉੱਤੇ ਬੰਦਾ ਨੇ ਇਹੋ ਜਿਹੀ ਆਪਣੇ ਵਰਗੀ ਪੱਗ ਬੰਨੀ ਆ, ਤੇ ਬੰਦੇ ਨੇ ਆਪਣੇ ਸਿਰ ਪੱਗ ਬੰਨ ਕੇ ਤੇ ਉਹ ਲਾ ਕੇ ਤੇ ਪਿੱਛੇ ਘਰਵਾਲੀ ਦੇ ਸਿਰ ਤੇ ਰੱਖੀ ਹੋਈ ਆ, ਜੇ ਘਰਵਾਲ ਟੋਪ ਤੋਂ ਬਚਣ ਲਈ ਘਰਵਾਲੀ ਨੇ ਪਿੱਛੇ ਬਹਿਣਾ ਹੈ ਨਾ, ਤੇ ਉਹਦੀ ਪੱਗ ਇਹ ਵੀ ਪਹਿਲਾਂ ਘਰਵਾਲੇ ਨੇ ਆਪਣੇ ਸਿਰ ਪੱਗ ਬੰਨ ਕੇ ਉਹ ਘਰਵਾਲੀ ਦੇ ਸਿਰ ਤੇ ਰੱਖਣੀ, ਫਿਰ ਉਹਨੇ ਆਪ ਪੱਗ ਬੰਨ
ਤਾਇਆ ਜੀ। ਇਹ ਵੀ
ਬੜਾ ਅਜੀਬ ਗੱਲ,
ਇਹ ਵੀ ਕਾਨੂੰਨ ਹੈ ਉੱਤੇ ਕਿ ਤੁਸੀਂ ਇੱਦਾਂ ਨਹੀਂ ਹੈਗਾ ਵੀ, ਇੱਥੇ ਆਈ ਸੀ ਜਦ ਕਿਰਪਾਨ ਦਾ ਮਸਲਾ ਸੀ, ਇਹ ਸਮੱਸਿਆ ਆਈ ਸੀ ਕਿ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਕੌਣ ਸਿੱਖ ਹੈ ਕੌਣ ਨਹੀਂ ਹੈਗਾ, ਕਿਉਂਕਿ ਜਿੱਦਾਂ ਹੁਣ ਅਸੀਂ ਕਿਰਪਾਨ ਰੱਖ ਸਕਦੇ ਹਾਂ 3.5 ਫੁੱਟ ਹੀ ਹੈ ਨਾ, ਅਤੇ ਉਹ ਜਦੋਂ ਵੈਸੇ ਅਲਾਊਡ ਨਹੀਂ ਹੈਗਾ ਨਾਈਫ, ਅਤੇ ਉਹ ਕੀ ਕਰਦੇ ਸੀਗੇ ਵੀ ਸਾਡੇ ਵਰਗੇ, ਜਿੱਦਾਂ ਮੇਰੇ ਵਰਗੇ, ਚਲੋ ਮੈਂ ਤਾਂ ਹੁਣ ਸਰੂਪ 'ਚ ਹਾਂ ਵੀ ਲੈਬਨੀਜ਼ ਕਮਿਊਨਿਟੀ 'ਚੋਂ ਜਾਂ ਹੋਰ ਆਪਣੇ ਵੀ ਜਿਹੜੇ ਹੈਗੇ ਪੂਰੇ ਪ੍ਰੋਪਰ ਦਾਰਸ਼ਨਿਕ ਸਿੱਖ ਨਹੀਂ ਹੈਗੇ, ਉਹ ਆਪਣੇ ਨਾ ਕਿਰਪਾਨਾਂ ਰੱਖਦੇ ਆ ਕਾਰਾਂ ਦੇ ਬੂਟਾਂ ਦੇ ਵਿੱਚ ਜਾਂ ਥੱਲੇ, ਅਤੇ ਉਹ ਜਦੋਂ ਫੜ ਹੋ ਜਾਂਦੇ ਨਾ, ਜਦੋਂ ਫੜਦੇ ਤਲਾਸ਼ੀ ਲੈਂਦੇ ਤਾਂ ਅਗਲੇ ਮੂਹਰੇ ਪੁੱਛਦੇ, ਉਹ ਕਹਿੰਦੇ ਜੀ ਇਹ ਤਾਂ ਸਾਡਾ ਰਿਲੀਜੀਅਸ ਸਿੰਬਲ ਹੈ, ਜ਼ਰੂਰੀ ਹੈ ਸਾਡੇ ਲਈ, ਅਸੀਂ ਤਾਂ ਸਿੱਖ ਹਾਂ। ਹਾਂ ਹਾਂ, ਉਹ ਆਪਣੇ ਬੰਦੇ ਬਹੁਤ ਅਬਿਊਜ਼ ਕਰਦੇ ਨੇ ਇਸ ਚੀਜ਼ ਨੂੰ, ਅਤੇ ਇਸ ਕਰਕੇ ਉਦੋਂ ਫਿਰ ਪੁਲਿਸ ਨੇ ਇਹ ਇਨਕੁਆਇਰੀ ਕਰਵਾਈ ਸੀ, ਅਤੇ ਉਹਦੇ ਵਿੱਚ ਸਾਡੇ ਟੀਮ ਨੇ ਇੱਕ ਦਿੱਤਾ ਸੀ ਵੀ ਜੇ ਕੋਈ ਇੱਦਾਂ ਦੇਖੇ ਵੀ ਤੁਸੀਂ ਸਿੱਖ ਨੂੰ ਆਈਡੈਂਟੀਫਾਈ ਕਿੱਦਾਂ ਕਰਨਾ, ਉਹਦੇ ਵਿੱਚ ਉਹ ਇਹ ਕਰ ਸਕਦੇ ਕਿ ਤਾਂ ਪੱਗ ਵੱਧੀ ਹੋਵੇ, ਸਰੂਪ ਹੋਵੇ, ਕੜਾ ਪਾਇਆ ਹੋਵੇ, ਠੀਕ ਹੈ, ਕਕਾਰ ਜਿਹੜੇ ਨੇ ਉਹ ਪ੍ਰੈਕਟਿਸਿੰਗ ਸਿੱਖ ਹੋਵੇ, ਫਿਰ ਉਹ ਰੱਖ ਸਕਦਾ ਆ, ਨਾ ਕਿ ਸਿੱਖ ਘਰ ਜੰਮਿਆ ਪਰ ਬਾਲ ਕੇਸ ਨਹੀਂ ਰੱਖੇ ਹੋ ਜਾਂ ਪ੍ਰੈਕਟਿਸਿੰਗ ਨਹੀਂ ਹੈਗਾ, ਉਹ ਥੋੜ੍ਹਾ ਰੱਖ ਸਕਦਾ ਆ। ਸੋ ਇਸ ਕਰਕੇ ਉਹ ਪੁਲਿਸ ਵਾਲੇ ਜਿਹੜੇ ਹੁਣ ਇਹ ਵੀ ਕਹਿ ਰਹੇ ਨੇ, ਹੁਣ ਜਿਹੜਾ ਕਾਨੂੰਨ ਬਣੇਗਾ ਮੇਰਾ ਖਿਆਲ ਉਹਦੇ 'ਚ ਇਹ ਕਾਨੂੰਨ ਦੇ ਵਿੱਚ ਹੋਏਗੀ ਕਿ ਤੁਸੀਂ ਦਾੜੀ ਕੇਸ ਵੀ ਰੱਖੇ ਤਾਂ ਤੁਹਾਨੂੰ ਸਿੱਖ ਗਿਣਿਆ ਜਾਵੇਗਾ, ਜੇ ਤੁਹਾਡੇ ਦਾੜੀ ਕੇਸ ਹੈਗੇ ਨੇ ਜਾਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਆ, ਹੈ ਨਾ। ਅਤੇ ਇਹ ਵੈਸੇ ਤਾਂ ਚੰਗੀ ਗੱਲ ਹੈ ਜੇ ਮੋਟਰਸਾਈਕਲ ਵਾਲੇ ਜਿਹੜੇ ਆ ਮੇਰੇ ਵੀਰ ਇਸ ਕਾਨੂੰਨ ਕਰਕੇ ਦਾੜੀ ਕੇਸ ਰੱਖ ਲੈਣ, ਸਰੂਪ 'ਚ ਆ ਜਾਣ, ਤਾਂ ਵਧੀਆ ਗੱਲ ਹੈ ਸਿੱਖੀ ਵਾਸਤੇ, ਤਾਂ ਵਧੀਆ।
ਜਿਵੇਂ ਇੰਡੀਆ ਵਿੱਚ ਵੀ ਆ ਨਾ ਵੀ ਬਰਸ਼ਾ ਨਹੀਂ ਰੱਖ ਸਕਦਾ ਬੰਦਾ, ਸਿੱਖ ਵੀ ਨਹੀਂ ਬਰਸ਼ਾ ਰੱਖ ਸਕਦਾ, ਪਰ ਜਿਹਨੇ ਨਿਹੰਗ ਸਿੰਘਾਂ ਤੋਂ ਅੰਮ੍ਰਿਤ ਛਕਿਆ ਹੋਇਆ ਤੇ ਉਹਨਾਂ ਕੋਲੋਂ ਸਰਟੀਫਿਕੇਟ ਆ ਬਾਬਾ ਬੁੱਢਾ ਦਲ ਦਾ ਜਾਂ ਜਿਹੜੇ ਦਲ ਤੋਂ ਉਹਨਾਂ ਅੰਮ੍ਰਿਤ ਛਕਿਆ, ਉਹ ਬਰਸ਼ਾ ਰੱਖ ਸਕਦਾ। ਆਮ ਸਿੱਖ ਨਹੀਂ ਬਰਸ਼ਾ ਰੱਖ ਸਕਦਾ ਇੰਡੀਆ ਦੇ ਵਿੱਚ, ਕਿਰਪਾਨ ਰੱਖ ਸਕਦਾ ਹੈ, ਬਰਸ਼ਾ ਉਹ ਨਿਹੰਗ ਸਿੰਘ ਬਰਸ਼ਾ ਰੱਖ ਸਕਦਾ, ਤੇ ਉਹਦੇ ਕੋਲ ਸਬੂਤ ਹੋਣਾ ਚਾਹੀਦਾ ਵੀ ਮੈਂ ਨਿਹੰਗ ਸਿੰਘ ਆ।
ਹਾਂਜੀ, ਤੇ ਦੇਖੋ ਇਹ ਤਾਂ ਬਿਲਕੁਲ ਜ਼ਰੂਰੀ ਆ, ਸਰਟੀਫਿਕੇਟਸ ਵਗੈਰਾ ਕੈਰੀ ਕਰਨੇ ਚਾਹੀਦੇ ਆ। ਹੁਣ ਸਾਡੇ ਜਿਹੜੇ ਕਿਰਪਾਨ ਦਾ ਇਸ਼ੂ ਹੈ, ਇਹ ਵਿਕਟੋਰੀਆ ਪੁਲਿਸ, ਨਿਊ ਸਾਊਥ ਪੁਲਿਸ, ਨਿਊ ਸਾਊਥ ਵੇਲਸ ਐਜੂਕੇਸ਼ਨ ਵਾਲਿਆਂ ਨੇ ਪ੍ਰੋਪਰ ਵੈਬਸਾਈਟ 'ਤੇ ਪਾਏ ਹੋਏ ਆ ਬਰੋਸ਼ਰ, ਉਹਨਾਂ ਨੂੰ ਪ੍ਰਿੰਟ ਕਰਕੇ ਤੁਸੀਂ ਨਾਲ ਰੱਖੋ। ਇੱਥੋਂ ਤੱਕ ਕਿ ਤਾਇਆ ਜੀ, ਅਗਰ ਤੁਸੀਂ ਡਾਇਬੈਟਿਕ ਹੋ, ਤੁਸੀਂ ਟੀਕੇ ਲਾਉਂਦੇ ਹੋ ਇੰਸੂਲਿਨ ਦੇ, ਤਾਂ ਤੁਹਾਨੂੰ ਉਹ ਲੈਟਰ ਨਾਲ ਲੈ ਕੇ ਜਾਣੀ ਪੈਂਦੀ ਹੈ ਏਅਰਪੋਰਟ 'ਤੇ ਦਿਖਾਲਣ ਲਈ ਵੀ ਆਹ ਮੇਰੇ ਟੀਕੇ ਨੇ, ਹੈ ਨਾ, ਆਹ ਮੇਰੀ ਮੈਡੀਸਨ ਹੈ, ਇਹੋ ਜਿਹੀ, ਹੈ ਨਾ। ਸੋ ਇਹ ਤਾਂ ਕੋਈ ਐਡੀ ਕੋਈ ਨਵੀਂ ਗੱਲ ਨਹੀਂ, ਸੇਫਟੀ ਇਸ਼ੂਜ਼ ਜਿਹੜੇ ਨੇ ਉਹ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਆ। ਸੋ ਤਾਇਆ ਜੀ, ਆਪਾਂ ਕੁਛ ਸੁਨੇਹੇ ਲੈ ਲਈਏ ਜਾਣ ਤੋਂ ਪਹਿਲਾਂ, ਜਿਹੜੇ ਟਿੱਪਣੀਆਂ ਨੇ, ਤੇ ਉਹਦੇ ਵਿੱਚ
ਜਾਣ ਤੋਂ ਮਤਲਬ ਸਟੂਡੀਓ ਤੋਂ ਜਾਣ ਤੋਂ ਪਹਿਲਾਂ ਕਿ ਦੁਨੀਆ ਤੋਂ ਜਾਣ ਤੋਂ ਪਹਿਲਾਂ ਤੇ ਨਹੀਂ ਸੋਚ ਰਹੇ?
ਨਹੀਂ 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 ਨਹੀਂ, ਦੁਨੀਆ ਸਟੂਡੀਓ ਤੋਂ ਜਾਣ ਤੋਂ ਪਹਿਲਾਂ। ਤਾਇਆ ਜੀ, ਇਹਦੇ ਬਾਰੇ ਕਰਾਂਗੇ ਗੱਲ ਜਾਣ ਦੀਆਂ ਵੀ ਗੱਲਾਂ, ਕਿਉਂਕਿ ਜਾਣਾ ਤਾਂ ਸਭ ਨਹੀਂ ਹੈ, ਪਰ ਜੇ ਸ਼ਾਨ ਆਣ ਬਾਣ ਦੇ ਨਾਲ ਅਸੀਂ ਜਾਣਾ ਚਾਹੁੰਦੇ ਹਾਂ, ਉਹਦੇ ਬਾਰੇ ਗੱਲ ਕਰਾਂਗੇ। ਸੋ
ਜ਼ਰੂਰ
ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਤੁਰੇ ਆ ਅਤੇ ਜੁੜੇ ਆ, ਉਹ ਕਹਿੰਦੇ ਕਿ ਸਿੱਖ ਕੋਲੇਸ਼ਨ ਦੀ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਕਾਂਗਰਸਮੈਨ ਡੇਵਿਡ ਵੈਲਡੂ ਅਮੈਰੀਕਾ ਨੇ ਸਿੱਖ ਜੈਨੋਸਾਈਡ ਨੂੰ ਰੈਕੋਗਨਾਈਜ਼ ਕਰਵਾਇਆ ਕਿ ਜੈਨੋਸਾਈਡ ਸੀਗਾ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਧਰ ਸਾਡੇ ਨਾਲ
ਫਿਰ ਗੱਲ ਕਰਿਓ। ਹਾਂਜੀ,
ਅਮਰੀਕਾ ਦੇ ਵਿੱਚ ਨਾ, ਅਮਰੀਕਾ ਦੇ ਵਿੱਚ ਦੇਖੋ, ਇੱਕ ਹੁੰਦੇ ਦੰਗੇ, ਇੱਕ ਹੁੰਦੇ ਕਤਲੇਆਮ। ਇਹਨੂੰ ਦਿੱਲੀ ਦੇ 84 ਨੂੰ ਦੰਗੇ ਦੰਗੇ ਕਹਿ ਕਿ ਦੰਗੇ ਹੁੰਦੇ ਦੋ ਧਿਰਾਂ ਦੇ ਵਿਚਾਲੇ, ਕਤਲੇਆਮ ਹੁੰਦਾ ਇੱਕ ਧੜਾ ਦੂਜੇ ਨੂੰ ਮਾਰ ਦਿੰਦਾ, ਖਤਮ ਕਰ ਦਿੰਦਾ ਅਣਭੋਲ। ਸੋ ਇਸ ਕਰਕੇ ਇਹਦੀ ਜਿਹੜੀ ਮਾਨਤਾ ਦਿੱਤੀ ਹੈ ਜੈਨੋਸਾਈਡ ਦੀ ਅਮਰੀਕਾ 'ਚ, ਵੀ ਇਹ
ਅਮਰੀਕਾ ਸਰਕਾਰ ਨੇ, ਅਮਰੀਕਾ ਸਟੇਟ ਨੇ ਦਿੱਤੀ ਹੈ।
ਨਹੀਂ, ਇਹ ਸੈਨੇਟਰ ਕਾਂਗਰਸਮੈਨ ਨੇ ਦਵਾਈ ਹੈ। ਹਾਂ
ਅੱਛਾ, ਹਾਂ, ਕਿਉਂਕਿ ਅਸੀਂ ਯੂਰਪ ਦੇ ਸਿੱਖਾਂ ਨੇ ਇਕੱਠੇ ਹੋ ਕੇ, ਮੈਂ ਵੀ ਉਹਨਾਂ ਦਿਨਾਂ 'ਚ ਉੱਥੇ ਸੀਗਾ, ਤੇ ਅਸੀਂ ਇਹਨਾਂ ਦਾ UN ਦਾ ਹੈਡਕੁਆਟਰ ਆ, UNO ਨਹੀਂ ਰਹੀ ਹੈ, UN ਆ, ਤੇ ਉਹ ਉਹਨਾਂ ਨੇ ਕੱਟ ਦਿੱਤਾ ਹੋਇਆ, ਤੇ ਇਹ ਅਸੀਂ ਇਹਦਾ ਹੈਡਕੁਆਟਰ ਅਸੈਂਬਲੀ ਤੇ ਹੈਗੀ ਆ ਨਾ ਨਿਊਯਾਰਕ 'ਚ, ਇਹਦਾ ਹੈੱਡਕੁਆਰਟਰ ਹੈਗਾ
ਜਨੇਵਾ 'ਚ।
ਜਨੇਵਾ 'ਚ
ਜੀ ਜੀ
ਅਸੀਂ ਫਿਰ ਉੱਥੇ ਉਹਨਾਂ ਨੂੰ ਦਿੱਤਾ ਸੀ ਰਿਪ੍ਰੈਜੈਂਟੇਸ਼ਨ, ਡੈਪੂਟੇਸ਼ਨ ਗਿਆ ਸੀ ਸਾਰੇ ਯੂਰਪ ਦੇ ਸਿੱਖਾਂ ਮੁਖੀਆਂ ਦਾ, ਵਿੱਚੇ ਵਿੱਚੇ ਮੈਂ ਵੀ ਸੀਗਾ, ਤੇ ਉਹਨਾਂ ਨੂੰ ਦਿੱਤਾ ਵੀ ਇਹਨੂੰ ਜੈਨੋਸਾਈਡ ਡਿਕਲੇਅਰ ਕਰੋ। ਇਹ ਉਹ ਸਿੱਖ 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 ਅਖਬਾਰਾਂ ਸਿੱਖ ਲਿਖਤਾਂ ਦੇ ਵਿੱਚ ਵੀ ਦਿੱਲੀ ਦੰਗੇ, ਦਿੱਲੀ ਦੰਗੇ ਕਹੀ ਜਾਂਦੇ ਆ।
ਉਹਨੇ ਟੈਂਪਲ ਜਿੱਦਾਂ ਮੂੰਹ ਚੜਵਾ ਦਿੱਤਾ ਉਸੇ ਤਰ੍ਹਾਂ। ਖੈਰ
ਇੱਕ ਮਿੰਟ, ਇਹ ਨਾ ਮੀਡੀਆ ਤੁਹਾਨੂੰ ਦਿੰਦਾ ਨਾ, ਹੁਣ ਸਿੱਖ ਮੱਥਾ ਟੇਕਣਾ ਹੀ ਭੁੱਲ ਗਏ, ਨਤਮਸਤਕ ਹੋਈ ਜਾਂਦੇ ਆ। ਜਿੱਥੇ ਕੋਈ ਨਤਮਸਤਕ ਕੀ ਨਤਮਸਤਕ ਹੋਏ, ਨਤਮਸਤਕ ਹੋਏ, ਇਹ ਪਤਾ ਨੀ ਕਿਵੇਂ ਕਿੱਥੋਂ ਕੋਈ ਘੋੜ ਲਿਆਂਦਾ ਆ। ਮਤਲਬ ਵੀ ਉਹ ਕੋਈ 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 ਨੀ ਕਹਿੰਦਾ ਵੀ ਸਿੱਖ ਨੇ ਮੱਥਾ ਟੇਕਿਆ, ਕੋਈ ਨਤਮਸਤਕ ਹੋਇਆ
ਨਤਮਸਤਕ ਹਾਂ ਮੱਥਾ ਟੇਕਣ ਤਾਂ ਜੀ। ਤੁਹਾਨੂੰ ਬੁਲਟ
ਇੱਕ ਮਿੰਟ ਮੈਂ ਦੂਜੀ ਗੱਲ, ਦਿੱਲੀ ਦੰਗੇ ਤੇ ਇੱਕ ਗੋਲਡਨ ਟੈਂਪਲ ਅਟੈਕ, ਗੋਲਡਨ ਟੈਂਪਲ ਅਟੈਕ, ਬਲਿਊ ਸਟਾਰ, ਬਲਿਊ ਸਟਾਰ, ਉਹ ਜਾਨੀ ਮਹੱਤਤਾ ਹੀ ਖਤਮ ਕਰਤੀ। ਨਵੀਂ ਖਰਚ ਖੋਜ ਅਨੁਸਾਰ 63 ਗੁਰਦੁਆਰਿਆਂ ਤੇ ਉਸ ਸਮੇਂ ਤੇ 63 ਗੁਰਦੁਆਰਿਆਂ ਤੇ ਹਮਲੇ ਹੋਏ ਟੈਂਪ ਤੋਪਾਂ ਟੈਂਕਾਂ ਨਾਲ, ਤੇ ਬਲਿਊ ਸਟਾਰ ਨਹੀਂ ਸੀਗਾ। ਹਾਂਜੀ ਤੇ ਚਲੋ ਅੱਗੇ ਚੱਲੋ
ਤਾਇਆ ਜੀ। ਉਹ ਆਪਾਂ ਬੁਲਟ ਦੀ ਗੱਲ ਕਰਦੇ ਸੀ, ਕਹਿੰਦੇ ਤਾਇਆ ਜੀ ਫਿਰ ਬੁਲਟ ਜੀ ਐਸ ਰਾਣੂ ਲੰਗੇੜੀ ਵਾਲੇ ਕੇਂਜ ਤੋਂ ਕਹਿੰਦੇ ਨੇ ਕਿ ਬੁਲਟ ਨਹੀਂ ਤਾਂ ਘੋੜੀ ਲੈ ਦਿਓ ਤਾਇਆ ਜੀ ਨੂੰ। ਉਹ ਤਾਇਆ ਜੀ
ਲਾਸਟ ਟਾਈਮ ਮੈਂ ਘੋੜੀ ਤੇ ਚੜਿਆ ਸੀਗਾ, ਧਮਧਾਨ ਸਾਹਿਬ ਗੁਰਦੁਆਰੇ ਦੀ ਘੋੜੀ ਸੀਗੀ, ਤੇ ਉਹ ਮੈਂ ਨਾ ਉੱਤੇ ਕਾਠੀ ਨਾ ਕੋਈ, ਉਹ ਨਿਹੰਗ ਸਿੰਘ ਵਾਲੀ ਮੇਰੇ ਨਾਲ ਗੱਲ ਹੋਈ, ਤੇ ਉਹ ਜਦੋਂ ਘੋੜੀ ਘੋੜੀ ਦੌੜ ਪਈ ਤੇ ਮੈਨੂੰ ਖੁੱਲਿਆ ਕਲਿਆਰ ਨੀ ਨਾ ਆਵੇ, ਮੈਂ ਉਹਨੂੰ ਜਿਉਂ ਇੱਕ ਡੰਗਰਾਂ ਨੂੰ ਕਹੀ ਦਾ ਖਲੋ ਖਲੋ ਕਰਾਂ,
ਤੁਹਾਨੂੰ ਬ੍ਰੇਕਾਂ ਨਾ ਲੱਭਣ ਘੋੜੀ ਦੀਆਂ,
ਤੇ ਮੈਂ ਨਾ ਨਿਹੰਗ ਸਿੰਘ ਵਾਂਗੂ ਬੁੜਕ ਬੁੜਕ ਕੇ ਪਵਾਂ ਤੇ ਮੇਰਾ ਦੁਖਣ ਲੱਗ ਪਿਆ, ਤੇ ਮੈਂ ਘੋੜੀ ਤੋਂ ਭੱਜੀ ਜਾਂਦੀ, ਘੋੜੀ ਤੋਂ ਛਾਲ ਮਾਰਤੀ, ਤੇ ਛਾਲ ਮਾਰਤੀ ਤੇ ਘੱਟੇ ਚ ਡਿੱਗਿਆ, ਤੇ ਉਹ ਦੂਜੇ ਜਿਹੜੇ ਮੈਨੂੰ ਕਹਿੰਦੇ ਉਹ ਭੱਜੇ ਆਏ ਵੀ ਕਹਿੰਦੇ ਘੋੜੀ ਤੋਂ ਡਿੱਗ ਪਿਆ, ਤੇ ਮੈਂ ਉੱਠ ਕੇ ਭੱਜ ਕੇ ਝੱਗਾ ਝਾੜੇ ਤੋਂ ਬਿਨਾਂ ਘੋੜੀ ਜਾ ਕੇ ਖਲੋ ਗਈ ਕੁਝ ਕਰਮਾਂ ਤੇ ਜੇ ਮੇਰੇ ਡਿੱਗਣ ਤੋਂ ਬਾਅਦ, ਤੇ ਮੈਂ ਘੋੜੀ ਦੀ ਜਾ ਕੇ ਲਗਾਮ ਪੜ, ਉਸ ਤੋਂ ਬਾਅਦ ਨੀ ਮੈਂ ਘੋੜੀ
ਤੇ। ਤਾਇਆ ਜੀ ਉਹ ਤੁਸੀਂ ਕਿਤੇ ਇੱਦਾਂ ਤਾਂ ਨਹੀਂ ਸਮਝੇ ਵੀ ਘੋੜੀ ਖੜਦੀ ਇੱਦਾਂ ਵੀ ਇੱਦਾਂ ਛਾਲ ਮਾਰੋ ਡਿੱਗ ਪਵੋ, ਹੈ ਨਾ। ਉਹ ਮੈਨੂੰ ਨਾ ਇੱਕ ਸਾਡੇ ਬਜ਼ੁਰਗ ਇੱਥੇ ਵੀਰਾ ਜੀ ਕਹਾਣੀ ਸੁਣਾਉਂਦੇ ਹੁੰਦੇ ਸੀ, ਕਹਿੰਦੇ ਇੱਕ ਪਿਓ ਪੁੱਤ ਨਾ ਕਹਿੰਦੇ ਅਸੀਂ ਨਾ ਜਾਣਾ ਊਂਠ 'ਤੇ ਜਾਣਾ ਆ ਬਰਾਤ 'ਤੇ। ਉਹ ਜਿੱਦ ਕਰਦੇ ਸੀ ਕਹਿੰਦੇ ਊਂਠ 'ਤੇ ਜਾਣਾ ਆ, ਅਤੇ ਮਾਲਵੇ ਦੀ ਗੱਲ ਸੀ, ਅਤੇ ਉਹਨਾਂ ਨੂੰ ਵੈਸੇ ਊਂਠ 'ਤੇ ਚੜ੍ਹੇ ਨਹੀਂ ਸੀ ਕਦੇ, ਅਤੇ ਉਹਨਾਂ ਨੂੰ ਚੜ੍ਹਾ ਦਿੱਤਾ ਦੋਨਾਂ ਨੂੰ ਪਿਓ ਪੁੱਤ ਨੂੰ, ਹੈ ਨਾ। ਉਹ ਜਦੋਂ ਨਾ ਬਰਾਤ ਪਿੰਡ ਵਾਲੇ ਪਿੰਡ ਦੀ ਜੂਹ 'ਚ ਪਹੁੰਚੀ ਤਾਂ ਉੱਥੇ ਮੂਹਰੇ ਸਵਾਗਤ ਕਰਨ ਲਈ ਖੜ੍ਹੇ ਗਏ, ਤਾਂ ਉਹ ਊਂਠ ਬਹਿੰਦਾ ਆ ਪਹਿਲਾਂ ਮੋਹਰਲੇ ਪੈਰ ਹੇਠਾਂ ਲਾਉਂਦਾ ਆ ਫਿਰ ਪਿਛਲੇ ਲਾਉਂਦਾ, ਅਤੇ ਉਹਨਾਂ ਨੂੰ ਪਤਾ ਨਹੀਂ, ਹਾਂ ਉਹਨਾਂ ਨੂੰ ਪਤਾ ਨਹੀਂ ਸੀਗਾ, ਅਤੇ ਉਹਨੇ ਮੋਹਰਲੇ ਲਾਏ ਤਾਂ ਉਹ ਭੁੜਕ ਕੇ ਦੋਨੇ ਲੋਟਣੀਆਂ ਖਾ ਕੇ ਮੂਹਰੇ ਚਲੇ ਗਏ, ਉੱਠ ਕੇ ਕੱਪੜੇ ਝਾੜ ਜੋੜ ਕੇ ਕਹਿੰਦੇ, ਮੁੰਡਾ ਕਹਿੰਦਾ ਬਾਪੂ ਸਾਨੂੰ ਉਤਰਨਾ ਨਹੀਂ ਸੀ, ਕਹਿੰਦਾ ਕਹਿੰਦਾ ਨਹੀਂ ਨਹੀਂ ਇੱਦਾਂ ਹੀ ਲਾਉਂਦਾ ਹੁੰਦਾ, ਸਾਰੇ ਕਹਿੰਦਾ ਇੱਦਾਂ ਹੀ ਸਾਰਿਆਂ ਨੂੰ ਇੱਦਾਂ ਹੀ ਲਾਉਂਦਾ ਹੁੰਦਾ, ਕਹਿੰਦਾ ਇਹਦਾ ਸਟਾਈਲ ਹੀ ਆ, ਕਹਿੰਦਾ
ਕਹਿੰਦੇ ਊਠ ਦਾ ਪਤਾ ਨੀ ਲੱਗਦਾ ਵੀ ਕਿਹੜੇ ਪਾਸੇ ਬੈਠੂਗਾ।
ਤਾ ਜੀ ਤੁਹਾਡੇ ਆਪਣੇ ਭਤੀਜਾ ਇੱਕ ਰਵਿੰਦਰ ਧਣੀ ਆ, ਉਹ ਕਹਿੰਦਾ ਕਹਿੰਦੇ ਬੁੱਧਵਾਰ ਦੀ ਗੱਲ ਹੈ, ਮੈਂ 5 ਵਜੇ ਘਰ ਜਾ ਰਿਹਾ ਸੀ, ਮੈਂ ਦੇਖਿਆ ਤਾਇਆ ਜੀ ਸ਼ੋਪਿੰਗ ਸੈਂਟਰ 'ਚ ਗੇੜੀ ਮਾਰ ਰਹੇ ਸੀ, ਅਤੇ ਬੁੱਧਵਾਰ ਨੂੰ, ਅਤੇ ਮੈਂ ਕਹਿੰਦਾ ਵਾਪਸ ਮੁੜ ਕੇ ਆਇਆ ਕਿ ਤਾਏ ਜੀ ਨੂੰ ਮਿਲਦੇ ਹਾਂ, ਅਤੇ ਮੈਂ ਪਾਰਕਿੰਗ 'ਚ ਗੱਡੀ ਲਾਈ, ਅਤੇ ਕਹਿੰਦੇ ਮੈਂ ਉਹਨਾਂ ਦੇ ਆਉਂਦੇ ਸਾਰ ਹੀ ਪੈਰੀਂ ਪੈ ਜਾਣਾ, ਅਤੇ ਹਾਂ ਪਰ ਕਹਿੰਦੇ ਹੋਇਆ ਕੀ ਕਿ ਮੈਂ ਵੇਟ ਕਰਨ ਲੱਗਾ ਗੱਡੀ ਲਾ ਕੇ, ਤਾਇਆ ਜੀ ਕਹਿੰਦੇ ਮੁੜੇ ਹੀ ਨਹੀਂ, ਮੈਂ ਸਾਰੀ ਕਾਰ ਪਾਰਕਿੰਗ ਘੁੰਮ ਲਈ, ਕਹਿੰਦਾ ਹਾਰ ਕੇ ਕਹਿੰਦੇ ਮੈਂ ਚਲੇ ਗਿਆ, ਫਿਰ ਤਾਇਆ ਜੀ ਹੁਣ ਮੇਰਾ ਪੈਰੀ ਪੈਣਾ ਕਬੂਲ ਕਰ ਲਓ, ਮੈਂ ਤੁਹਾਨੂੰ ਦੇਖੇ ਤੁਹਾਡੇ ਮਗਰ ਆਇਆ ਸੀ, ਦੇਖੋ ਜੀ ਉਹ ਕਾਰ ਪਾਰਕਿੰਗ ਲਾ ਕੇ ਸ਼ੋਪਿੰਗ ਸੈਂਟਰ 'ਚ।
ਕੀ ਨਾਮ ਦੱਸਿਆ?
ਰਵਿੰਦਰ ਸਿੰਘ ਧਣੀ।
ਅੱਛਾ, ਯਾਦ ਨਹੀਂ ਮੈਨੂੰ। ਹਾਂਜੀ, ਤੇ ਉਹ ਆਪਣਾ ਸ਼ੋਪਿੰਗ ਸੈਂਟਰ, ਮੈਂ ਉਹ ਮੈਡੀਕਲ, ਹਾਂ ਬੁੱਧਵਾਰ ਨੂੰ ਮੈਂ ਉਹ ਡਾਕਟਰ ਵੱਲ ਗਿਆ ਸੀ ਮੈਂ।
ਬਸ ਬਸ ਤਾ ਜੀ, ਹੁਣ ਤੁਸੀਂ ਸੈਲੀਬ੍ਰਿਟੀ ਹੋ, ਤੁਹਾਨੂੰ ਹੁਣ ਸਾਰੇ ਬੰਦੇ ਜਿਹੜੇ ਜਾਣਦੇ ਪਹਿਚਾਣਦੇ ਨੇ, ਤੇ ਇਸ ਕਰਕੇ ਧਿਆਨ ਰੱਖਿਆ ਕਰੋ ਆਲੇ ਦੁਆਲੇ ਦਾ, ਠੀਕ ਹੈ। ਉਹ ਘੋੜੀ ਵਾਲਾ ਕੰਮ ਨਾ ਕਰੋ ਹੁਣ ਤੁਸੀਂ ਤਾਇਆ ਜੀ, ਠੀਕ ਹੈ। ਤਾਇਆ ਜੀ ਲਈਏ ਇਜਾਜ਼ਤ, ਤੇ ਗੁਰਪ੍ਰੀਤ ਗਿੱਲ ਵੀ ਆਉਂਦੇ ਹੋਣਗੇ ਫਿਰ ਪ੍ਰੋਗਰਾਮ 'ਚ, ਤੇ ਮਿਲਦੇ ਹਾਂਜੀ ਮਿਲਦੇ
ਸਾਰੇ ਸੂਝਵਾਨ ਸਿਆਣੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਤਾਇਆ ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਵਾਲੇ, ਅਤੇ ਗੁਰਪ੍ਰੀਤ ਗਿੱਲ ਹੁਣਾਂ ਨੂੰ ਮੈਂ ਉਡੀਕ ਰਿਹਾ, ਅਤੇ ਜਦੋਂ ਉਹ ਸ਼ਾਮਿਲ ਹੋਣਗੇ ਤਾਂ ਆਪਾਂ ਉਹਨੂੰ ਪ੍ਰੋਗਰਾਮ ਦੇ ਵਿੱਚ ਲਵਾਂਗੇ ਕੁਛ ਸੁਨੇਹੇ। ਸਾਡੇ ਨਾਲ ਗੌਰਵ ਸ਼ਰਮਾ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਿਨੀਪੈਗ ਤੋਂ। ਅਤੇ ਗੁਰਿੰਦਰ ਸਿੰਘ ਭਾਜੀ ਸਾਡੇ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਸਾਡਾ ਬਾਬਾ ਵੀ ਇੱਕ ਵਾਰੀ ਸਹੁਰੇ ਗਿਆ ਸੀ ਘੋੜੀ 'ਤੇ, ਆਉਂਦੇ ਸਮੇਂ ਅੱਡੀ ਲਾ ਬੈਠਾ ਅਤੇ ਘੋੜੀ ਹੋ ਗਈ ਅਤੇ ਆਪ ਕੱਟੀ, ਮੁੰਡੇ ਰੱਖ ਕੇ ਘਰ ਨੂੰ ਤੁਰ ਕੇ ਘਰ ਪਹੁੰਚਿਆ। ਠੀਕ ਹੈ ਜੀ। ਸੋ ਇਹੋ ਜਿਹੇ ਬੜੇ ਐਪੀਸੋਡ ਨੇ, ਅਤੇ ਬਹੁਤ ਬਹੁਤ ਧੰਨਵਾਦ ਸ਼ੇਅਰ ਕਰਨ ਦੇ ਲਈ। ਅਤੇ ਮਹਿੰਦਰ ਸਿੰਘ ਹੁਣੀ ਟਿੱਪਣੀ ਕੀਤੀ ਹੈ, ਕਹਿੰਦੇ ਕਿ ਇਹ ਸੱਚ ਹੈ ਕਿ ਅਤੀਤ ਵਿੱਚ ਅਕਾਲੀ ਦਲ ਨੂੰ ਚੋਣਾਂ ਤੋਂ ਦੂਰ ਰੱਖਣ ਲਈ ਵਿਰੋਧੀਆਂ ਵੱਲੋਂ ਵੱਖ ਵੱਖ ਰੁਕਾਵਟਾਂ ਪੈਦਾ ਕੀਤੀਆਂ ਗਈਆਂ ਸਨ। ਉਹਨਾਂ ਸਮਿਆਂ ਵਿੱਚ ਪਾਰਟੀ ਨੇ ਹਾਲਾਤਾਂ ਦਾ ਮੁਕਾਬਲਾ ਕੀਤਾ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਚੋਣ ਜੰਗ ਜਾਰੀ ਰੱਖੀ, ਪਰ ਇਸ ਵਾਰ ਸਥਿਤੀ ਵੱਖਰੀ ਹੈ ਕਿਉਂਕਿ ਪਾਰਟੀ ਆਪਣੇ ਆਪ ਹੀ ਪਿੱਛੇ ਹਟਣ ਦਾ ਫੈਸਲਾ ਉਹਨਾਂ ਨੇ ਲਿਆ ਹੈ। ਇਹਦੀ ਬੜੀ ਡੂੰਘੀ ਸਾਜਿਸ਼ ਹੈ ਮਹਿੰਦਰ ਸਿੰਘ ਜੀ, ਆਪਾਂ ਗੱਲ ਕਰਾਂਗੇ, ਅਤੇ ਇਹ ਵੀ ਸਾਰਾ ਸਾਜਿਸ਼ ਦੇ ਅਧੀਨ ਹੋ ਰਿਹਾ ਹੈ, ਅਤੇ ਪਰ ਲੀਡਰਸ਼ਿਪ ਕਮਜ਼ੋਰ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਾਰਟੀ ਆਪਣੇ ਸੰਕਟ ਦਾ ਹੱਲ ਕੱਢਣ ਦੀ ਬਜਾਏ ਪਿੱਛੇ ਹਟਣ ਨੂੰ ਤਰਜੀਹ ਦੇ ਰਹੀ ਹੈ। ਜੇਕਰ ਅਕਾਲੀ ਦਲ ਨੂੰ ਮੁੜ ਸਥਾਪਿਤ ਕਰਨਾ ਹੈ ਤਾਂ ਉਹ ਨਵੇਂ ਯੁਵਕ ਅਤੇ ਸਿੱਖਿਆ ਪ੍ਰਾਪਤ ਵਿਅਕਤੀ ਆਗੂਆਂ ਨੂੰ ਮੌਕੇ ਦੇਵੇ ਜੋ ਪਾਰਟੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਣ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕਾਫੀ ਲੰਬੀ ਹੋ ਸਕਦੀ ਹੈ, ਪਰ ਪਿਆਰਿਓ ਪਾਰਟੀ ਦੇ ਸੰਬੰਧ ਦੇ ਵਿੱਚ ਨਾ ਜਿਹੜੀ ਸਾਜਿਸ਼ਾਂ, ਪਾਰਟੀ ਨੂੰ ਡੇਗਣ ਦੀਆਂ ਸਾਜਿਸ਼ਾਂ, ਪਾਰਟੀ ਨੂੰ ਪਾੜਨ ਦੀਆਂ ਸਾਜਿਸ਼ਾਂ, ਇਹ ਬੜੀ ਪ੍ਰੋਬਲਮ ਹੈ। ਹੁਣ ਦੇਖੋ ਪੰਜਾਬ ਦੇ ਵਿੱਚ ਜਿਹੜੀ ਦਾਣੇ ਦੀ ਪ੍ਰੋਬਲਮ ਹੈ, ਮੰਡੀ ਦੀ ਪ੍ਰੋਬਲਮ ਹੈ, ਉਹ ਇੱਕ ਸੋਚੀ ਸਮਝੀ ਘੜਤ ਹੈ। ਇਹ ਦਾਣੇ ਨੂੰ ਹੁਣ ਪੋਲੀਟਿਕਸ ਦੇ ਰੂਪ ਦੇ ਵਿੱਚ ਵਰਤਿਆ ਜਾਏਗਾ, ਕਿਸਾਨਾਂ ਨੂੰ ਪੀੜਿਆ ਜਾਵੇਗਾ, ਦਾਣਾ ਨਹੀਂ ਚੱਕਿਆ ਜਾਵੇਗਾ, ਕਦੇ ਉਹ ਤੋਂ ਸਟ੍ਰਾਈਕ ਕਰਵਾਤੀ, ਕਦੇ ਉਹ ਤੋਂ ਕਰਾਤੀ, ਕਦੇ ਰਾਈਸ ਮਿੱਲ ਉਹਨਾਂ ਨੇ ਉਹਨਾਂ ਤੋਂ ਕੰਪਲੇਂਟਾਂ ਕਰਾਤੀਆਂ, ਬ੍ਰਾਂਡ ਖਰਾਬ ਕਰ ਦਿੱਤੇ। ਇਹ ਜਿਹੜਾ ਆ ਇਹ ਬਦਲਾ ਲਊ ਨੀਤੀਆਂ ਦੇ ਅੰਡਰ ਇਹ ਆਉਣਾ ਹੀ ਆਉਣਾ ਆ, ਕਿਸਾਨ ਨੂੰ ਪੰਜਾਬ ਨੂੰ ਕਮਜ਼ੋਰ ਕਰਨਾ ਆ, ਕਿਉਂਕਿ ਕਿਸਾਨ ਮੁਹਿੰਮ ਨੇ ਇਹ ਸਾਬਤ ਕਰਤਾ ਕਿ ਪੰਜਾਬ ਦੇ ਲੋਕਾਂ 'ਚ ਅਣਖ ਹੈ, ਹਜੇ ਵੀ ਹੈ। ਉਹ ਤਾਂ ਆਪਣੇ 'ਚ ਤੋਂ ਖਾੜਕੂਵਾਦ ਦੇ ਵਿੱਚ ਖਤਮ ਕਰੀ ਬੈਠੇ ਸੀ ਪੰਜਾਬ ਦੀ ਅਣਖ ਨੂੰ, ਪਰ ਉਹ ਇੱਕ ਵਾਰੀ ਫਿਰ ਸੁਰਜੀਤ ਹੋ ਗਈ, ਉਹ ਫਿਰ ਨਿਕਲਿਆ ਹੀ, ਅਤੇ ਹੁਣ ਉਹ ਇੱਕ ਫਿਰ ਉਹਨਾਂ ਦਾ ਮਿਸ਼ਨ ਬਣ ਗਿਆ ਕਿ ਆਪਾਂ ਇਹਨਾਂ ਨੂੰ ਕਮਜ਼ੋਰ ਕਿੱਦਾਂ ਕਰੀਏ। ਹੁਣ ਜਿਹੜੀ ਸੱਟ ਵੱਜ ਰਹੀ ਹੈ ਇਸ ਵੇਲੇ ਉਹ ਕਿਸਾਨੀ 'ਤੇ ਵੱਜ ਰਹੀ ਹੈ, ਕਿਉਂਕਿ ਉਹ ਸਾਡਾ ਜਿਹੜਾ ਮੁੱਖ ਸਰੋਤ ਹੈ, ਦਾਣਾ ਹੈ, ਅੰਨ ਹੈ, ਸਾਡੀ ਮਾਇਆ ਦਾ ਸਰਮਾਇਆ, ਉਹ ਉਹ 'ਤੇ ਚੋਟ ਹੁਣ ਸਾਡੀ ਅਰਥ ਵਿਵਸਥਾ 'ਤੇ ਸਾਡੀ ਜਿਹੜੀ ਚੋਟ ਵੱਜਣ ਦੀ ਟਰਾਈ ਆ, ਪਹਿਲਾਂ ਵੀ ਇੱਦਾਂ ਹੀ ਸੀ। ਸੋ ਸੈਂਟਰ ਦੀ ਜਿਹੜੀ ਨੀਤੀ ਆ, ਚਾਹੇ ਉੱਥੇ ਕੋਈ ਵੀ ਬਹਿ ਜਾਵੇ ਸੈਂਟਰ 'ਚ, ਕੋਈ ਵੀ ਪਾਰਟੀ ਆ ਜਾਵੇ, ਉਹਦੀ ਇਹੀ ਨੀਤੀ ਰਹਿਣੀ ਆ ਪੰਜਾਬ ਦੇ ਸੰਬੰਧ 'ਚ, ਕਿਉਂਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਇੱਧਰਲੇ ਇਲਾਕਿਆਂ ਦੇ ਲੋਕ ਮਿਹਨਤੀ ਨੇ, ਇਹ ਮਿਹਨਤ ਕਰਦੇ ਨੇ, ਬਾਹਰ ਜਾ ਕੇ ਵੀ ਇਹ ਲੋਕ ਜ਼ਿਆਦਾ ਮਿਹਨਤੀ ਨੇ, ਉੱਥੇ ਵੀ ਇਹ ਐਸਟੈਬਲਿਸ਼ਮੈਂਟਸ ਕਰਦੇ ਨੇ। ਸੋ ਜਿਹੜੀ ਜੈਲਸਬਾਜ਼ੀ ਹੈ, ਜੈਲਸ ਹੈ, ਉਹ ਤਾਂ ਰਹਿਣੀ ਹੀ ਰਹਿਣੀ ਹੈ, ਜੋ ਮਰਜ਼ੀ ਕਰ ਲਓ। ਸੋ ਇਸ ਕਰਕੇ ਇੱਥੇ ਵੀ ਇਹੀ ਕੁਛ ਚੱਲ ਰਿਹਾ ਆ, ਇੱਥੇ ਵੀ ਨੀਤੀਆਂ ਜਿਹੜੀਆਂ ਨੇ ਉਹ ਤੋੜਨ ਦੀਆਂ ਚੱਲਦੀਆਂ ਹੈ ਕਿਸਾਨਾਂ ਨੂੰ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ, ਅਮਰੀਕਾ ਵਰਗੇ ਦੇਸ਼ਾਂ 'ਚ। ਇਹ ਤਾਂ ਇਹਨਾਂ ਦੀ ਯੂਨੀਅਨ ਹੈ ਕਿ ਇਕੱਠੇ ਹੋ ਕੇ ਖੜ੍ਹ ਜਾਂਦੇ ਨੇ, ਪਰ ਇੱਥੇ ਸੁਪਰ ਮਾਰਕੀਟਸ ਜਾਂ ਜਿਹੜੇ ਮੰਡੀ ਵਾਲੇ, ਦੇਖੋ ਕਿੱਦਾਂ ਇੱਥੇ ਲੁੱਟ ਘਸੁੱਟ ਦਾ ਬਹੁਤ ਵੱਡਾ ਇੱਕ ਕਾਰੋਬਾਰ ਚੱਲ ਰਿਹਾ। ਖੈਰ ਉਸ ਤੋਂ ਅੱਗੇ ਚੱਲਦੇ ਹਾਂ, ਅਤੇ ਸਾਡੇ ਨਾਲ ਨਰਵਿੰਦਰ ਬਾਸੀ ਜੀ ਗੋਲਡ ਕੋਸਟ ਵਾਲੇ ਜੁੜੇ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੀ ਆਇਆਂ ਨੂੰ ਬਾਸੀ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ, ਚੜ੍ਹਦੀ ਕਲਾ 'ਚ, ਅਤੇ ਸਵਾਗਤ। ਅਤੇ ਤਾਇਆ ਜੀ, ਮੈਂ ਤੁਹਾਨੂੰ ਹੁਣ ਰਿਲੀਵ ਕਰ ਰਿਹਾ, ਕਿਉਂਕਿ ਮੇਰੇ ਨਾਲ ਗੁਰਪ੍ਰੀਤ ਗਿੱਲ ਸ਼ਾਮਿਲ ਹੋ ਗਏ ਨੇ, ਅਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਕਰੀਨ ਦੇ ਸੈਂਟਰ 'ਚ ਆ ਜਾਣ, ਸੈਂਟਰ ਦੇ ਵਿੱਚ ਨਹੀਂ ਹੈਗੇ ਫਿਲਹਾਲ। ਅਤੇ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੋਂ ਜੁੜੇ ਹੋਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਧੰਨਰਾਜ ਜੀ, ਕੀ ਹਾਲ ਚਾਲ ਹੈ ਭਾਜੀ? ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਨਾਈਸ ਟੂ ਮੀਟ ਯੂ ਲਾਸਟ ਸੰਡੇ, ਅਤੇ ਕਹਿੰਦੇ ਕਿ ਹਾਂਜੀ ਲਵ ਯੂਅਰ ਸ਼ੋ, ਤਾਂ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ। ਉਸ ਦਿਨ ਵੀ ਆਪਾਂ ਮਿਲੇ, ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਮਿਲਦੇ ਨੇ। ਗੁਰਮਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਰਿਮਿਟੈਂਸ ਇੰਸਟਾਰਮੈਂਟ ਵਾਲੇ, ਅਤੇ ਅੱਜ ਉਹਨਾਂ ਨੂੰ ਅਸੀਂ ਪ੍ਰੋਗਰਾਮ 'ਚ ਲੈਣਾ ਸੀ ਪਰ ਉਹ ਸ਼ਾਮਿਲ ਨਹੀਂ ਹੋ ਸਕੇ, ਸਿਹਤ ਠੀਕ ਨਾ ਹੋਣ ਕਰਕੇ। ਖੈਰ, ਅਤੇ ਗੱਲਾਂ ਬਾਤਾਂ ਜਾਰੀ ਨੇ। ਚਾਹਲ ਸਾਹਿਬ ਵੀ ਜੁੜੇ ਹੋਏ ਨੇ ਅਤੇ ਗੁਰਪ੍ਰੀਤ ਗਿੱਲ ਵੀ ਕੈਨਬਰਾ ਤੋਂ ਮੇਰੇ ਨਾਲ ਸ਼ਾਮਿਲ ਹੋ ਗਏ ਨੇ। ਗਿੱਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਕਿੱਦਾਂ ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਅਤੇ ਕੈਨਬਰਾ ਪਾਰਲੀਮੈਂਟ ਹਾਊਸ ਲਾ ਲਿਆ ਤੁਸੀਂ ਪਿੱਛੇ ਆਪਣੇ, ਜਾਂ ਉਹਦੇ ਮੂਹਰੇ ਬੈਠੇ?
ਇਹ ਏਅਰਪੋਰਟ ਹੈ ਭਾਜੀ।
ਅੱਛਾ, ਏਅਰਪੋਰਟ ਹੈ ਕੈਨਬਰਾ ਦਾ? ਅੱਛਾ, ਲੱਗਦਾ, ਮੈਂ ਕਿਹਾ ਕਰੇ, ਠੀਕ ਹੈ। ਚਲੋ, ਐਨੀਵੇ, ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਇਲੈਕਸ਼ਨਾਂ ਦਾ ਸੀਜ਼ਨ ਚੱਲ ਰਿਹਾ ਆ ਆਸਟ੍ਰੇਲੀਆ ਦੇ ਵਿੱਚ, ਕੈਨਬਰਾ ਦੇ ਵਿੱਚ ਲੇਬਰ ਸਰਕਾਰ ਕਿੰਨਵੀਂ, ਸੱਤਵੀਂ ਵਾਰੀ ਫਿਰ ਬਣ ਗਈ ਪਿਛਲੇ ਹਫ਼ਤੇ?
ਭਾਜੀ ਪਤਾ ਨਹੀਂ, ਬਹੁਤ ਬਹੁਤ ਵਾਰੀ ਬਣ ਗਈ,
ਬਹੁਤ ਵਾਰੀ ਬਣ ਗਈ ਹੈ। ਠੀਕ ਹੈ, ਬੜਾ ਵਧੀਆ ਟਿੱਪਣੀ ਹੈ। ਅਤੇ ਮੇਰੇ ਖਿਆਲ ਸੱਤਵੀਂ ਵਾਰ ਹੈ। ਅਤੇ ਉੱਧਰ ਕੁਈਨਜ਼ਲੈਂਡ ਦੇ ਵਿੱਚ ਵੀ ਜਿਹੜੀ ਅੱਜ ਇਲੈਕਸ਼ਨਸ ਹੋ ਰਹੀਆਂ ਨੇ, ਇਹਦੇ ਬਾਰੇ ਵੀ ਦੱਸਿਆ ਸੀ ਕਿ ਉੱਥੇ ਉੱਥੇ ਜ਼ਿਆਦਾ ਫਾਈਨ ਹੈ, $161 ਫਾਈਨ ਹੈ ਮੇਰਾ ਖਿਆਲ ਕੁਈਨਜ਼ਲੈਂਡ ਦੇ ਵਿੱਚ।
ਕਾਹਦਾ ਭਾਜੀ?
ਵੋਟ ਨਾ ਪਾਉਣ ਦਾ।
ਅੱਛਾ ਜੀ,
ਜ਼ਿਆਦਾ ਆ ਉੱਥੇ,
ਸਾਡੇ ਤਾਂ ਮੇਰੇ ਖਿਆਲ ਨਾਲ ਇੱਥੇ
$70 ਹੋਣਾ,
$70-$80 ਆ।
ਹਾਂ ਹਾਂ, ਉਹ ਕੁਈਨਜ਼ਲੈਂਡ ਦੇ ਵਿੱਚ ਅਸਲ 'ਚ ਪ੍ਰੋਬਲਮ ਇਹ ਹੈ ਨਾ ਕਿ ਉੱਥੇ ਜਿਹੜੀ ਪਾਪੂਲੇਸ਼ਨ ਹੈ ਉਹ ਕੁਈਨਜ਼ਲੈਂਡ ਦੇ ਰੀਜਨਲ ਇਲਾਕਿਆਂ 'ਚ ਦੂਰ ਦੂਰ ਕਾਫੀ ਰਹਿੰਦੀ ਆ, ਕਾਫੀ ਦੂਰ ਚੱਲ ਕੇ ਜਾਣਾ ਪੈਂਦਾ ਵੋਟ ਪਾਉਣ ਵਾਸਤੇ, ਰੂਰਲ ਏਰੀਆ ਆ। ਹੁਣ ਫਾਰਮਰ ਜਿਹੜੇ ਆ ਇੱਥੇ, ਉਹਨਾਂ ਨੂੰ ਵੀ ਕਹਿ ਲਓ ਕਿ ਜਾਨ ਕੜਿੱਕੀ ਜਾਈ ਹੁੰਦੀ ਯਾਰ, ਕੰਮ ਛੱਡ ਕੇ ਉੱਥੇ ਵੋਟ ਪਾਉਣ ਜਾਣਾ ਹੈ ਨਾ। ਅਤੇ ਹੁੰਦਾ ਤਾਂ ਸ਼ਨਿਚਰਵਾਰ ਨੂੰ ਹੈ, ਪਰ ਫਾਰਮਰਾਂ ਦਾ ਸ਼ਨਿਚਰਵਾਰ ਨਹੀਂ ਨਾ ਹੁੰਦਾ ਕਿਉਂਕਿ ਫਸਲਾਂ ਨੂੰ ਬੂਟਿਆਂ ਨੂੰ ਨਹੀਂ ਨਾ ਪਤਾ ਹੁੰਦਾ ਵੀਕਐਂਡ ਆ, ਜੇ ਫਿਰ ਅਸੀਂ ਛੁੱਟੀ ਕਰ ਲਈਏ ਤਾਂ ਉਹਦਾ ਕੰਮ ਚੱਲਣਾ ਹੀ ਹੁੰਦਾ।
ਸਹੀ,
ਹਾਂਜੀ। ਸੋ ਗੁਰਪ੍ਰੀਤ, ਗੱਲ ਆਪਾਂ ਤੋਰਦੇ ਹਾਂ, ਇਲੈਕਸ਼ਨਸ ਅਮਰੀਕਾ ਦੇ ਵਿੱਚ ਵੀ ਚੱਲ ਰਹੀਆਂ, ਉਹਦੇ ਬਾਰੇ ਕੋਈ ਟਿੱਪਣੀ?
ਉਹਦੇ ਬਾਰੇ ਟਿੱਪਣੀ ਭਾਜੀ, ਜ਼ੋਰ ਦੋਨਿਆਂ ਦਾ ਲੱਗਾ ਹੋਇਆ, ਪੈਸਾ ਬਹੁਤ ਬਹੁਤ ਹੀ ਘਟੀਆ ਤਰੀਕੇ ਨਾਲ ਵਹਾਇਆ ਜਾ ਰਿਹਾ। ਇੱਕ ਐਸਟੀਮੇਟ ਸੀ ਵੀ ਸ਼ਾਇਦ $16 ਬਿਲੀਅਨ ਮਸ਼ਹੂਰੀਆਂ ਦੇ ਖਰਚਿਆ ਜਾਊਗਾ,
$16 ਬਿਲੀਅਨ।
ਹਾਂਜੀ,
ਫਿਰ
ਹਾਂਜੀ,
ਇਹ ਤਾਂ ਫਿਰ ਉਹ ਗੱਲ ਹੈ ਨਾ, ਮੀਡੀਆ ਨੂੰ ਖਰੀਦਣ ਵਾਲੀ ਗੱਲ ਹੈ ਵੀ
ਮੈਨੀਪੁਲੇਟ ਕਰਨ ਦੀ ਭਾਜੀ ਗੱਲ ਆ ਵੀ ਤੁਸੀਂ, ਮੈਂ ਦੂਜਾ ਵੀ ਹੈਡਸੈਟ ਲਾ ਲਵਾਂ ਯਾਰ, ਮੈਨੂੰ ਆਵਾਜ਼ ਘੱਟ ਆ ਰਹੀ ਥੋੜ੍ਹੀ ਜਿਹੀ।
ਠੀਕ ਹੈ,
ਆ ਹੁਣ ਠੀਕ ਹੈ। ਉਹ ਜਿਹੜਾ ਨਹੀਂ ਲਾਇਆ ਨਾ ਉਹਦੇ ਵਿੱਚ ਆਵਾਜ਼ ਜ਼ਿਆਦਾ ਆ ਰਹੀ, ਜਿਹੜਾ ਲਾਇਆ ਉਹ 'ਚ ਆਵਾਜ਼ ਘੱਟ ਆ ਰਹੀ, ਹਮੇਸ਼ਾ ਇੱਦਾਂ ਹੁੰਦਾ,
ਸਾਡੇ ਕੰਮ ਇੱਦਾਂ ਹੀ ਚੱਲਦੇ
ਸਰ। ਆ ਤੀਜੇ ਹਫ਼ਤੇ ਜਾ ਕੇ ਮੇਰਾ ਮਾੜਾ ਮੋਟਾ ਸਟੂਡੀਓ ਸੈੱਟ ਹੋਇਆ, ਤੁਸੀਂ ਦੇਖ ਲਓ।
ਨਹੀਂ ਨਹੀਂ, ਟਾਈਮ ਲੱਗਦਾ।
ਹਾਂਜੀ ਹਾਂਜੀ,
ਤੇ ਕੌਣ ਜਿੱਤਣ ਦੀ ਸੰਭਾਵਨਾ, ਕਿਹਦੇ ਜਿੱਤਣ ਦੀ ਸੰਭਾਵਨਾ? ਟਰੰਪ ਆ ਜਾਏਗਾ ਮੁੜ ਕੇ
ਭਾਜੀ? ਟਰੰਪ ਦੇ ਚਾਂਸ ਹੈਗੇ ਆ, ਪਰ ਆਪਣੇ ਜਿਹੜੀ ਕਮਲਾ ਹੈਰਿਸ, ਕਮਾਲਾ ਹੈਰਿਸ ਹੈ ਨਾ, ਉਹ ਕਿੰਨੇ ਨਾਂ ਵਿਚਾਰੀ ਦੇ, ਤੇ ਉਹਦੇ ਵੀ ਹੈ ਚਾਂਸ। ਪਰ ਸਾਰੀ ਇਹ ਗੱਲ ਕਿਸੇ ਨੇ ਐਨਾਲਾਈਜ਼ ਕੀਤਾ ਸੀ ਵੀ 60,000 ਵੋਟ 'ਤੇ ਟਿਕੀ ਹੈ ਗੱਲ।
ਅੱਛਾ,
ਵੀ ਜਿਹੜੇ ਸਵਿੰਗ ਸਟੇਟ ਨੇ ਨਾ ਅਮਰੀਕਾ 'ਚ, ਸਵਿੰਗ ਸਟੇਟਸ ਨੇ, ਉਹ ਵੀ ਸਪੈਸ਼ਲੀ ਸਦਰਨ ਸਾਈਡ ਅਤੇ ਇਨਰ ਵੈਸਟ ਬੈਲਟ, ਵੀ ਕਿਸਾਨੀ ਏਰੀਆ ਜਿਹੜਾ, ਉਹ ਕਿਸਾਨ ਫਿਰ ਉਹ ਜ਼ਿਆਦਾ ਜਿਹੜੀ ਤੁਹਾਡੀ ਹੁੰਦੀ ਨਾ ਬੁੱਕ ਵਾਲੀ ਸਿਆਸਤ, ਉਹੀ ਬੁੱਕ 'ਚੋਂ ਪੜ੍ਹ ਕੇ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਉਹ 'ਤੇ ਬਿਲੀਵ ਘੱਟ ਕਰਦੇ ਆ। ਟਰੰਪ ਦੇ ਫੇਮਸ ਹੋਣ ਦਾ ਵੀ ਇਹੀ ਰੀਜ਼ਨ ਰਿਹਾ ਆ ਵੀ ਉਹ ਹੀ ਟਾਕ ਸਟ੍ਰੇਟ, ਵੀ ਹਾਂ ਵੀ ਉਹ ਕੋਈ, ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਕੋਈ ਸਟੂਡੀਓ ਵਾਲੀ ਗੱਲ ਤਾਂ ਹੈ ਨਹੀਂ ਗੀ ਹੈ ਨਾ, ਵੀ ਡਾਇਰੈਕਟਰ ਸਾਹਿਬ ਦੇਖ ਰਹੇ, ਡਾਇਰੈਕਟਰ ਸਾਹਿਬ ਤਾਂ ਆਪ ਵਿੱਚ ਬੈਠੇ
ਆ, ਪਿੱਛੇ ਕੋਈ ਖੜਾ ਨਹੀਂ, ਸਾਡੇ ਮੋਹਰੇ ਨਹੀਂ ਖੜਾ, ਘੂਰੀਆਂ ਨਹੀਂ ਵੱਟ ਰਿਹਾ ਹਨ।
ਹਾਂਜੀ, ਡੈਮੋਕ੍ਰੈਟ ਕੈਂਡੀਡੇਟਸ 'ਚ ਇਹ ਪ੍ਰੋਬਲਮ ਆਉਂਦੀ ਹੁੰਦੀ ਸੀ ਵੀ ਉਹ ਉਹਨਾਂ ਨੂੰ ਸਕ੍ਰਿਪਟਸ ਦਿੱਤੀਆਂ ਜਾਂਦੀਆਂ ਸੀ ਵੀ, ਅਤੇ ਤੁਸੀਂ ਇਹ ਦੇਖੋ ਵੀ ਓਬਾਮਾ ਦੀਆਂ ਸਪੀਚਿਸ ਤੁਸੀਂ ਸੁਣੀਆਂ ਹੋਣੀਆਂ ਤਾਂ ਤੁਹਾਨੂੰ ਲੱਗਦਾ ਹੋਣਾ ਵੀ ਯਾਰ ਇਹ ਬੜਾ ਇੰਟੈਲੀਜੈਂਟ ਬੰਦਾ, ਬੜੀਆਂ ਤਗੜੀਆਂ ਗੱਲਾਂ ਕਰਦਾ। ਉਹ ਮੈਨੂੰ ਇੱਕ ਵਾਰੀ ਪਤਾ ਲੱਗਾ, ਉਹ ਡੇਲੀ ਸਟੂਅਰਟ ਸ਼ੋਰ ਡੇਲੀ ਸ਼ੋਅ ਦੇ ਵਿੱਚ ਨਾ ਉਹ ਆਇਆ ਇੱਕ ਬੰਦਾ, ਅਤੇ ਉਹਨੇ ਇੰਟਰੋਡਿਊਸ ਕੀਤਾ ਵੀ ਇਹ ਸਪੀਚ ਰਾਈਟਰ ਆ। ਮੈਂ ਕਿਹਾ ਇਹ ਵੀ ਗੱਲ ਹੁੰਦੀ ਆ, ਤੇ ਕਹਿੰਦਾ ਮੈਂ ਓਬਾਮਾ ਦੇ ਨਾਲ ਕੰਮ ਕਰਦਾ ਰਿਹਾ। ਮੈਂ ਤੁਹਾਡੀ ਨੂੰ, ਮੈਂ ਤਾਂ ਓਬਾਮਾ ਨੂੰ ਬਹੁਤ ਸਿਆਣਾ ਬੰਦਾ
ਸੁਣਦਾ,
ਇਹ ਤਾਂ ਪੜ੍ਹੀ ਪੜ੍ਹਾਈ, ਤੇ ਉਹ ਟਰੰਪ ਨੇ ਆ ਕੇ ਚੀਜ਼ ਤੋੜੀ ਹੈ। ਟਰੰਪ ਆਪਣੀਆਂ ਗੱਲਾਂ ਕਰਦਾ ਹੈ,
ਉਹ ਤਾਂ ਹੀ
ਉਹਦੇ ਕਰਕੇ
ਤਾਂ ਹੀ ਉਹ ਸਿੱਧੀ ਸਿੱਧੀ ਮਾਰਦਾ ਨਾ ਗੱਲ, ਤੇ
ਹਾਂ ਉਹ ਨਾ ਉਹ ਦੇਖੋ ਸਿਆਸਤਦਾਨ ਕਿੱਥੇ ਧੋਖਾ ਖਾ ਜਾਂਦੇ, ਸਿਆਸਤਦਾਨ ਸਪੈਸ਼ਲੀ ਜਿਹੜੇ ਵੈਸਟ ਦੇ ਸਿਆਸਤਦਾਨ ਹੈ ਨਾ ਉਹ ਇੱਥੇ ਧੋਖਾ ਖਾਂਦੇ ਆ ਵੀ ਸਾਰਿਆਂ ਦੇ IQ 100+ ਹੀ ਨੇ, ਵੀ ਸਾਰੇ ਸਿਆਣੇ ਹੀ ਨੇ, ਸਾਰੇ ਸਾਰਿਆਂ ਨੇ ਇਤਿਹਾਸ ਪੜ੍ਹਿਆ ਆ, ਸਾਰਿਆਂ ਨੇ ਥੀਏਟਰ ਕੀਤਾ ਹੋਇਆ, ਸਾਰਿਆਂ ਨੇ ਕਿਤਾਬਾਂ ਪੜ੍ਹੀਆਂ ਹੋਈਆਂ,
ਉਹ ਉਹਨਾਂ ਨੂੰ ਕਹਵੇ,
ਨਹੀਂ ਹੁੰਦਾ
ਉਹਨਾਂ ਨੂੰ ਕਹਵੇ ਐਡੇ ਵੀ ਸਿਆਣੇ ਨਹੀਂ ਜਿੰਨੇ ਤੁਸੀਂ ਸਮਝ ਹੀ ਜਾਂਦੇ ਹੋ।
ਆਹੋ ਦੇਖੋ ਉਹਨਾਂ ਦੀ ਸਿਆਣਪ ਦੀ ਉਹਨਾਂ ਦੀ ਪਰਿਭਾਸ਼ਾ ਹੋਰ ਆ ਹੈ ਨਾ, ਅਤੇ ਜਿਹੜੇ ਪੇਂਡੂ ਆਪਣੇ ਜਿਹੜੇ ਫਾਰਮਰ ਲੋਕ ਹੈ ਉਹਨਾਂ ਵਿੱਚ ਸਿਆਣਪ ਦੀ ਪਰਿਭਾਸ਼ਾ ਹੋ ਰਿਹਾ, ਉਹ ਤਾਂ ਬੱਦਲ ਦੇਖ ਕੇ ਦੱਸ ਦਿੰਦੇ ਮਾੜਾ ਜਿਹਾ ਵੀ ਇਹ ਹੁਣ ਅਗਲੇ 2-3 ਦਿਨ 'ਚ ਕੀ ਹੋਣ ਵਾਲਾ।
ਗੁਰਪ੍ਰੀਤ
ਉਹ ਸਿਆਣੇ ਸਿਆਣੇ ਬੰਦੇ ਨੂੰ ਨਿਊਯਾਰਕ ਵਾਲੇ ਨੂੰ ਖੜਾ ਕਰਦੇ, ਉਹਨੂੰ ਪਤਾ ਹੀ ਲੱਗਣਾ ਹੋਣਾ ਕੀ ਇੱਥੇ।
ਉਹ ਅਸੀਂ ਪਿਛਲੀ ਵਾਰੀ ਗੱਲ ਕਰ ਰਹੇ ਸੀਗੇ ਨਾ, ਏਅਰਪੋਰਟ 'ਤੇ ਆਪਣੇ ਬੰਦੇ ਬਹੁਤ ਚਲੇ ਜਾਂਦੇ ਆ ਲੈਣ ਚੜਾਉਣ ਜਾਂ ਲੈਣ ਚਲੇ ਜਾਂਦੇ ਨਾ, ਤੇ ਕੀਤੀ ਸੀ ਨਾ ਬਾਬਿਆਂ ਦੀ ਗੱਲ ਪਏ, ਉਹ ਤਾਂ ਹੁਣ ਢੋਲਕੀਆਂ ਛਾਣੇ ਲੈ ਕੇ ਵੀ ਜਾਂਦੇ ਹਨ ਏਅਰਪੋਰਟਾਂ 'ਤੇ, ਤੇ
ਹਾਂਜੀ ਹਾਂਜੀ
ਇਹ ਨਾ ਪਤਾ ਨਹੀਂ ਤਾਂ ਸਾਡਾ ਪ੍ਰੋਗਰਾਮ ਸੁਣਦੀਆਂ ਸਰਕਾਰਾਂ, ਪਤਾ ਨਹੀਂ ਕੀ ਗੱਲ ਹੋ ਗਈ। ਮੈਂ ਚਾਲ ਸਾਹਿਬ ਨੇ ਵੀ ਇਹ ਖਬਰ ਸਾਂਝੀ ਕੀਤੀ ਹੈ, ਮੈਂ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦਾ। ਤੁਸੀਂ ਆਹ ਖਬਰ ਦੇਖੋ, ਇਹ ਵਾਇਰਲ ਹੋਈ ਆ, ਮੈਕਸੀਮਮ ਹੱਗ ਟਾਈਮ 3 ਮਿੰਟ। ਨਹੀਂ ਆ ਪਹਿਲੀ ਗੱਲ ਤਾਂ ਸਾਡੇ ਬੰਦੇ ਤਾਂ ਜੱਫੀ ਪਾਉਂਦੇ ਹੀ ਨਹੀਂ ਉੱਥੇ, ਆਪਣੇ ਤਾਂ ਐਂ ਮਾੜਿਆ ਕਰਕੇ ਚਲੇ ਜਾਂਦੇ ਆ ਹਨਾ।
ਹਾਂਜੀ ਹਾਂਜੀ
ਇਹ ਗੋਰਿਆਂ ਵਾਸਤੇ ਆ, 3 ਮਿੰਟ ਯਾਰ ਕਿਹੜਾ ਜੱਫੀ ਪਾਉਂਦਾ, ਮੈਨੂੰ ਨਹੀਂ ਸਮਝ ਆਉਂਦੀ ਗੁਰਪ੍ਰੀਤ।
ਉਹ ਭਾਜੀ ਤੁਸੀਂ ਰਹਿਣ ਦਿਓ, ਗੋਰੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ, ਗੋਰੇ ਤਾਂ ਇਹ ਹੁੰਦੇ ਵੀ ਇਹ ਹੁਣ ਫਲਾਈਟ ਕਿਤੇ 9/11 ਵਾਲੀ ਫਲਾਈਟ ਨਾ ਹੋ ਜਾਵੇ ਨਾ, ਜੱਫੀਆਂ ਪਾ ਦੇ ਜਿਹੜੀਆਂ, ਤੇ ਇਹਦਾ ਇਹਨਾਂ ਨੇ ਇਹ ਕੀਤਾ ਵੀ ਜੇ ਕਿਸੇ ਨੇ 3 ਮਿੰਟ ਜ਼ਿਆਦਾ ਕੀਤੇ ਨਾ ਹੱਗ, ਤੇ ਉਹ ਉਹਨਾਂ ਨੂੰ ਫਿਰ ਉਹ ਲੈ ਜਾਂਦੇ ਨੇ ਕਮਰੇ ਵੱਲ, ਭਾਜੀ ਇੱਥੇ ਕਰ ਲਓ
ਇੱਥੇ ਕਰ,
ਕਿਉਂ ਉੱਥੇ ਲੋਕਾਂ
ਜਿੱਦਾਂ ਜਿੱਦਾਂ ਜਿਵੇਂ ਸਿਗਰਟ ਪੀਣ ਲਈ ਵੱਖਰਾ ਥਾਂ ਬਣਾਇਆ ਹੋਇਆ, ਮੈਨੂੰ ਲੱਗਦਾ ਇਹ ਹਗਿੰਗ ਵਾਸਤੇ ਸੈਪਰੇਟ ਇੱਕ ਹਾਲ ਬਣਾਉਣਾ ਪੈਣਾ, ਉੱਤੇ ਜਾ ਕੇ ਤੁਸੀਂ ਹਗਿੰਗ ਕਰੀ ਜਾਓ। ਪਰ
ਇਹ ਪ੍ਰੋਬਲਮ ਹੈਗੀ ਭਾਜੀ, ਇਹ ਲਿਵਰਪੂਲ ਜਿਹੜਾ ਸਟੇਸ਼ਨ ਹੈ ਨਾ ਇੰਗਲੈਂਡ ਦੇ ਵਿੱਚ, ਉੱਥੇ ਵੀ ਬੋਰਡ ਇੱਦਾਂ ਦਾ ਲੱਗਾ ਸੀ
ਅੱਛਾ
ਵੀ ਤੁਸੀਂ ਪਲੇਟਫਾਰਮ ਨੂੰ ਬਲੌਕ ਕਰ ਰਹੇ ਹੋ ਵਾਇਲ ਬੀ ਸੇਇੰਗ ਗੁੱਡ ਬਾਏ, ਸੋ ਪਲੀਜ਼ ਕੰਸੀਡਰ, ਤੇ ਉਹ ਜਦੋਂ ਤੁਸੀਂ ਇੱਦਾਂ ਦੀ ਬੇਨਤੀ ਕਰਦੇ ਹੋ ਲੋਕ ਨਹੀਂ ਮੰਨਦੇ, ਉਹ ਫਿਰ ਫਾਈਨ ਦਾ ਤੁਹਾਨੂੰ ਡਰ ਦਿੰਦੇ ਨੇ। ਇਹ ਤਾਂ ਖਬਰ ਹੈ ਵੈਸੇ ਵਾਇਰਲ ਹੋ ਗਈ, ਇਹਦੇ ਉੱਤੇ ABC ਵਾਲਿਆਂ ਨੇ ਵੀ ਕੀਤਾ ਸੀ ਵੀ ਇਹਨੂੰ ਤੁਸੀਂ ਪੁਲਿਸ ਪੁਲਿਸ ਕਿੱਦਾਂ ਕਰੋਗੇ, ਉਹ ਏਅਰਪੋਰਟ ਦਾ ਡਾਇਰੈਕਟਰ ਕਹਿੰਦਾ ਯਾਰ ਪੁਲਿਸ ਥੋੜੀ ਕਰਨਾ, ਅਸੀਂ ਤਾਂ ਲੋਕਾਂ ਨੂੰ ਜਸਟ ਅਵੇਅਰਨੈਸ ਕਰਾਉਣਾ ਆ ਵੀ ਤੁਸੀਂ ਬਲੌਕ ਕਰ ਰਹੇ ਹੋ ਦੂਜੇ ਲੋਕਾਂ ਨੂੰ, ਹੋਰ ਤਾਂ ਕਹਿੰਦਾ ਅਸੀਂ ਕਿਹੜਾ ਇੱਥੇ ਦੂਜਾ ਉਹ ਜਿਹੜੀ ਹੁੰਦੇ ਆ ਐਂਟੀ ਰੋਮੀਓ ਸਕੈਡ ਵਾਲੇ ਸਾਥ,
ਆਹੋ ਉਹ ਲਿਖਿਆ ਹੋਇਆ ਨਾ ਕਹਿੰਦੇ ਵੀ ਜਿਹੜੇ ਫੋਰ ਫੌਂਡਰ ਫੇਅਰਵੈਲਸ, ਜਿਹੜੀਆਂ ਮਤਲਬ ਬਹੁਤ ਇਮੋਸ਼ਨਲ ਫੇਅਰਵੈਲਸ, ਆਪਣੇ ਕਦੇ ਕਾਰ ਪਾਰਕ 'ਚ ਇਹ ਮਤਲਬ ਕਾਰਵਾਈ ਕਰਕੇ ਆਇਓ, ਅਤੇ
ਸਹੀ ਸਹੀ
ਇੱਥੇ ਆਉਣ ਦੀ ਲੋੜ ਨਹੀਂ। ਆਪਾਂ ਵੀ ਪਹਿਲਾਂ ਇਹੀ ਕਿਹਾ ਕਿ ਦੇਖੋ ਉਹ ਜਿਹੜੇ ਪਲੇਟਫਾਰਮਸ ਨੇ ਜਾਂ ਏਅਰਪੋਰਟਸ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬਲੌਕ ਨਾ ਕਰੀਏ। ਅਤੇ ਜਿਹੜੀਆਂ ਮੈਂ ਪਹਿਲਾਂ ਟਿੱਪਣੀਆਂ ਕੀਤੀਆਂ ਸੀ ਗੁਰਪ੍ਰੀਤ, ਇੱਕ ਨਾ ਇਹਦੇ ਬਾਰੇ ਆਪਾਂ ਗੱਲ ਕਰਨੀ ਆ, ਜਿਹੜੀ ਵਿਵਾਦ ਬਣਿਆ ਲੀਡੀਆ ਥੋਰਪ ਦਾ,
ਭੂਆ ਜਿਹੜੀ ਵਿਆਹ ਚ ਭੂਆ ਹੁੰਦੀ ਆ ਉਹ,
ਹਾਂ ਵਿਆਹ ਵਾਲੇ ਵਿਆਹ ਵਾਲੇ ਭੂਆ, ਇਹਨੇ ਬਾਹਲਾ ਹੀ ਕਲੇਸ਼ ਪਾਇਆ, ਅਤੇ ਮਤਲਬ ਚਲੋ ਮਸ਼ਹੂਰ ਹੋਣ ਲਈ ਪਾਉਂਦੇ ਨੇ ਕਿ ਰਾਜੇ ਨੂੰ ਇਹ ਕਾਫੀ ਬੋਲੀ ਮਾੜਾ ਭਲਾ ਹੈ ਨਾ, ਅਤੇ ਇਹਨੇ ਆਹ ਕੀਤਾ ਇਹਨੇ ਉਹ ਕੀਤਾ, ਉਹ ਚਲੋ ਉਹ ਤਾਂ ਉਹ ਵੀ ਗੱਲਾਂ ਹੈਗੀਆਂ ਨੇ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਆਇਆ, ਚਲੋ ਮੰਨ ਲਓ ਕਿ ਉਹ ਘਰੇ ਪ੍ਰਾਹੁਣਾ ਆਇਆ, ਉਹਨੂੰ ਆ ਕੇ ਵੀ ਤੁਸੀਂ ਇੱਦਾਂ ਮਿਹਣੇ ਤਾਣੇ ਮਾਰਨ ਲੱਗ ਗਏ ਹੋ ਆ। ਦੂਜੀ ਗੱਲ ਫਿਰ ਉੱਥੇ ਕੁਐਸਚਨ ਇਹ ਕੀਤਾ ਕਿ ਤੂੰ ਫਿਰ ਰਾਣੀ ਦੀ ਤਾਂ ਸਹੁੰ ਖਾਧੀ ਸੀਗੀ ਅਤੇ ਅਲੀਜੈਂਸ, ਉਹ ਕਹਿੰਦੀ ਮੈਂ ਖਾਧੀ ਨਹੀਂ, ਮੈਂ ਤਾਂ ਕਹਿੰਦੀ ਹੇਅਰ ਕਿਹਾ, ਹੇਅਰ ਦਾ ਮਤਲਬ ਵਾਲ, ਹੁਣ ਉਹ ਫਸ ਗਈ ਇਹ ਕਹਿ ਕੇ ਵੀ ਮੈਂ, ਹਾਂ ਉਹ ਕਹਿੰਦੇ ਫਿਰ ਤਾਂ ਗਲਤ ਸਹੁੰ ਖਾਧੀ ਆ, ਅਤੇ ਤੂੰ ਤਾਂ ਫਿਰ ਤੇਰੀ ਤਾਂ ਮਤਲਬ ਉਹ ਉੱਥੇ ਹੁਣ ਉਹ ਲੀਗਲ ਟੀਮ ਉਹਦੇ ਦੁਆਲੇ ਮਤਲਬ ਉਹਦੇ ਲੱਗੀ ਹੋਈ ਆ ਵੀ ਉਹਦਾ ਆਪਣਾ ਬਿਆਨ ਹੈ ਵੀ ਮੈਂ ਜਿਹੜੀ ਸਹੁੰ ਸੀਗੀ ਵੀ ਮੈਂ ਰਿਸਪੈਕਟ ਕਰੂੰਗੀ ਸਾਰਾ ਕੁਛ ਕਰੂੰਗੀ, ਉਹਦੇ ਸਾਰੇ ਉਲਟ ਚੱਲੀ ਆ ਉਹ ਕਹਿੰਦੀ ਮੈਂ ਸਹੁੰ ਖਾਧੀ ਨਹੀਂ ਰਾਣੀ ਦੀ, ਅਤੇ ਉਹ ਕਹਿੰਦੇ ਫਿਰ ਜੇ ਤੂੰ ਖਾਧੀ ਨਹੀਂ ਤਾਂ ਫਿਰ ਤੂੰ ਇਲੀਗਲੀ ਬਣੀ ਹੋਈ ਆ, ਠੀਕ ਹੈ
ਸਹੀ ਹੈ ਨਾ। ਸੋ ਇਹ ਜਿਹੜੇ ਆਪਣੇ ਪੰਜਾਬ ਦੇ ਕਾਮਰੇਡ ਜਾਂਦੇ ਨੇ ਅਮਰੀਕਾ ਦੇ ਵਿੱਚ, ਉਹ ਉੱਥੇ ਜਾ ਕੇ ਕਰ ਲੱਭਦੇ ਰੱਬ ਹੈ ਨਹੀਂ, ਰੱਬ ਨਹੀਂ ਆ, ਦੇਖ ਲਓ ਗੋਰੇ ਕਿੱਦਾਂ ਆ। ਉਹ ਇਹ ਨਹੀਂ ਦੱਸਦੇ ਵੀ ਜਦੋਂ ਇਹ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਲੈਂਦੇ ਨਾ, ਉਹਦੇ ਵਿੱਚ ਇੱਕ ਸੈਕਸ਼ਨ ਹੁੰਦਾ ਵੀ ਆਰ ਯੂ ਪਾਰਟ ਆਫ ਅ ਕਮਿਊਨਿਸਟ ਪਾਰਟੀ, ਉੱਥੇ ਨੋ ਲਿਖਦੇ
ਨੋ ਲਿਖਦੇ
ਜੇ ਉੱਥੇ ਜਾ ਯੈਸ ਲਿਖਦੇ ਤੇ ਇਹਨਾਂ ਜਹਾਜ਼ 'ਚ ਚਾੜ ਦੇਣਾ ਹੈ ਨਾ। ਅਤੇ ਉਹਨਾਂ ਦੇ ਤਾਂ ਉਹਨਾਂ ਦੇ ਨੋਟਾਂ 'ਤੇ ਵੀ ਲਿਖਿਆ ਹੋਇਆ ਇਨ ਗੋਡ ਵੀ ਟਰੱਸਟ, ਫਿਰ ਤੁਸੀਂ ਨੋਟ ਵੀ ਵਰਤਣੇ ਬੰਦ ਕਰ ਦੋਗੇ। ਹੁਣ ਇਹ ਨਾ ਦੇਖੋ, ਇਹ ਭਾਅ ਜੀ ਦੇਖੋ, ਕੋਈ ਇਹ 'ਚ ਆਪਾਂ ਓਰਿਜਨਲ ਦੀ ਗੱਲ ਕੀਤੀ ਸੀ ਦੋ ਹਫ਼ਤੇ ਪਹਿਲਾਂ ਵੀ, ਕੋਈ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦਾ ਵੀ ਇਹਨਾਂ ਨਾਲ ਟਰੋਮਾ ਹੋਇਆ, ਇਹਨਾਂ ਨਾਲ ਬਹੁਤ ਧੱਕੇ ਹੋਏ ਨੇ
ਜੀ।
ਪਰ ਭਾਅ ਜੀ ਸਾਡਾ ਇਤਿਹਾਸ ਕੱਢ ਕੇ ਦੇਖ ਲਓ, ਸਿੱਖਾਂ ਦਾ ਸਾਡਾ ਤਾਂ ਚੱਲਿਆ ਹੀ ਉੱਥੋਂ ਆ ਧੱਕਿਆਂ ਤੋਂ, ਹੈ ਨਾ। ਵੀ ਅਸੀਂ ਤਾਂ ਸਾਡੇ ਤਾਂ ਗੁਰੂ ਸਾਹਿਬ ਨਹੀਂ ਟੇਕੇ ਬੈਠੇ ਵੀ, ਇਹਨਾਂ ਨੂੰ ਟੇਕੇ ਬਹਿਣ ਨਹੀਂ ਦਿੱਤਾ ਗਿਆ। ਗੁਰੂ ਸਾਹਿਬ ਨੂੰ ਦੇਖੋ ਵੀ ਕਿੰਨਾ ਵੀ ਹਰੇਕ ਜਗ੍ਹਾ ਟੋਰਚਰ ਕੀਤਾ ਗਿਆ, ਹਰੇਕ ਪਾਸੇ
ਹਰੈਸਮੈਂਟ ਕੀਤੀ ਗਈ, ਸਾਰਾ ਕੁਛ ਕੀਤਾ।
ਹਾਂਜੀ, ਪਰ ਸਾਡੇ ਜਿਹੜਾ ਇੱਕ ਉਹ ਦੋ ਸ਼ਬਦਾਂ ਦਾ ਹੈ ਨਾ ਉਹ ਵਰਡ ਆਪਣੇ ਚੜ੍ਹਦੀ ਕਲਾ, ਉਹ ਸਾਨੂੰ ਬਹੁਤ ਅੱਗੇ ਲੈ ਕੇ ਜਾਂਦਾ, ਬਹੁਤ ਜ਼ਿਆਦਾ ਅੱਗੇ ਲੈ ਕੇ ਜਾਂਦਾ ਨਾ। ਅਤੇ ਇਹ ਹੁਣ ਓਰਿਜਨਲ ਨਾਲ, ਉੱਧਰ ਵੀ ਇੱਕ ਬੰਦੇ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਦੇਖੋ ਹਰੇਕ ਨਾਲ ਧੱਕੇ ਹੁੰਦੇ ਨੇ, ਘੱਟ ਗਿਣਤੀਆਂ ਨਾਲ ਧੱਕੇ ਹੁੰਦੇ ਨੇ, ਠੀਕ ਹੈ ਨਾ। ਇਹ ਇੱਕ ਸਪੋਜ਼ ਕਰੋ, ਐਗਜ਼ਾਮਪਲ ਮੈਂ ਮਾੜੀ ਦੇਣ ਲੱਗਾ, ਪਰ ਵੀ ਕੁੱਤਿਆਂ ਦੇ ਝੁੰਡ 'ਚ ਇੱਕ ਨਵਾਂ ਕੁੱਤਾ ਆ ਜਾਵੇ, ਉਹ ਪਹਿਲਾਂ ਉਹਨੂੰ ਵੈਲਕਮ ਥੋੜ੍ਹੀ ਕਰਦੇ ਆ, ਭਾਵੇਂ ਹੈ ਕੁੱਤਾ ਹੀ ਉਹ ਵੀ, ਉਹ ਉਹਨੂੰ ਵੱਢਦੇ ਆ, ਉਹਨਾਂ ਲੜਦੇ ਆ, ਉਹ 3-4 ਦਿਨ ਪਾ ਕੇ ਉਹ ਜਦੋਂ ਇਕੱਠੇ ਰੋਟੀ ਰੂਟੀ ਲੱਭਦੇ, ਉਹ ਵੀ ਵਿਚਾਰਾ ਨਾਲ ਤੁਰਿਆ ਫਿਰਦਾ, ਉਹ ਫਿਰ ਇੱਕ ਵਿੱਚੋਂ ਤੁਹਾਡੇ ਵਰਗਾ ਕਹਿੰਦਾ ਛੱਡੋ ਯਾਰ ਹੁਣ ਆ ਲੈਂਦੇ ਇਹਨੂੰ ਨਾਲ, ਕੋਈ ਨਹੀਂ
ਹੌਲੀ ਹੌਲੀ ਮੇਰੇ ਵਰਗਾ ਕਹਿੰਦਾ ਆਓ, ਮਤਲਬ ਆਓ
ਆ ਜਾ ਤੂੰ, ਰਲੇਵਾਂ ਹੋ ਜਾਂਦਾ। ਇਹ ਜਿਹੜੀ ਚੀਜ਼ ਹੈ ਨਾ, ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਪੈਣਾ। ਦੇਖੋ 61-62 ਦੇ ਵਿੱਚ ਵੀਤਨਾਮੀਜ਼, ਇਟਾਲੀਅਨਜ਼, ਵੀਤਨਾਮੀਜ਼ ਨਾਲ ਤਾਂ ਇੰਨਾ ਧੱਕਾ ਹੋਇਆ ਵੀ ਇਹਨੂੰ ਟਰੈਮਾਂ 'ਚ ਲਾਉਂਦੇ ਹੁੰਦੇ ਸੀ,
ਮਹੀਨੇ ਤੋਂ ਪ੍ਰੋਜੈਕਟ ਚੱਲ ਰਿਹਾ, ਤੇ ਉਹਦੇ ਵਿੱਚ ਨਾ ਮਤਲਬ ਇਹੋ ਜਿਹੇ ਤੱਥ ਆ ਰਹੇ ਨੇ ਕਿ ਹੈਰਾਨੀ ਹੋ ਜੂਗੀ ਕਿ ਜਿਹੜਾ ਵਿਤਕਰਾ ਆ ਸਾਰਿਆਂ ਨੂੰ ਵੱਧ ਧੱਕਾ ਆਸਟ੍ਰੇਲੀਆ 'ਚ ਪਤਾ ਕਿਹਦੇ ਨਾਲ ਹੋਇਆ, ਚਾਈਨੀਜ਼ ਦੇ ਨਾਲ।
ਅੱਛਾ ਜੀ,
ਹਾਂ ਮਤਲਬ ਬਾ ਕਮਾਲ, ਮਤਲਬ ਉਹਨਾਂ ਨੇ ਸਹਿਣ ਸਹੀਆਂ ਤੇ ਮਤਲਬ ਟੋਟਲ ਬਾਈਕਾਟ, ਉਹਨਾਂ ਨੂੰ ਖਾਣਾ ਨਾ ਦੇਣਾ ਉਹਨਾਂ ਨੂੰ। ਫਿਰ ਉਹ ਤੋਂ ਬਾਅਦ ਜਦੋਂ ਵਰਲਡ ਵਾਰ ਲੱਗੀਆਂ ਤੇ ਇੱਕਦਮ ਬੜੇ ਸੋਹਣੇ ਸੋਹਣੇ ਰਹਿੰਦੇ, ਆਰਾਮ ਦੇ ਨਾਲ ਰਹਿੰਦੇ ਜਰਮਨ ਦੇ ਨਾਲ ਧੱਕਾ, ਠੀਕ ਆ। ਸਰਕਾਰਾਂ 'ਚੋਂ ਵੀ ਕੱਢ ਉਹਨਾਂ ਨੂੰ, ਅਫਸਰਾਂ 'ਚੋਂ ਵੀ ਕੱਢ ਉਹਨਾਂ, ਨੌਕਰੀਆਂ 'ਚੋਂ ਵੀ ਕੱਢ ਜਿਹਦਾ ਕੋਈ ਐਕਸੈਂਟ
ਨਹੀਂ,
ਇੱਕਦਮ ਲੜਾਈ ਛੇੜੀ ਇੰਗਲੈਂਡ ਨੇ ਤਾਂ ਜਰਮਨ ਨੇ ਆਪਸ 'ਚ, ਹੈਂ ਝੱਗੇ ਇਹਨਾਂ ਨੇ ਪਾੜ ਲਏ ਆਪਣੇ ਬਿਨਾਂ ਕਿਸੇ ਗੱਲ ਤੋਂ, ਠੀਕ ਹੈ। ਫਿਰ ਆਇਰਿਸ਼ ਦੇ ਨਾਲ ਇੱਥੇ ਬੜਾ ਧੱਕਾ ਹੋਇਆ। ਸੋ ਇਹ ਜੇ ਆਪਾਂ ਕਹੀਏ ਵੀ ਇਕੱਲਾ ਓਰਿਜਨਲ ਦਾ ਨਾ ਹੋਇਆ, ਨਹੀਂ, ਇਹ ਹਰੇਕ ਕੌਮ ਨਾਲ ਕੀਤਾ ਧੱਕਾ, ਜਿਹਦੇ ਹੱਥ ਰਾਜ ਹੈ ਉਹ ਦੂਜੀ ਨਾਲ ਉਹਨੇ ਕਰਨਾ ਹੀ ਕਰਨਾ। ਹੁਣ ਲੜਾਈ ਕਿਤੇ ਚੱਲ ਰਹੀ ਹੈ ਤਾਂ ਹੁਣ ਰਸ਼ੀਅਨਸ ਨਾਲ ਹੋ ਰਿਹਾ ਇੱਥੇ, ਹੈ ਨਾ, ਉਹ ਜੀ ਰਸ਼ੀਅਨ ਹੈ।
ਪਰ ਇੱਕ ਮੈਂ ਇੱਥੇ ਐਡ ਕਰ ਦਵਾਂ ਵੀ ਸਿਰਫ ਇੱਕੋ ਰਾਜ ਸੀ ਹਿਸਟੋਰੀਕਲ ਜਿਹਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਆਇਆ, ਉਹ ਸੀ ਖਾਲਸਾ ਰਾਜ, ਉਹਦੇ ਹਿਸਟੋਰੀਕਲ ਫੈਕਟਸ ਨੇ।
ਉਹ ਤਾਂ ਹੈਗਾ,
12% ਦੀ ਅਸੀਂ ਵੀ ਪਾਪੂਲੇਸ਼ਨ ਨੇ ਰੂਲ ਕੀਤਾ ਮੈਜੋਰਟੀ ਤੇ, ਤੇ ਉਹ ਉੱਥੇ ਜਿਹੜੀਆਂ ਮਸੀਤਾਂ ਨੇ ਉਹਨਾਂ ਨੂੰ ਵੀ ਸਰਕਾਰੀ ਏਡ ਲਾਈ ਗਈ, ਮੰਦਰਾਂ ਨੂੰ ਵੀ ਲਾਈ ਗਈ, ਹੈ ਨਾ, ਤੇ ਉਹਨਾਂ ਦੇ ਜਿਹੜੇ ਅੱਗਿਓਂ ਸਕਾਲਰ ਸੀ ਉਹਨਾਂ ਨੂੰ ਵੀ ਏਡ ਦਿੱਤੀ ਗਈ। ਕਿਸੇ ਨਾਲ ਇਹ ਡਿਸਕ੍ਰਿਮੀਨੇਸ਼ਨ ਕਾਸਟ ਬੇਸ ਜਾਂ ਰੇਸ ਬੇਸ ਉੱਥੇ ਧੱਕਾ ਨਹੀਂ ਹੋਇਆ। ਸੋ ਇਟ ਇਜ਼ ਪੋਸੀਬਲ ਵੀ ਹੋ ਸਕਦਾ ਉਹਦੇ, ਫਿਰ ਮੁੜ ਕੇ ਉੜ ਕੇ ਜਿੱਦਾਂ ਤੁਸੀਂ ਆਪਣੀ ਕਿਤਾਬ 'ਚ ਵੀ ਗੱਲ ਕੀਤੀ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਵੀ ਉਹ ਇੱਕ ਇਲਾਹੀ ਬਾਣੀ ਆਪਾਂ ਕਹਿ ਲਈਏ ਨਾ, ਉਹ ਜੋ ਉਹਦੇ ਵਿੱਚ ਸਿਧਾਂਤ ਲਿਖੇ ਨੇ, ਦੇ ਇਫ ਯੂ ਯੂਜ਼ ਇਨ ਰੀਅਲ ਲਾਈਫ ਇਟ ਵਿਲ ਐਕਚੁਲੀ ਮੇਕ ਅ ਗ੍ਰੇਟਰ ਸੁਸਾਇਟੀ। ਅਤੇ ਮਹਾਰਾਜ ਰਣਜੀਤ ਸਿੰਘ ਉਹਨਾਂ ਨੇ ਇਹ ਸ਼ੋਅ ਕੀਤਾ ਆ, ਉਹ ਉਹਨਾਂ ਨੇ ਗ੍ਰੇਟਰ ਸੁਸਾਇਟੀ ਬਣਾਈ ਸੀ। ਅਤੇ ਵੈਸਟਰਨ ਸਿਵਿਲਾਈਜੇਸ਼ਨ ਨੂੰ ਆਪਾਂ ਹਮੇਸ਼ਾ ਪ੍ਰੇਜ਼ ਕਰਦੇ ਹਾਂ, ਪਰ ਉਹ ਇੱਥੇ ਆ ਕੇ ਫੇਲ ਹੋ ਜਾਂਦੇ ਨੇ।
ਨਹੀਂ ਉਹ ਤਾਂ ਅਸੀਂ ਤਾਂ ਦੋਨੋਂ ਜਣੇ ਹੈਰਾਨ ਪਰੇਸ਼ਾਨ ਹੈ ਉਹਨਾਂ ਧੱਕਿਆਂ ਤੋਂ। ਫਿਰ ਔਰਤਾਂ ਨਾਲ ਬਹੁਤ ਵਧੀਕੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਮਤਲਬ ਇੱਦਾਂ ਕਹਿ ਲਓ ਜੇ ਆਪਾਂ ਔਰਤਾਂ ਦਾ ਜਦ ਸੈਕਸ਼ਨ ਪੜ੍ਹਾਂਗੇ ਉਸ ਕਿਤਾਬ ਦੇ ਵਿੱਚ ਤਾਂ ਸਾਨੂੰ ਇੱਦਾਂ ਲੱਗੇਗਾ ਵੀ ਇਹਨਾਂ ਦੇ ਨਾਲ ਵੱਧ ਕਿਸੇ ਨਾਲ ਹੋਈ ਹੀ ਨਹੀਂ, ਠੀਕ ਹੈ। ਬਹੁਤ ਜੱਦੋਜਹਿਦ ਕਰਨੀ ਪਈ ਉਹਨਾਂ ਨੂੰ, ਉਹਨਾਂ ਨੂੰ ਕੱਪੜੇ ਪਾਉਣ ਤੱਕ ਦੀ ਸੀਮਤ ਰੱਖਿਆ, ਕਿੱਦਾਂ ਦੇ ਕੱਪੜੇ ਪਾਉਣੇ ਆ, ਕੀ ਤੁਸੀਂ ਕਹਿੰਦੇ ਉਹ ਨੌਕਰੀਆਂ ਨਹੀਂ ਸੀ ਕਰ ਸਕਦੀਆਂ, ਹੈ ਨਾ, ਉਹ ਵੋਟ ਪਾਉਣ ਦੇ ਅਧਿਕਾਰ ਤਾਂ ਬਹੁਤ ਲੇਟ ਮਿਲੇ ਆ। ਸੋ ਇਸ ਕਰਕੇ ਨਾ ਆਪਾਂ ਜਿਹੜੀ ਵਿਤਕਰੇ ਦੀ ਗੱਲ ਕਰੀ, ਹੁਣ ਅੱਜ ਕੱਲ੍ਹ ਜਿਹੜਾ ਲੇਟੈਸਟ ਜਿਹੜਾ ਵਿਤਕਰਾ ਚੱਲ ਰਿਹਾ ਉਹ ਚੱਲ ਰਿਹਾ ਗਾਜ਼ਾ ਵਾਲਿਆਂ ਦੇ ਨਾਲ, ਲਬਨਾਨੀਆਂ ਦੇ ਨਾਲ, ਹੈ ਨਾ, ਉਹ ਸ਼ੁਰੂ ਹੋ ਚੁੱਕਾ ਹੈ। ਮਤਲਬ ਜਿਹੜਾ ਮੀਡੀਆ ਨੈਰੇਟਿਵ, ਖੈਰ ਕੁਛ ਆਪਾਂ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ। ਜਗਵੀਰ ਸਿੰਘ ਦਿਓਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਤਿ ਸ਼੍ਰੀ ਅਕਾਲ। ਅਤੇ ਲੰਗੇਰੀ ਸਾਹਿਬ ਕਹਿੰਦੇ ਨੇ ਕਿ ਸੱਜੇ ਪਾਸੇ ਵਾਲਾ ਏਅਰਪੋਰਟ ਘੱਸ ਗਿਆ ਹੋਣਾ ਜੀ, ਆਵਾਜ਼ ਘੱਟ ਆਉਂਦੀ।
ਨਹੀਂ ਉਹ ਅੱਜ ਲਾਇਆ ਪਹਿਲੀ ਵਾਰੀ, ਤਾਂ ਕਰਕੇ ਉਹ ਮੈਨੂੰ ਲੱਗਦਾ ਉਹ ਕਹਿੰਦਾ ਨਹੀਂ ਵੀ ਦੂਜੇ ਨੂੰ ਵੀ ਨਾਲ ਲਾਓ,
ਹਜੇ ਨਵਾਂ ਆਇਆ, ਚੱਕਿਆ ਨੀ ਪਾਣੀ ਹੁਣ ਚੰਗੀ ਤਰ੍ਹਾਂ। ਤੇ ਹਾਂ, ਤੇ ਉਹ ਹੱਗ ਵਾਲਾ ਕਹਿੰਦੇ ਪੰਜਾਬੀ ਵਾਲਾ ਜਾਂ ਅੰਗਰੇਜ਼ੀ ਵਾਲਾ, ਇਹ ਹੁਣ ਦੇਖ ਲਓ ਜੀ। ਮੇਰਾ ਖਿਆਲ ਦੋਨਾਂ 'ਤੇ ਲਿਮਿਟ ਲੱਗਣੀ ਚਾਹੀਦੀ, 3 ਮਿੰਟ ਤੋਂ ਬਾਅਦ ਟੋਇਲਟ 'ਚ ਵੀ ਨਹੀਂ ਬਹਿਣਾ ਚਾਹੀਦਾ, 10-10 ਮਿੰਟ ਨਿਕਲਦੇ ਨਹੀਂ, ਫੋਨ ਹੀ ਦੇਖੀ ਜਾਂਦੇ ਉੱਥੇ ਬੈਠੇ, ਉਹ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ ਨਾਲ। ਪੰਜਾਬੀ ਵਾਲਾ ਹੱਗ ਜਿਹੜਾ 3 ਮਿੰਟ ਦੀ ਲਿਮਿਟ, ਉਹ ਜ਼ਿਆਦਾ ਜ਼ਰੂਰੀ ਹੈ।
ਇਹਨਾਂ ਨੇ ਹੁਣ ਇੱਕ ਨਵੀਂ ਚੀਜ਼ ਕੀਤੀ ਹੋਈ ਸਾਡੇ ਕੈਨਬਰਾ ਵਾਲੇ ਏਅਰਪੋਰਟ 'ਤੇ, ਇਹਨਾਂ ਨੇ ਨੈਟਵਰਕ ਹੀ ਘਟਾ ਦਿੱਤਾ ਟੋਇਲਟ ਦੇ ਵਿੱਚ, ਉੱਥੇ ਨੈਟਵਰਕ ਹੀ ਨਹੀਂ ਆਉਂਦਾ,
ਉੱਥੇ
ਜਿੰਨਾ ਮਰਜ਼ੀ
ਜੈਮਰ ਲਾਉਣੇ ਚਾਹੀਦੇ ਉੱਥੇ ਤਾਂ।
ਹਾਂ, ਉੱਥੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਵੀ ਹਾਂ ਵੀ ਚੱਲ ਮੈਂ ਵੀ ਬਹਿ ਲੈਂਦਾ ਨਾ, ਉੱਥੇ ਕੁਛ ਵੀ ਨਹੀਂ ਦਿਖਣਾ, ਗੂਗਲ ਵੀ ਨਹੀਂ ਖੋਲਦੀ।
ਬਹੁਤ ਵਧੀਆ, ਬਹੁਤ ਵਧੀਆ,
ਮੈਂ ਟਰਾਈ ਕੀਤਾ ਹੋਇਆ।
ਕਿਆ ਬਾਤ ਹੈ, ਤੁਸੀਂ ਪੀੜਤ ਹੋ
ਪੀੜਤ।
ਗੁਰਸੇਵਕ ਸਿੰਘ ਵੀ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਵਾਲੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਨੂੰ ਲੱਗਦਾ ਆ ਗਏ ਨੇ, ਮੈਨੂੰ ਦੱਸਿਓ ਅਗਰ ਤੁਸੀਂ ਆ ਗਏ ਹੋ। ਅਤੇ ਸਾਡੇ
ਬ੍ਰਿਸਬਨ ਕਰ ਰਹੇ ਹੋ ਫਿਰ ਸ਼ਾਇਦ ਆ ਗਏ ਹੋਣਗੇ।
ਰਾਜਨਦੀਪ ਕੈਨਵਰ ਵਾਲੇ ਵੀ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਤਿ ਸ਼੍ਰੀ ਅਕਾਲ। ਅਤੇ ਨਰਿੰਦਰ ਠੌਰ ਕਹਿ ਰਹੇ ਨੇ ਕਿ ਭਾਰਤ ਦਾ ਦੌਰਾ ਵਧੀਆ ਜੀ, ਮਨੋਰਥ ਸਫਲ ਰਿਹਾ, ਗਿਆਨੀ ਜੀ ਦਾ ਬੰਦੀ ਛੋੜ ਦਿਵਸ ਦਾ ਕੀ ਪ੍ਰੋਗਰਾਮ ਹੈ, ਅਸੀਂ ਬੇਨਤੀ ਕਰਨੀ ਸੀ ਗਿਆਨੀ ਜੀ ਗੁਰੂ ਨਾਨਕ ਦਰਬਾਰ ਸਾਊਥ ਕੋਸਟ ਨੌਰਾ ਵਿਖੇ ਸੰਗਤਾਂ ਨੂੰ ਨਿਹਾਲ ਕਰਨਾ। ਹਾਂਜੀ, ਮੈਂ ਮੈਸੇਜ ਤੁਹਾਡਾ ਉਹਨਾਂ ਤੱਕ ਪੜਦਾ ਕਰਦਾ ਅਤੇ ਫਿਰ ਦੇਖ।
ਨੌਰਾ ਗੁਰਦੁਆਰਾ ਸਾਹਿਬ ਹੈਗਾ,
ਨੌਰਾ ਹੁਣ ਹੈਗਾ ਹੀ ਹੈ, ਇਹਨਾਂ ਨੂੰ ਪੁੱਛਣਾ ਪੈਣਾ।
ਨਹੀਂ, ਘਰ ਵਾਲੇ ਵੀ ਹੁੰਦੇ ਨਾ, ਮੈਂ ਤਾਂ ਕਹਿ ਰਿਹਾ।
ਨਹੀਂ ਨਹੀਂ, ਉਹ ਹਜੇ ਪ੍ਰੋਪਰ ਤਾਂ ਨਹੀਂ ਬਣਿਆ ਹੋਣਾ, ਪਰ ਆਪਾਂ ਇਹਨਾਂ ਤੋਂ ਪੁੱਛ ਲੈਂਦੇ ਹਾਂ, ਜਾਣਕਾਰੀ 'ਚ ਸਾਡੇ ਵੀ ਵਾਧਾ ਹੋ ਜਾਊਗਾ। ਅਤੇ
ਅੱਛਾ
ਗੁਰਪ੍ਰੀਤ, ਇੱਕ ਨਾ 2-3 ਵਾਰੀ ਗੱਲ ਚੱਲ ਚੁੱਕੀ ਹੈ ਮੋਟਰਸਾਈਕਲਾਂ ਦੀ, ਆਪਣੇ ਪੱਗ ਬੰਨਣ ਦੀ, ਇਕੱਲਾ ਇਹ ਮੋਟਰਸਾਈਕਲਾਂ ਦੇ ਨਹੀਂ, ਸਾਈਕਲਾਂ ਵਾਸਤੇ ਵੀ ਹੈਗਾ ਆ ਕਿ ਪੱਗ ਬੰਨ ਕੇ ਚਲਾਉਣ ਦੀ ਗੱਲ, ਕੀ ਟਿੱਪਣੀ ਆ ਤੁਹਾਡੀ ਇਹਦੇ ਬਾਰੇ?
ਭਾਅ ਜੀ ਇਹ ਦੇਖੋ, ਇੱਕ ਤਾਂ ਫਰੀਡਮ 'ਤੇ ਗੱਲ ਕਹਿ ਲਈਏ ਆਪਾਂ, ਵੀ ਮੋਟਰਸਾਈਕਲ ਚਲਾਉਣ ਵਾਲੇ ਜਿਹੜੇ ਸ਼ੌਂਕ ਰੱਖਦੇ ਨੇ, ਹੁੰਦਾ ਤਾਂ ਸ਼ੌਂਕ ਹੀ ਹੈ ਭਾਅ ਜੀ, ਹੋਰ ਕੋਈ ਵੀ ਆਪਾਂ ਇੰਨਾ ਨਹੀਂ ਕਹਿ ਸਕਦੇ, ਮਜਬੂਰੀ ਤਾਂ ਹੈ ਨਹੀਂ ਇੱਥੇ, ਹੈ ਨਾ, ਇੱਥੇ ਮੋਟਰਸਾਈਕਲ ਕਾਰਾਂ ਨਾਲੋਂ ਮਹਿੰਗੇ ਨੇ, ਸੋ ਮਜਬੂਰੀ ਨਹੀਂ ਹੈਗੀ, ਮਜਬੂਰੀ ਇੰਡੀਆ ਹੁੰਦੀ ਹੈ ਜਿੱਥੇ ਮੋਟਰਸਾਈਕਲ ਸਸਤੇ ਨੇ, ਵੀ ਤੁਹਾਡਾ ਮੋਡ ਆਫ ਟਰਾਂਸਪੋਰਟੇਸ਼ਨ ਉਹੀ ਹੈ ਨਾ,
ਇੱਥੇ ਸ਼ੌਂਕ ਹੈ,
ਇੱਥੇ ਸ਼ੌਂਕ ਆ, ਇੱਥੇ ਤਾਂ 10-15 ਹਜ਼ਾਰ ਲਾ ਕੇ ਤੁਸੀਂ ਰੀਲਾਂ ਪਾਉਣੀਆਂ ਨੇ, ਟਿਕਟੌਕ ਬਣਾਉਣੀਆਂ ਨੇ, ਰਾਈਟ, ਸੋ ਗੁੱਸਾ ਨਾ ਕਰਿਓ, ਪਰ ਗੱਲ ਇਹੀ ਆ। ਅਤੇ ਜਿਹੜੇ ਕੰਮ ਕਾਰ ਲਈ ਵਰਤਦੇ ਨੇ ਉਹ ਬਹੁਤ ਰਿਸਕੀ ਆ, ਭਾਵੇਂ ਤੁਸੀਂ ਹੈਲਮਟ ਪਾਇਆ ਭਾਵੇਂ ਨਹੀਂ ਪਾਇਆ, ਉਹਨਾਂ ਦੀ ਤੁਸੀਂ ਜਿਹੜੀ ਐਕਸੀਡੈਂਟ ਰੇਟ ਆ, ਤੁਸੀਂ ਡਾਟਾ ਸਾਰੇ ਪਾਸੇ ਅਵੇਲੇਬਲ ਆ, ਉਹਨਾਂ ਦਾ ਬਹੁਤ ਜ਼ਿਆਦਾ ਰਿਸਕੀ ਆ। ਅਤੇ ਪਿੱਛੇ ਜੇ ਵਿਕ ਰੋਡਸ ਵਾਲਿਆਂ ਨੇ ਦੂਜਾ ਇੱਕ ਡਾਟਾ ਕੱਢਿਆ ਸੀ 2 ਸਾਲ ਪਹਿਲੋਂ, ਵੀ ਜਿੰਨੇ ਐਕਸੀਡੈਂਟ ਹੁੰਦੇ ਨੇ ਕਾਰ ਅਤੇ ਮੋਟਰਸਾਈਕਲ ਦੇ ਵਿੱਚ, ਉਹਦੇ ਵਿੱਚ 65% ਮੋਟਰਸਾਈਕਲ ਵਾਲੇ ਜ਼ਿੰਮੇਵਾਰ ਹੁੰਦੇ ਨੇ। ਸੋ ਹੈਲਮਟ ਜ਼ਰੂਰੀ ਹੋਣਾ ਚਾਹੀਦਾ, ਕਿਉਂਕਿ ਇਟ ਵਿਲ ਸੇਵ ਯੂਰ ਬ੍ਰੇਨ, ਠੀਕ ਹੈ ਜੀ। ਅਤੇ ਪਰ ਇਹ ਆ ਵੀ ਹੁਣ ਅਸੀਂ ਦਸਤਾਰ ਦੇ ਨਾਲ ਹਾਓ ਵੀ ਕੈਨ ਮੈਨੇਜ ਇਟ, ਇਟਸ ਅ ਵੈਰੀ ਟ੍ਰਿਕੀ ਕੁਐਸਚਨ, ਆਪਾਂ ਨੂੰ ਇਹਦਾ ਆਨਸਰ ਨਹੀਂ ਦੇ ਸਕਦੇ। ਤੁਸੀਂ ਦੱਸੋ ਵੀ ਜੇ ਕੋਈ ਇਹਦਾ ਹੱਲ ਹੈ।
ਨਹੀਂ, ਹੱਲ ਇਹਦਾ ਕੈਨੇਡਾ ਵਾਲਿਆਂ ਨੇ ਕੱਢਿਆ ਹੋਇਆ ਹੱਲ, ਉਹ ਕੀ ਹੈ ਨਾ, ਉੱਥੇ ਸਟੱਡੀ ਹੋਈ ਹੈ ਇੱਕ ਪ੍ਰੋਪਰ, ਉਹਦੇ ਵਿੱਚ ਦੱਸਿਆ, ਮਤਲਬ ਉਹਨੇ ਰਿਸਰਚ ਕੀਤੀ ਆ, ਕਿਉਂਕਿ ਇਹ ਆਸਟ੍ਰੇਲੀਆ 'ਚ ਤਾਂ ਇਹਦਾ ਡਾਟਾ ਹੀ ਹੈ ਨਹੀਂ ਨਾ, ਅਤੇ ਉੱਥੇ ਕਾਫੀ ਦੇਰ ਤੋਂ ਆ, ਅਤੇ ਉਹ ਕਹਿੰਦੇ ਜਿਹੜੀ 5 ਮੀਟਰ ਦੀ ਪੱਗ ਹੈ ਨਾ, ਉਹ ਇਸ ਤਰ੍ਹਾਂ ਪਟਿਆਲਾ ਸ਼ਾਹੀ ਨਹੀਂ, ਗੋਲ ਬੰਨਣੀ ਆ, ਠੀਕ ਆ, ਗੋਲ ਬੰਨ ਕੇ ਨਾ ਤੁਸੀਂ ਉਹਦੇ ਪਰੋਂ, ਉੱਥੇ ਤਕਰੀਬਨ ਇਹ ਪ੍ਰੈਕਟਿਸ ਹੀ ਆ ਕਿ ਠਾਠ ਹੀ ਬੰਨ ਲੈਣੀ ਹੈ, ਇੱਕ ਤਾਂ ਤੁਹਾਡੀ ਦਾੜੀ ਨਹੀਂ ਉੱਡਦੀ, ਠੀਕ ਹੈ, ਇੱਦਾਂ ਠਾਠ ਹੀ ਬੰਨ ਕੇ ਉੱਪਰ ਗੱਠਦੇ ਨੇ, ਉਹ ਜ਼ਿਆਦਾ ਕਹਿੰਦੇ ਸਟੱਡੀ ਕੀਤੀ ਗਈ ਕਿ ਜਿੰਨੀ ਪ੍ਰੋਟੈਕਸ਼ਨ ਹੈਲਮਟ ਦੀ ਆ, ਉਹਦੇ ਨਾਲ ਥੋੜ੍ਹੀ ਰੱਤੀ ਭਰ ਵੱਧ ਪੱਗ ਦੀ ਨਿਕਲੀ ਹੈਲਮਟ, ਮਤਲਬ ਹੈਲਮਟ ਨਾਲੋਂ, ਕਿਉਂਕਿ ਪੱਗ ਕੁਸ਼ਨਿੰਗ ਦਾ ਕੰਮ ਵੀ ਕਰਦੀ ਆ, ਹੈਲਮਟ 'ਚ ਕੁਸ਼ਨਿੰਗ ਨਹੀਂ ਹੁੰਦੀ ਕਈ ਵਾਰੀ ਨਾ,
ਜਿਹੜੀ ਆਪਾਂ ਦੋਨਾਂ ਨੇ ਦਸਤਾਰ ਬੰਨੀ ਨਾ, ਇਹਦਾ ਇਹਦੀ ਪ੍ਰੋਬਲਮ ਹੈ ਵੀ ਤੁਸੀਂ ਮਾੜਾ ਜਿਹਾ ਝਟਕਾ ਲੱਗੂਗੀ ਇਹ ਫਲਿੱਪ ਕਰ ਜਾਂਦੀ ਹੈ।
ਨਹੀਂ, ਫਲਿੱਪ ਕੀ ਕਰਨੀ ਆ, ਇਹ ਤਾਂ 60 ਤੋਂ ਉੱਤੇ ਉੱਡ ਜਾਣੀ ਆ, ਹਵਾ ਨਾਲ, ਕਿਉਂਕਿ ਸਟ੍ਰੀਮਲਾਈਨਿੰਗ ਨਹੀਂ ਨਾ ਹੈਗੀ, ਮਤਲਬ ਹਵਾ ਜਿਹੜੀ ਸਿੱਧੀ ਇੱਥੇ ਵੱਜਣੀ ਹੈ ਮੱਥੇ 'ਚ ਨਾ, ਉਹ ਪਿੱਛੇ ਨੂੰ ਹੋ ਜਾਣੀ ਹੈ,
ਐਰੋਡਾਇਨਾਮਿਕ
ਪੱਗ ਨਹੀਂ ਹੈਗੀ। ਨਹੀਂ
ਤੁਸੀਂ ਤੁਸੀਂ ਇਹ ਦੇਖ, ਨਹੀਂ ਨਹੀਂ ਇੱਕ ਗੱਲ ਭਾਜੀ ਹੋਰ ਦੇਖੋ, ਹੁਣ ਇੱਥੇ ਐਰੋਡਾਇਨਾਮਿਕਸ ਦੀ ਗੱਲ ਕਰ ਰਹੇ ਵੀ ਜਿਹੜੀ ਖਾਲਸਾ ਫੌਜ ਓਰੀਜਨਲ
ਉਹ ਐਰੋਡਾਇਨਾਮਿਕਸ
ਨਿਹੰਗ, ਉਹ ਐਰੋਡਾਇਨਾਮਿਕਸ। ਤੇ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਗੁਰੂ ਸਾਹਿਬ ਦੀ ਗੱਲ ਕਰਦੇ ਹੁੰਦੇ ਵੀ ਪੰਜਵੇਂ ਪਾਤਸ਼ਾਹ ਵਰਗਾ ਕੋਈ ਐਡੀਟਰ ਹੈ ਨਹੀਂ, ਹਨਾ, ਗੁਰੂ ਰਾਮਦਾਸ ਵਰਗਾ ਕੋਈ ਆਰਕੀਟੈਕਟਰ ਹੈ ਨੀਗਾ, ਤੇ ਹੁਣ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਚੋਂ ਗੱਲ ਨਿਕਲੀ ਹੈ ਵੀ ਉਹਨਾਂ ਵਰਗਾ ਕੋਈ ਵੀ ਮਿਲਟਰੀ ਦੀ ਯੂਨੀਫਾਰਮ ਡਿਜ਼ਾਈਨ ਕਰਨ ਵਾਲਾ ਹੈ ਨੀ ਦੁਨੀਆ 'ਚ। ਫਿਰ
ਉਹ ਤਾਂ
ਵੀ ਜਿਹੜੇ ਬੰਦੇ ਨੂੰ ਤੁਸੀਂ ਘੋੜਿਆਂ 'ਤੇ ਬਿਠਾ ਰਹੇ ਹੋ ਅਤੇ ਉਹਨਾਂ ਦੇ ਐਰੋਡਾਇਨਾਮਿਕਸ ਤੁਸੀਂ ਪਹਿਲਾਂ ਫਿਕਸ ਕੀਤੇ ਹੋ ਵੀ ਆਹ ਤੁਸੀਂ 7 ਮੀਟਰ ਦਾ 8 ਮੀਟਰ ਦਾ ਦਮਾਲਾ ਬਣ ਕੇ ਘੋੜੇ 'ਤੇ ਬਹਿਣਾ, ਹੋਰ ਨਾ ਤੁਸੀਂ 2 ਮੀਟਰ ਦਾ ਬੰਨਿਆ ਹੋਵੇ ਤੁਹਾਡਾ ਦਮਾਲਾ ਉੱਠ ਜਾਵੇ।
ਨਹੀਂ ਨਹੀਂ ਉਹ ਤਾਂ
ਦਮਾਲਾ ਸੰਭਾਲੂਗੇ,
ਇੰਨਾ ਇੰਨਾ ਐਰੋਡਾਇਨਾਮਿਕ ਹੁੰਦਾ ਆ, ਉੱਪਰ ਨੂੰ ਇੱਦਾਂ ਹੁੰਦਾ ਨਾ ਤਿੱਖਾ, ਉਹਦੇ ਪਰ ਚੱਕਰ ਹੁੰਦੇ ਆ, ਉਹਦੇ ਪਰ ਉਹਦਾ ਬੰਦਾ ਐਂ ਕਰਕੇ ਸਿਰ ਮਾਰੇ ਬੰਦਾ ਮਰ ਜਾਂਦਾ ਆ, ਹਨਾ। ਤੇ ਮਤਲਬ ਉਹ ਪੱਗ ਵੀ ਇੱਕ ਹਥਿਆਰ ਹੀ ਬਣਾ ਦਿੰਦਾ, ਹਨਾ। ਮਤਲਬ
ਸਹੀ ਸਹੀ ਆ, ਸਹੀ।
ਮਤਲਬ ਜਿੰਨੀ ਰਿਸਰਚ ਆਪਾਂ ਕੀਤੀ ਆ ਉਹ ਤਾਂ ਅਸਲ ਦੇ ਵਿੱਚ ਹੈਲਮਟ ਜਿਹੜੀ ਹੈ ਨਾ ਪਹਿਲਾਂ ਪਾਉਂਦੇ ਹੁੰਦੇ ਸੀਗੇ, ਰੋਮਨ ਟਾਈਮ ਵੀ ਪਾਉਂਦੇ, ਮਹਾਰਾਜਾ ਰਣਜੀਤ ਸਿੰਘ ਦੀਆਂ ਵੀ ਸੰਗਲੀਆਂ ਵਾਲੀਆਂ ਹੁੰਦੀਆਂ ਸੀ ਵੀ ਇੱਥੇ ਕਿਰਪਾਨ ਵੱਜੇ ਤਾਂ ਉਹ ਡੈਮੇਜ ਨਾ ਕਰ ਸਕੇ, ਉਹ ਵੀ ਉੱਪਰੋਂ ਦੀ ਪਾਉਂਦੇ ਹੁੰਦੇ ਸੀ ਪੱਟ ਕੇ ਬੰਨ ਕੇ ਸਾਰਾ ਕੁਝ। ਸੋ ਇਟਸ ਵੈਰੀ, ਇਹ ਕੋਈ ਐਡੀ ਗੱਲ ਨਹੀਂ ਹੈਗੀ। ਖੈਰ ਆਪਾਂ ਥੋੜ੍ਹੀ ਜਿਹੀ ਗੱਲ ਨਾ ਮਿੰਟ ਰਹਿ ਗਏ, 5-7 ਗੱਲ ਜਿਹੜੀ ਆਪਾਂ ਕਰਨੀ
ਸੀ, ਆਪਣੇ ਕੋਲ ਥੋੜ੍ਹੇ ਹੁੰਦੇ ਆ, ਮੈਂ ਤੁਹਾਨੂੰ ਆਪਣਾ ਬੀਬੀਆਂ ਵਾਲਾ ਹਾਲ ਹੈ ਤੁਹਾਨੂੰ ਦੱਸਤਾ, ਜਦੋਂ 2 ਬੀਬੀਆਂ ਜੇਲ੍ਹ 'ਚ ਬੰਦ ਸੀ ਨਾ, 12 ਸਾਲ ਇਕੱਠੀਆਂ ਰਹੀਆਂ ਉੱਥੇ, ਤੇ ਜਦੋਂ ਜੇਲ੍ਹ ਤੋਂ ਦਰਵਾਜ਼ੇ 'ਚੋਂ ਬਾਹਰ ਨਿਕਲੀਆਂ ਨਾ, ਉਹਤੇ ਫੇਰ ਗੱਲਾਂ ਕਰਨ ਲੱਗ ਪਈਆਂ ਖੜ ਕੇ, ਤੇ ਉਹ ਸੰਤਰੀ ਕਹਿੰਦਾ ਕਹਿੰਦਾ ਬੀਬੀਓ ਚੱਲ ਜਾਓ ਹੁਣ ਘਰਾਂ ਨੂੰ, ਤੇ
ਗੱਲਾਂ ਤੁਹਾਡੀਆਂ ਮੁੱਕੇ ਨਹੀਂ,
ਚੱਲ ਭੈਣੇ ਫੇਰ ਕਦੀ ਮਿਲਾਂਗੇ, ਫੇਰ ਗੱਲਾਂ ਕਰ ਲਾਂਗੇ ਜਿਹੜੀਆਂ ਰਹਿ ਗਈਆਂ ਬਾਰਾਂ ਸਾਲ
ਨਹੀਂ ਹੋਈਆਂ। ਨਹੀਂ ਏਦਾਂ ਇੱਕ ਤਜਰਬਾ ਕੀਤਾ ਸੀਗਾ, ਕਹਿੰਦੇ ਦੇਖੀਏ ਗੱਲਾਂ ਮੁੱਕਦੀਆਂ ਬੀਬੀਆਂ ਨੇ ਕਿ ਨਹੀਂ ਮੁੱਕਦੀਆਂ, ਉਹਨੇ ਨਾ ਅੰਦਰ ਬੰਦ ਕਰਤੀਆਂ 6 ਮਹੀਨੇ, ਸਾਰਾ ਰਸ਼ਤ ਪਾਣੀ ਸਾਰਾ ਕੁਝ ਚਲੇ ਗਿਆ। ਕਹਿੰਦੇ ਬਾਅਦ ਵਿੱਚ ਜਦ ਨਿਕਲੀ ਹੈ ਨਾ ਜਿਸ ਦਿਨ, ਕਹਿੰਦੇ ਬੜਾ ਮੀਡੀਆ ਇਕੱਠਾ ਹੋਇਆ, ਤੇ ਕਹਿੰਦੇ ਦੇਖੀਏ ਵੀ ਇਹਨਾਂ ਦੀਆਂ ਗੱਲਾਂ ਮੁੱਕੀਆਂ ਕਿ ਨਹੀਂ ਮੁੱਕੀਆਂ। ਤੇ ਉਹ ਜਦੋਂ ਬਾਹਰ ਆਈਆਂ ਨਾ, ਦੋਨੋਂ ਗੱਲਾਂ ਕਰਦੀਆਂ ਤੁਰੀਆਂ ਆਣ, ਤੇ ਉਹਨਾਂ ਨੂੰ ਮੀਡੀਆ ਵਾਲੇ ਕਹਿੰਦੇ ਹਨਾ ਕਿੱਦਾਂ ਲੱਗਦਾ ਕਿੱਦਾਂ ਲੱਗਦਾ, ਉਹ ਕਹਿੰਦੀ ਠਹਿਰ ਲੈ ਸਾਡੀ ਗੱਲ ਤਾਂ ਮੁੱਕ ਲੈਣ ਦੇ, ਹੈਂ ਦੱਸਦੇ ਹਾਂ। ਉਹ ਹਕੀਰ ਨੂੰ ਜਦ ਮੀਡੀਆ ਨੈਗ ਕਰੀ ਗਿਆ ਵੀ ਦੱਸੋ, ਉਹ ਕਹਿੰਦੇ ਭੈਣ ਜੀ ਇਹਨੇ ਨਹੀਂ ਸਾਨੂੰ ਗੱਲ ਕਰਨ ਦੇਣੀ, ਪਹਿਲਾਂ ਇਹਨਾਂ ਦਾ ਮੂੰਹ ਟੰਬ ਲਈਏ, ਬਾਕੀ ਗੱਲਾਂ ਆਪਾਂ ਫੋਨ 'ਤੇ ਕਰਾਂਗੇ।
ਇਹਦੇ ਨਾਲ ਦੀ ਮੈਂ ਗੱਲ ਦੱਸ ਦਿੰਦਾ, ਜਿੱਦਾਂ ਬੀਬੀਆਂ ਨੂੰ ਹੁੰਦਾ ਨਾ ਵੀ ਜਿੱਦਾਂ ਬੰਦੇ ਆਪਾਂ ਕਿਤੇ ਗਏ ਹੁੰਦੇ ਤੇ ਲੇਟ ਹੋ ਜਾਈਏ, ਬੀਬੀਆਂ ਨਾਲ ਨਾਲ ਕਹਿ ਦੇਣਾ ਹੁੰਦਾ ਵੀ ਕਿੱਥੇ ਰਹਿ ਗਿਆ ਸੀ ਨਾ, ਤੇ ਉਹ ਵਿਚਾਰਾ ਬਾਈ ਕਿਤੇ ਉਹਨੂੰ ਜੇਲ੍ਹ ਹੋ ਗਈ ਤੇ ਉਹ ਜਿੱਦਾਂ ਉਹਨੇ ਜੇਲ੍ਹ 'ਚ ਛੁੱਟਣਾ ਸੀ 6:30 ਸ਼ਾਮ ਨੂੰ, ਤੇ ਟ੍ਰੈਫਿਕ 'ਚ ਫਸਦਾ ਫੁਸਦਾ ਨਾ ਉਹਨੂੰ ਕੋਈ ਲੈਣ ਆਇਆ, ਤੂੰ ਘਰੇ ਪਹੁੰਚਿਆ 6:30 ਵਜੇ। ਉਹ ਵੀ ਉਹ ਪਹਿਲਾਂ ਤਾਂ ਵਿਚਾਰਾ ਮਸਾਂ ਹੀ ਵੀ ਕਿਤੇ ਟਰੋਮਾ 'ਚ ਨਿਕਲ ਗਿਆ ਵੀ ਜੇਲ੍ਹ ਹੋ ਗਈ ਨਾ ਮੈਨੂੰ। ਉਹ ਜਦੋਂ ਘਰੇ ਪਹੁੰਚਿਆ ਤੇ ਉਹਦੀ ਘਰ ਵਾਲੀ ਨੇ ਨਾ ਸੱਤ ਨਾ ਸੱਤ ਕਹਿੰਦੀ ਕਿੱਥੇ ਮਰ ਗਿਆ ਇੰਨਾ ਲੇਟ ਹੋ ਗਿਆ। ਉਹ ਵਿਚਾਰੇ ਨੇ ਕੋਈ ਅੱਖਰ ਨਹੀਂ ਕਿਹਾ, ਮੁੜ ਕੇ ਫੇਰ ਜੇਲ੍ਹ ਚਲ ਗਿਆ, ਕਹਿੰਦਾ ਭਰਾਵਾ ਇੱਥੇ ਰੱਖ ਲਾ ਮੈਨੂੰ।
ਉਹੀ ਚੰਗੀ ਆ ਕਹਿੰਦਾ,
ਉਹੀ ਚੰਗੀ ਆ ਕਹਿੰਦਾ, ਇਹਦਾ ਇਮੋਸ਼ਨਲ ਟੋਰਚਰ ਬਹੁਤ ਹੋਣਾ।
ਜਤਿੰਦਰ ਸਿੰਘ,
ਹਾਂਜੀ ਆਪਾਂ ਗੱਲ ਕਰ ਲਈਏ,
ਜਤਿੰਦਰ ਸੰਧੂ ਸਾਊਥ ਕੋਰੀਆ ਤੋਂ ਜੁੜੇ ਨੇ ਆਪਣੇ ਨਾਲ, ਤੇ ਦਰਸ਼ਨ ਸਿੰਘ ਬਿੱਟੂ ਸਾਡੇ ਨਾਲ ਜੁੜੇ ਨੇ ਗ੍ਰਿਫਤ ਤੋਂ। ਇਹਨਾਂ ਨੇ ਆਡੀਓ ਮੈਸੇਜ ਭੇਜਿਆ, ਸੋਰੀ ਉਹ ਚਲਾ ਨਹੀਂ ਸਕਦੇ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ, ਤੇ ਮਾਫੀ ਚਾਹੁੰਦੇ ਹਾਂ ਕਿਉਂਕਿ ਸਾਨੂੰ ਬ੍ਰੇਕ ਨਹੀਂ ਹੁੰਦੀ, ਅਸੀਂ ਸੁਣ ਨਹੀਂ ਸਕਦੇ ਪਹਿਲਾਂ। ਸੋ ਹਾਂਜੀ ਆਪਾਂ ਗੱਲ ਕਰੀਏ ਜੀ ਗੁਰਪ੍ਰੀਤ ਜੀ।
ਹਾਂਜੀ ਹਾਂਜੀ ਦੱਸੋ ਕਿਹੜੇ ਮੁੱਦੇ ਤੇ?
ਮੁੱਦਾ ਹਜੇ ਰਹਿ ਗਿਆ ਕੋਈ, ਹਨਾ,
ਤੇ ਮੁੱਦੇ ਬਹੁਤ ਨੇ।
ਹਾਂ ਮੁੱਦੇ ਆਪਾਂ ਥੋੜੀ ਜਿਹੀ ਕਰ ਲਈਏ ਗੱਲ, ਜਿਹੜਾ ਆਨਲਾਈਨ ਸਕੈਮਸ ਚੱਲਦੇ ਨੇ ਉਹਦੇ ਬਾਰੇ, ਕਿ ਆਪਣੀ ਜਿਹੜੀ ਅਸੀਂ ਬਾਰ ਬਾਰ ਇਹ ਗੱਲਾਂ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਸੇਫ ਰਹੇ, ਔਰ ਇਹਦਾ ਅਵੇਅਰਨੈਸ ਦਾ ਫਾਇਦਾ ਵੀ ਹੋਇਆ। ਮੇਰੇ ਫਾਦਰ ਸਾਹਿਬ ਨੂੰ ਖੁਦ ਫਾਇਦਾ ਹੋਇਆ, ਉਹਨਾਂ ਨੂੰ ਫੋਨ ਆਇਆ, ਉਹਨਾਂ ਕਹਿੰਦੇ ਸਤਿ ਸ਼੍ਰੀ ਅਕਾਲ ਫੁੱਫੜ ਜੀ, ਉਹਨਾਂ ਨੇ ਸੁਣੀ ਹੋਈ ਸੀ ਮੇਰੇ ਤੋਂ ਗੱਲ, ਹੈਨਾ। ਉਹਨਾਂ ਨੇ ਮੰਮੀ ਨੂੰ ਫੋਨ ਬੁਲਾ ਤਾ, ਕਹਿੰਦੇ ਆਹ ਪੁੱਛੀ ਜਰਾ ਕਿਹੜਾ ਤੇਰਾ ਜੰਮ ਪਿਆ ਭਤੀਜਾ। ਉਹ ਆਪਸ 'ਚ ਗੱਲਾਂ ਕਰਨ ਲੱਗ ਗਏ, ਉਹ ਮੋਹਰਿਓ ਉਹ ਸ਼ਰਮਸਾਰ ਜਿਹਾ ਹੋ ਗਿਆ, ਹੈਨਾ। ਉਹ ਕਹਿੰਦੇ ਕਾਕਾ ਮੈਨੂੰ ਪਤਾ ਹੈ ਤੇਰਾ, ਤੂੰ ਕਿਹਦਾ ਭੂਆ ਦਾ ਫੁੱਪੜ ਹੈ, ਤੂੰ ਬੱਸ ਕਰ, ਕਹਿੰਦਾ ਏਦਾਂ ਦੀਆਂ ਹੇਰਾ ਫੇਰੀਆਂ ਕਰਨ ਨਾਲੋਂ। ਸੋ ਇਹ ਅਵੇਅਰਨੈਸ ਬਹੁਤ ਜ਼ਰੂਰੀ ਹੈ। ਹੁਣ ਲੇਟੈਸਟ ਕੀ ਚੱਲ ਰਿਹਾ ਗੁਰਪ੍ਰੀਤ?
ਲੇਟੈਸਟ ਦੇਖੋ ਜੀ, ਆਪਣੇ ਜਿਹੜੇ ਇੱਥੋਂ ਦੇ ਬਛਿੰਦੇ ਆ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਇਹਨਾਂ ਨੇ ਇੰਨਾ ਕੁ ਸੋਫਿਸਟੀਕੇਟਡ ਕਰ ਲਿਆ ਕੰਮ, ਵੀ ਜਿੱਦਾਂ ਹੁਣ ਮੰਨ ਲਓ ANZ ਆ, ਮੈਨੂੰ ਵੀ ਇੱਕ ਵਾਰੀ ਈਮੇਲ ਆਈ ਸੀ। ਹੁਣ ANZ ਦੀ ਜਿਹੜੀ ਵੈਬਸਾਈਟ ਹੈ ਉਹ ਹੈਗੀ ANZ.com.au, ਠੀਕ ਹੈ ਜੀ। ਤੇ ਕਾਮਨਵੈਲਥ ਦੀ ਹੈਗੀ ਆ netbank.com.au, ਰਾਈਟ। ਹੁਣ ਦੇਖੋ ਇਹ ਥੋੜ੍ਹਾ ਜਿਹਾ ਟੈਕਨੀਕਲ ਹੋ ਜਾਂਦਾ, ਪਰ ਜਦੋਂ ਤੁਹਾਡੇ ਪੈਸਿਆਂ ਦਾ ਮਸਲਾ ਨਾ, ਤੁਹਾਨੂੰ ਥੋੜ੍ਹਾ ਜਿਹਾ ਅਵੇਅਰ ਹੋਣਾ ਚਾਹੀਦਾ ਇਸ ਮਸਲੇ 'ਚ। ਇੱਕ ਬੰਦੇ ਨੇ ਘਰ ਖਰੀਦਿਆ ਅਤੇ ਉਹਦਾ ਲੋਨ ਅਪਰੂਵ ਹੋਇਆ ANZ ਤੋਂ, ਅਤੇ ਹੁਣ ANZ ਦੇ ਵਿੱਚ ਕੀ ਹੁੰਦਾ, ਪਹਿਲਾਂ ਹੁੰਦਾ ਸੀ ਬੈਂਕ ਡਰਾਫਟ, ਵੀ ਤੁਸੀਂ ਜਾ ਕੇ ਡਿਪੋਜ਼ਿਟ ਕਰਾਉਣਾ ਹੁੰਦਾ, ਵੀ ਮੰਨ ਲਓ 10% ਦਾ, 20% ਦਾ। ਉਹ ਹੁਣ ਤੁਹਾਡੀ ਜਿਹੜੀ ਉਹ ਸੋ ਕਾਲਡ ਵੀ ਤੁਹਾਡੀ ਸਹੂਲਤ ਲਈ ਇਹਨਾਂ ਨੇ ਔਨਲਾਈਨ ਕਰਤਾ। ਉਹ ਬੰਦੇ ਨੂੰ ਈਮੇਲ ਆਈ ਕਹਿੰਦੇ ਜੀ ਵੀ ਤੁਹਾਡਾ ਲੋਨ ਅਪਰੂਵ ਆ ਅਤੇ ਅਸੀਂ ਪ੍ਰੋਪਰਟੀ ਦੀ ਵੈਲਿਊਏਸ਼ਨ ਕਰ ਲਈ ਹੈ, ਅਤੇ ਤੁਸੀਂ ਪਲੀਜ਼ ਜਿਹੜਾ ਡਿਪੋਜ਼ਿਟ ਆ ਉਹ ਇਸ ਅਕਾਊਂਟ 'ਚ ਕਰ ਦਿਉ।
ਅੱਛਾ
ਠੀਕ ਹੈ ਜੀ। ਉਸ ਬੰਦੇ ਨੇ ਕਰਤਾ, ਅਤੇ ਜਦੋਂ ਕੀਤਾ ਅਤੇ ਉਹ ਬੈਠਾ ਵੇਟ ਕਰਨ ਦਿਆ ਵੀ ਕੰਗਰੈਚੁਲੇਸ਼ਨ ਦੀ ਈਮੇਲ ਆਵੇ, ਅਤੇ ਉਹ ਜਦੋਂ ਆਈ ਨਹੀਂ ਈਮੇਲ, ਅਤੇ ਉਹਨੇ ਬੈਂਕ ਵਾਲਿਆਂ ਨੂੰ ਪੁੱਛਿਆ, ਅਤੇ ਬੈਂਕ ਵਾਲੇ ਕਹਿੰਦੇ ਅਸੀਂ ਤਾਂ ਤੇਰੇ ਪੈਸੇ ਦੀ ਵੇਟ ਕਰਦੇ ਹਾਂ। ਉਹ ਬੰਦੇ ਨੇ ਕਿਸੇ ਹੋਰ ਦੇ ਅਕਾਊਂਟ 'ਚ $80,000 ਡਿਪੋਜ਼ਿਟ ਕਰਾਤਾ, ਅਤੇ ਉਹ ਜਦੋਂ ਉਹਨੇ ਈਮੇਲ ਪੜ੍ਹੀ ਦਿਖਾਈ ਲੋਕਾਂ ਨੂੰ, ਇਟਸ ਵੈਲ ਮੇਡ ਭਾਈ, ਵੀ ਯੂ ਕਾਂਟ ਈਵਨ
ਲੋਗੋ ਲੋਗੋ ਸਾਰੇ ਉਹ ਜੇ ਸਾਰਾ
ਸਾਰਾ ਕੁਝ। ਉਹ ਤਾਂ ਦੇਖੋ ਹੁਣ ਮੈਂ ਮਿੰਟ ਲਾਊਂਗਾ ਇੱਥੇ ਆ ChatGPT 'ਚ, ਮੈਂ ਕਹਿ ਦੂੰਗਾ ਵੀ ਮੈਨੂੰ ਇੱਕ ਈਮੇਲ ਲਿਖ ਕੇ, ਮੈਂ ਬੈਂਕ 'ਚ ਕੰਮ ਕਰਦਾ, ਮੈਨੂੰ ਈਮੇਲ ਕੰਗਰੈਚੁਲੇਸ਼ਨ ਦੀ ਭੇਜ, ਅਤੇ ਆਪਣੇ ਕਸਟਮਰ ਨੂੰ ਡਾਇਰੈਕਟ ਕਰ ਵੀ ਇਸ ਅਕਾਊਂਟ 'ਚ ਨੰਬਰ ਦਿਉ ਤੁਸੀਂ। ਉਹ ਵੈਲ ਮੇਡ ਪ੍ਰੋਫੈਸ਼ਨਲ, ਤੁਸੀਂ ਇਹ ਦੇਖੋ। ਅਤੇ ਉਹ ਹੁਣ ਇਹਦਾ ਹੱਲ ਕੀ ਆ, ਇਹਦਾ ਹੱਲ ਇਹ ਆ ਵੀ ਜਦੋਂ ਤੁਹਾਨੂੰ ਇਹ ਈਮੇਲ ਆਉਂਦੀ ਹੈ, ਤੁਹਾਡੇ ਨੇੜੇ ਬੈਂਕ ਬ੍ਰਾਂਚਿਸ ਹੈਗੀਆਂ ਨੇ, ਸਾਰਾ ਕੁਝ ਹੈਗਾ ਆ, ਰਾਈਟ, ਗੋ ਟੂ ਦਾ ਬੈਂਕ ਬ੍ਰਾਂਚ। ਅਸੀਂ ਨੈੱਟਫਲਿਕਸ, ਸਾਨੂੰ ਸਾਡੀਆਂ ਆਦਤਾਂ ਮਾੜੀਆਂ ਹੋ ਗਈਆਂ, ਨੈੱਟਫਲਿਕਸ 'ਤੇ 3-3 ਘੰਟੇ ਆਪਾਂ ਲਾ ਲੈਂਦੇ ਹਾਂ, ਪਰ ਜਦੋਂ ਇਹ ਕੰਮ ਹੁੰਦਾ ਨਾ, ਸਰਦਾਰ ਬੰਦੇ ਨੂੰ ਇਹ ਪ੍ਰੋਬਲਮ ਦੀ ਪੱਗ ਬੰਨਣੀ, ਅਤੇ ਜਿਹੜੇ ਵਾਲ ਕਟਾਏ ਉਹਨੂੰ ਤਾਂ ਪ੍ਰੋਬਲਮ ਹੀ ਹੈ ਨਹੀਂ ਕਿ ਯਾਰ ਤੁਸੀਂ ਮਾੜੇ ਜਿਹੇ ਵਾਲ ਸਿੱਧੇ ਕਰਨੇ, ਤੁਸੀਂ ਬੈਂਕ ਪਹੁੰਚੋ ਹੈ ਨਾ। ਅਤੇ ਭਾਜੀ ਤੁਹਾਡੇ ਸਾਹਮਣੇ ਇਗਜ਼ਾਮਪਲ ਹੈ, ਕਿੰਨਾ ਚਿਰ ਹੋ ਗਿਆ ਵੀ ਪੱਗ ਕਰਕੇ ਫੇਸ ਟੂ ਫੇਸ ਨਹੀਂ ਆਉਂਦੇ ਸੀ, ਹੁਣ ਇਹਨਾਂ ਨੇ ਕਿਤੇ ਆਉਣਾ ਸ਼ੁਰੂ ਕੀਤਾ, ਅਤੇ ਮੇਰਾ ਵੀ
ਸੇਮ ਟੂ ਯੂ, ਸੇਮ ਟੂ ਯੂ। ਇਹ ਨਾ ਅਸੀਂ ਥੋੜ੍ਹੇ ਘੋਲੀ ਹੋ ਗਏ ਹਾਂ, ਅਤੇ ਅਸੀਂ ਆਪਣੇ ਆਪ ਨੂੰ ਐਜੂਕੇਟ ਸਹੀ ਪਾਸੇ ਨੂੰ ਨਹੀਂ ਕਰ ਰਹੇ। ਅਸੀਂ ਵਟਸਐਪ ਅਤੇ ਫੇਸਬੁੱਕ 'ਤੇ ਜੰਕ ਰਬਿਸ਼ ਦੇਖ ਰਹੇ ਹਾਂ, ਯੂਟਿਊਬ 'ਤੇ ਟਾਈਮ ਵੇਸਟ ਕਰ ਰਹੇ ਹਾਂ, ਪਰ ਜਦੋਂ ਉਹਦੇ ਨਾਲ ਕੀ ਅਸੀਂ ਗਿਆਨੀ ਨਹੀਂ ਬਣ ਰਹੇ, ਅਸੀਂ ਐਕਚੁਅਲੀ ਲੁੱਟ ਹੋਣ ਦੇ ਕਲਾਇੰਟ ਬਣ ਰਹੇ ਹਾਂ, ਕਿ ਲੋਕ ਸਾਨੂੰ ਜਦ ਮਰਜ਼ੀ ਜੰਕੀ ਬਣ ਰਹੇ ਹਾਂ, ਲਿਟਰਲੀ ਜੰਕੀ ਬਣ ਰਹੇ ਹਾਂ। ਸੋ ਇਸ ਕਰਕੇ ਜਿਹੜੀਆਂ ਚੱਜਦੀਆਂ ਚੀਜ਼ਾਂ, ਚੰਗੀਆਂ ਚੀਜ਼ਾਂ ਜਿਹੜੀਆਂ ਪ੍ਰੈਕਟੀਕਲੀ ਸਾਨੂੰ ਕੰਮ ਆਉਣੀਆਂ, ਉਹ ਤਾਂ ਅਸੀਂ ਬਹੁਤ ਘੱਟ ਉਹਨਾਂ ਨੂੰ ਤਰਜੀਹ ਦਿੰਦੇ ਹਾਂ। ਸੋ ਇਸ ਕਰਕੇ
ਹੁਣ ਮੈਂ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ। ਦੂਜੀ ਗੱਲ ਇਹ ਵੀ ਜਦੋਂ ਤੁਹਾਨੂੰ ਕੋਈ ਟੈਕਸਟ ਮੈਸੇਜ ਆਉਣਾ ਨਾ, ਕੋਈ ਵੀ ਥ੍ਰੈਟਨਿੰਗ ਟੈਕਸਟ ਮੈਸੇਜ, ਕੁਛ ਵੀ, ਯੂ ਡੋਂਟ ਹੈਵ ਟੂ ਡਾਇਰੈਕਟ, ਯੂ ਡੋਂਟ ਹੈਵ ਟੂ ਕਲਿੱਕ ਦਾ ਲਿੰਕ। ਸਪੈਸ਼ਲੀ ਇਹ ਆਉਂਦਾ ਹੁੰਦਾ ਵੀ ਤੁਹਾਡੇ ਟੋਲ ਜਿਹੜਾ ਅਕਾਊਂਟ ਆ ਓਵਰ ਡਿਊ ਹੋ ਗਿਆ, ਯੂ ਡੋਂਟ ਹੈਵ ਟੂ ਵਰੀ ਅਬਾਊਟ ਇਟ। ਉਹਨਾਂ ਨੇ ਹਮੇਸ਼ਾ ਹੀ ਤੁਹਾਨੂੰ ਈਮੇਲ ਨਾਲ ਕੰਟੈਕਟ ਕਰਨਾ। ਜੇ ਤੁਹਾਨੂੰ ਫੇਰ ਵੀ ਡਾਊਟ ਆ, ਉਹਨਾਂ ਦੀ ਐਪਸ ਹੈਗੀ, ਐਪ ਹਮੇਸ਼ਾ ਡਾਊਨਲੋਡ ਕਰਕੇ ਰੱਖੋ, ਉਹ ਐਪ ਵਾਇਆ ਐਪ ਕਮਿਊਨੀਕੇਸ਼ਨ ਕਰਦੇ ਨੇ ਤੁਹਾਡੇ ਨਾਲ। ਬੈਂਕ ਵੀ ਅੱਜ ਕੱਲ੍ਹ ਵਾਇਆ ਐਪ ਹੀ ਕਮਿਊਨੀਕੇਸ਼ਨ ਕਰਦੇ ਨੇ, ਕਿਉਂਕਿ ਦੈਟ ਇਜ਼ ਦਾ ਸੇਫੈਸਟ ਮੈਥਡ ਟੂ ਕਮਿਊਨੀਕੇਟ।
ਮੈਨੂੰ ਪਿਛਲੇ ਸਾਲ
ਥੋੜ੍ਹਾ ਐਜੂਕੇਟ ਕਰੋ,
ਇੱਕ ਸਕੈਮ ਚੱਲਿਆ ਸੀ ਆਸਟ੍ਰੇਲੀਆ ਦੇ ਵਿੱਚ ਟੈਕਸ ਆਫਿਸ ਵਾਲਾ, ਉਹ ਹੁਣ ਬੰਦ ਹੋ ਗਿਆ ਆ। ਉਹ ਕਹਿੰਦੇ ਸੀ ਅਸੀਂ ਟੈਕਸ ਆਫਿਸ ਤੋਂ ਬੋਲਦੇ, ਤੁਹਾਡਾ ਇੰਨਾ ਟੈਕਸ ਰਹਿੰਦਾ ਜੀ, ਆ ਬਸ ਤੁਹਾਨੂੰ ਐਂ ਕਰ ਦੇਣਾ ਉਹ ਕਰ ਦੇਣਾ। ਅਤੇ ਮੈਨੂੰ ਫੋਨ ਆ ਗਿਆ, ਮੈਂ ਕਿਹਾ ਮੇਰੀ ਗੱਲ ਸੁਣ, ਪਹਿਲਾਂ ਤਾਂ ਮੈਂ ਸਮਝ ਗਿਆ ਉਹ ਇੰਡੀਅਨ ਐਕਸੈਂਟ ਸੀ। ਮੈਂ ਕਿਹਾ ਪਹਿਲੀ ਗੱਲ ਤਾਂ ਤੇਰਾ ਨਾਮ ਕੀ ਆ? ਨਾਮ ਦੱਸਦਾ ਹੁਣ, ਡੇਵਿਡ ਫਲਾਨਾ ਦੇ ਮਕੜਾ। ਮੈਂ ਕਿਹਾ ਤੇਰਾ ਆਈਡੀ ਨੰਬਰ ਕੀ ਆ? ਕਿਉਂਕਿ ਤੁਸੀਂ ਆਈਡੀ ਨੰਬਰ ਪੁੱਛ ਸਕਦੇ ਆ ਇੰਪਲੋਈ ਦਾ ਜਿਹੜਾ ਤੁਹਾਨੂੰ ਕਾਲ ਕਰ ਰਿਹਾ।
ਸਹੀ,
ਉਹਨੂੰ ਪਤਾ ਲੱਗ ਗਿਆ ਬਈ ਇਹ ਗੱਲ ਨਹੀਂ ਬਣਨੀ, ਕਹਿੰਦਾ ਯੂ ਡੋਂਟ ਨੀਡ ਟੂ। ਉਹ ਗੁੱਸੇ 'ਚ ਆ ਗਿਆ। ਮੈਂ ਕਿਹਾ ਮੇਰੀ ਗੱਲ ਸੁਣ, ਇਹ ਡਿਪਾਰਟਮੈਂਟਾਂ ਵਾਲੇ ਇੱਥੇ ਇੱਦਾਂ ਦੀ ਔਕਾਤ ਨਹੀਂ, ਉਹ ਆਪਣੇ ਕਲਾਇੰਟ ਨੂੰ ਗੁੱਸੇ ਬੋਲ ਸਕਦਾ। ਮੈਂ ਕਿਹਾ ਇੰਡੀਆ ਨਹੀਂ ਹੈਗਾ, ਉਹ ਇੰਡੀਆ ਵਾਲੀ ਫੀਲਿੰਗ ਲੈ ਗਿਆ ਨਾ, ਵੀ ਮੈਂ ਦਬਕਾ ਮਾਰਦਾ। ਮੈਂ ਕਿਹਾ ਇੰਡੀਆ ਨਹੀਂ, ਮੈਂ ਕਿਹਾ ਚਿੱਤਰ ਮਾਰਾਂਗੇ ਤੇਰੇ। ਹੈਂ, ਮੈਂ ਕਿਹਾ ਮੇਰੀ ਗੱਲ ਸੁਣ, ਮੈਂ ਕਿਹਾ ਤੂੰ ਪਹਿਲੀ ਗੱਲ ਇਹਦਾ, ਜੇ ਤੂੰ ਰੀਅਲੀ ATO ਤੋਂ ਹੈ ਨਾ, ਤੂੰ ਮੈਂ ਕਿਹਾ ਅੱਜ ਤੱਕ ATO ਕਿਸੇ ਨੂੰ ਕਾਲ ਨਹੀਂ ਕਰਦਾ, ਉਹ ਪ੍ਰੋਪਰ ਈਮੇਲ ਕਰਦਾ ਆ, ਤੁਹਾਡੇ ਅਕਾਊਂਟੈਂਟਸ ਨੂੰ ਕਾਲ ਕਰਦਾ, ਉਹ ਤੋਂ ਬਾਅਦ ਨਾ ਉਹ ਡੈਟ ਰਿਕਵਰੀ ਵਾਲਿਆਂ ਤੋਂ ਫੋਨ ਕਰਵਾਉਂਦੇ ਆ, ਮਤਲਬ ਉਹਨਾਂ ਤੋਂ ਲੈਟਰਾਂ ਪਾਉਂਦੇ ਆ, ਰਜਿਸਟਰ ਲੈਟਰਸ। ਮੈਂ ਕਿਹਾ ਤੂੰ ਮੈਨੂੰ ਨਾ ਲੈਟਰ ਪਾ, ਕਹਿੰਦਾ ਆਪਣਾ ਐਡਰੈਸ ਦੇ। ਮੈਂ ਕਿਹਾ ਜੇ ਤੂੰ ਵਾਕਈ ATO ਤਾਂ ਤੇਰੇ ਕੋਲ ਮੇਰਾ ਐਡਰੈਸ ਹੋਣਾ ਚਾਹੀਦਾ ਆ, ਤੇਰੇ ਕੋਲ ਮੇਰਾ ਡੇਟ ਆਫ ਬਰਥ ਵੀ ਹੋਣਾ, ਤੇਰੇ ਕੋਲ ਮੇਰਾ ਫੋਨ ਨੰਬਰ ਤਾਂ ਹੈਗਾ ਹੀ ਆ, ਤੇ ਬਾਕੀ ਡਾਟਾ ਵੀ ਤੂੰ। ਮੈਂ ਕਿਹਾ ਮੈਨੂੰ ਲੈਟਰ ਪਾ, ਮੈਂ ਫਿਰ ਖੁਦ ਫੋਨ ਕਰਾਂਗਾ ATO ਨੂੰ। ਠੀਕ ਆ, ਉਹ ਮੈਨੂੰ ਨਾ ਫਿਰ ਗਾਲਾਂ ਕੱਢਣ ਲੱਗ ਗਿਆ ਫਿਰ।
ਅੱਛਾ,
ਹਾਂ, ਉਹ ਮਤਲਬ ਇਹ ਜਿਹੜੀ ਅਵੇਅਰਨੈਸ ਅਸੀਂ ਤਾਂ ਕਰ ਰਹੇ ਹਾਂ ਕਿ
ਮੈਂ ਇਹ ਅਵੇਅਰਨੈਸ ਦੇ ਰਿਲੇਟਡ ਹੀ ਤੁਹਾਨੂੰ ਦੱਸ ਰਿਹਾ ਵੀ ਜਿੱਦਾਂ ਹੁਣ ਤੁਸੀਂ, ਜੇ ਤੁਹਾਨੂੰ ਨਹੀਂ ਵੀ ਪਤਾ ਨਾ ਵੀ ਇਹ ਕੀ ਹੋਇਆ, ਮੈਨੂੰ ਕਾਹਦਾ ਟੈਕਸਟ ਆਇਆ, ਰਾਈਟ, ਭਾਵੇਂ ਐਮਬੈਰਸਮੈਂਟ ਵਾਲਾ ਟੈਕਸਟ ਹੋਵੇ, ਹੈ ਨਾ, ਤੁਸੀਂ ਫੇਰ ਵੀ ਆਪਣੇ ਆਲੇ ਦੁਆਲੇ ਜੇ ਤੁਸੀਂ ਵੀ ਇਨ ਯੋਰ 50s 60s ਹੋ, ਤੁਹਾਨੂੰ ਨਹੀਂ ਪਤਾ, ਤੁਸੀਂ ਆਪਣੇ ਬੱਚਿਆਂ ਨੂੰ ਪੁੱਛ ਸਕਦੇ ਹੋ, ਬੱਚਿਆਂ ਨੂੰ ਪੁੱਛ ਸਕਦੇ ਹੋ। ਈਵਨ ਕਿ ਸਕੈਮ ਵਾਚ ਵਰਗੀ ਵੈਬਸਾਈਟ ਵੀ ਹੈਗੀ ਆ, ਆਪਣੇ ਗਵਰਨਮੈਂਟ ਨੇ ਬਣਾਈ ਹੋਈ ਆ, moneysmart.gov.au, ਉਹਦੇ ਉੱਤੇ ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਉਹਨਾਂ ਨੇ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੋਇਆ, ਜੇ ਤੁਸੀਂ ਇੰਗਲਿਸ਼ ਨਹੀਂ ਤੁਹਾਨੂੰ ਸਮਝ ਆਉਂਦੀ, ਉਹਨੂੰ ਕਾਪੀ ਕਰਕੇ ਗੂਗਲ 'ਚ ਟ੍ਰਾਂਸਲੇਟ ਕਰ ਲਓ, ਗੂਗਲ ਨੇ ਤੁਹਾਨੂੰ ਸਾਰਾ ਦੱਸ ਦੇਣਾ ਵੀ ਇਹ ਤੋਂ ਇੱਦਾਂ ਇੱਦਾਂ ਬਚਣਾ। ਸਭ ਤੋਂ ਜ਼ਿਆਦਾ ਤਾਂ ਤੁਸੀਂ ਜਿਹੜੀ ਬੇਟ ਹੁੰਦੀ ਹੈ ਨਾ, ਬੇਟ ਦਾ ਮਤਲਬ ਇਹ ਹੁੰਦਾ ਵੀ ਉਹ ਜਿੱਦਾਂ ਆਪਾਂ ਮੱਛੀ ਵਾਸਤੇ ਉਹ ਥੋੜ੍ਹਾ ਜਿਹਾ ਦਾਣਾ ਸੁੱਟਦੇ ਹਾਂ, ਮੱਛੀ ਫੜ ਲੈਂਦੀ ਨਾ ਉਹਨੂੰ, ਉਹ ਬੇਟ ਵਾਲਾ ਕੰਮ ਕਰਦੇ ਨੇ ਉਹ, ਤੁਹਾਨੂੰ ਜਾਂ ਤਾਂ ਡਰਾਉਣ ਦਾ ਕੰਮ ਹੁੰਦਾ ਜਾਂ ਤੁਹਾਨੂੰ ਹੁੰਦਾ ਵੀ ਇਨਾਮ ਦਿੱਤਾ ਅਸੀਂ, ਉਹ ਦੋਨਾਂ ਚੀਜ਼ਾਂ 'ਚ ਨਹੀਂ ਤੁਸੀਂ ਫਸਣਾ। ਤੁਸੀਂ ਇੰਨੇ ਲੱਕੀ ਨਹੀਂ ਹੈਗੇ ਵੀ ਤੁਹਾਨੂੰ ਕੋਈ ਇਨਾਮ ਇੱਦਾਂ ਨਿਕਲ,
ਫੋਨ ਕਰਕੇ ਦੇ ਦੇ,
ਕਿਉਂਕਿ ਮੈਨੂੰ ਆਪਣਾ ਲੱਕ ਦਾ ਪਤਾ ਨਾ, ਹੁਣ ਮੈਂ ਕਾਫੀ ਬਣਾਉਣ ਲੱਗਾ ਸੀ ਤੇ ਮੈਂ ਚੱਲ 5 ਮਿੰਟ ਹੈਗੇ ਮੈਂ ਕਾਫੀ ਬਣਾ ਲੈਂਦਾ, ਉਧਰੋਂ ਭਾਈ ਦਾ ਮੈਸੇਜ ਆ ਗਿਆ ਕਹਿੰਦੇ ਜੁਆਇਨ ਨਾ, ਮੈਂ ਲੋ ਕਾਫੀ ਪੀ ਲਈ,
ਹੋ ਗਿਆ ਕੰਮ ਕਾਫੀ,
ਪਾਣੀ ਪੀ ਕੇ ਮੈਂ ਬੈਠਾ ਹੁਣ।
ਉਹ ਪਾਣੀ ਤੇ ਇੰਨੀਆਂ ਗੱਲਾਂ ਚੱਲੀ ਜਾ ਰਹੀਆਂ, ਕਿਆ ਬਾਤ,
ਪਾਣੀ ਤੇ ਦੇ ਲੋ, ਇਹ ਹੁਣ ਜਪਾਨੀਆਂ ਵਾਂਗੂ ਪਾਣੀ ਵਾਲਾ ਇੰਜਨ ਆ ਗਿਆ,
ਗੁਰਪ੍ਰੀਤ ਪਾਣੀ ਤੇ ਚੱਲਣ ਲੱਗ ਗਿਆ ਜੀ। ਤੇ ਉੱਧਰ ਲੰਗੇੜੀ ਸਾਹਿਬ ਕਹਿੰਦੇ ਤੁਸੀਂ ਜੈਂਡਰ ਪੱਖਪਾਤ ਕਰ ਰਹੇ ਹੋ ਬੀਬੀ ਦੀਆਂ ਗੱਲਾਂ ਵਾਲੀ ਬਾਤ ਕਰਕੇ, ਕਹਿੰਦੇ ਬੀਬੀਆਂ ਨੇ ਲਾਂਭਾ ਦੇ ਦੇਣਾ। ਹਾਂਜੀ ਹਾਂਜੀ,
ਕੋ ਬਹੁਤ ਲਾਂਭੇ ਆ ਜੀ, ਕਿਹੜਾ ਕਿਹੜਾ ਦੇਣਗੇ,
ਇਹ ਉੱਤੋਂ ਉੱਤੋਂ ਜਾਣ ਫਲਾਈ ਕਰਕੇ ਫਿਰ ਲਾਂਭੇ ਸਾਰੇ। ਤੇ
ਸਹੀ ਗੱਲ ਹੈ,
ਹਾਂਜੀ। ਤੇ ਪਿੰਡਾ ਖੇਰਾ ਧੰਨਵਾਦ ਕਰ ਰਹੇ, ਨਰਿੰਦਰ ਸਿੰਘ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਮੈਸੇਜ ਭੇਜ ਰਹੇ ਨੇ। ਤੇ ਸਾਡੇ ਨਾਲ ਹੋਰ ਵੀ ਸੱਜਣ ਮਿੱਤਰ ਮੈਸੇਜਿਸ ਦੇ ਨਾਲ ਜੁੜੇ ਸੀਗੇ ਤੇ ਰਵਿੰਦਰ ਸਿੰਘ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਹੈ। ਤੇ ਗੁਰਪ੍ਰੀਤ, ਬ੍ਰਿਕਸ ਤੇ ਉਹਦੀ ਵੀ ਗੱਲ ਕਰਨੀ ਸੀ ਪਰ ਹੁਣ ਆਪਣੇ ਕੋਲ ਸਮਾਂ ਘੱਟ ਗਿਆ, ਪਰ
ਮੈਂ ਕੱਲ ਹੀ ਵਾਰਨ ਕੀਤਾ ਸੀ, ਪਰ 10 ਘੰਟਾ ਹੈ ਨਹੀਂ ਆਪਣੇ ਕੋਲ।
ਉਹ ਜਿਹੜੀ ਬ੍ਰਿਕਸ ਹੈ, ਬ੍ਰਿਕਸ ਹੁਣ ਬ੍ਰਿਕਸ ਤਾਂ ਬਹੁਤ ਵੱਡੀ ਫੈਲ ਗਈ, 57 ਦੇਸ਼ ਹੋ ਗਏ ਨੇ, ਉਹਦੀ ਮੀਟਿੰਗ ਚੱਲ ਰਹੀ ਆ ਕਜ਼ਾਨ ਦੇ ਵਿੱਚ ਰਸ਼ੀਆ 'ਚ। ਤੇ ਉਹਦੇ ਵਿੱਚ ਨਾ ਡੀ ਡਾਲਰਾਈਜੇਸ਼ਨ ਜਾਣੀ ਕਿ ਡਾਲਰ ਤੋਂ ਪਿੱਛਾ ਛਡਾਉਣ ਦੀ ਗੱਲ ਵੱਡੇ ਪੱਧਰ 'ਤੇ ਚੱਲ ਰਹੀ ਆ। ਤੇ ਇਹਦੇ ਬਾਰੇ ਆਪਾਂ ਥੋੜ੍ਹੀ ਡਿਟੇਲ, ਕਿਉਂਕਿ ਹਜੇ ਚੱਲ ਰਹੀ ਆ, ਆਪਾਂ ਬਾਅਦ 'ਚੋਂ ਤੁਸੀਂ ਥੋੜ੍ਹੇ ਨਿਗਾਹ ਰੱਖਿਓ ਵੀ ਕਿੱਥੇ ਕੁ ਤੱਕ ਪਹੁੰਚੀ ਹੈ ਇਹ ਗੱਲ। ਅਤੇ ਨਵ ਪੱਡਾ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕਰੋ ਕੋਈ ਬਿੱਲ ਪਾਸ, ਵਿਆਜ ਘਟਾਓ ਅਤੇ ਤੁਹਾਨੂੰ ਕੈਨਵਰਾ ਇਸ ਕਰਕੇ ਛੱਡਿਆ।
ਬਿੰਦਰ
ਜੁੜੇ ਨੇ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਗੁਰਪ੍ਰੀਤ, ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ
ਬਿਲਕੁਲ ਜੀ ਬਿਲਕੁਲ,
ਹਾਂ ਮੈਂ ਵੀ ਪਾਣੀ ਤੇ ਬੈਠਾ, ਮੈਂ ਵੀ ਰੋਟੀ ਖਾਣੀ ਹੁਣ ਜਾ ਕੇ, ਤੇ ਆਪਾਂ ਦੋਨੋਂ ਪਾਣੀ ਤੇ ਕਰ ਲਿਆ ਪ੍ਰੋਗਰਾਮ, ਨਾ ਕਾਫੀ ਮਿਲੀ ਤੇ ਨਾ ਰੋਟੀ।
ਨਹੀਂ ਸਹੀ ਗੱਲ ਹੈ,
ਠੀਕ ਹੈ ਪਿਆਰਿਓ, ਮਿਲਦੇ ਹਾਂ,
ਠੀਕ ਹੈ ਭਾਜੀ, ਫਿਰ ਅਗਲੇ ਸ਼ਨੀਵਾਰ ਮਿਲਦੇ
ਹਾਂ। ਸਤਿ ਸ਼੍ਰੀ ਅਕਾਲ, ਸੋ ਪਿਆਰਿਓ, ਇੱਥੇ ਹੀ ਸਮਾਪਤੀ ਹੈ ਵੀਡੀਓ ਬ੍ਰੌਡਕਾਸਟ ਦੀ, ਤੇ ਅਗਲੇ ਹਫਤੇ ਫਿਰ ਮਿਲਾਂਗੇ। ਹਾਂਜੀ, ਰੇਡੀਓ ਵਾਲੇ ਸੱਜਣ ਮਿੱਤਰ ਪਿਆਰਿਓ, ਪੋਡਕਾਸਟ 'ਤੇ ਬੜੀ ਛੇਤੀ ਇਹ ਪ੍ਰੋਗਰਾਮ ਚੜ੍ਹਾ ਦਿੱਤਾ ਜਾਵੇਗਾ ਔਰ ਤੁਸੀਂ ਇਸ ਦਾ ਲੁਤਫ ਉਠਾ ਸਕਦੇ ਹੋ। ਗਾਣੇ ਚੱਲਦੇ ਰਹਿਣਗੇ, ਪ੍ਰੋਗਰਾਮ ਚੱਲਦੇ ਰਹਿਣਗੇ, ਅਤੇ ਸਾਡੇ ਕੱਲ੍ਹ ਨੂੰ ਫੇਰ ਪ੍ਰੋਗਰਾਮ ਅਸੀਂ ਲਾਈਵ ਪੇਸ਼ ਕਰਾਂਗੇ। ਅਤੇ ਉਸ ਤੋਂ ਇਲਾਵਾ ਗੱਜਣਵਾਲਾ ਸੁਖਮਿੰਦਰ ਜੀ ਵੀ ਕੱਲ੍ਹ ਨੂੰ ਆਉਣਗੇ ਆਪਣਾ ਐਪੀਸੋਡ ਲੈ ਕੇ, ਸੋਮਵਾਰ ਨੂੰ ਅਮਰਦੀਪ ਭੈਣ ਜੀ ਆਉਣਗੇ, ਅਤੇ ਸਾਡੇ ਨਾਲ ਨਵੇਂ ਜੁਆਇਨ ਕੀਤੇ ਨੇ ਪੰਜਾਬੀ ਪੋਡਕਾਸਟ ਗੁਰਮੁਖ ਪੰਡੋਲ ਹੋਣਾ ਨੇ ਬ੍ਰਿਸਬਨ ਤੋਂ, ਉਹਨਾਂ ਦਾ ਆਡੀਓ ਵੀ ਅਸੀਂ ਰੀਪਲੇ ਕਰਦੇ ਹਾਂ, ਹੋਰ ਵੀ ਕਈ ਅਸੀਂ ਕਰਾਂਗੇ। ਸੋ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ ਜਿਹੜੇ ਅੱਜ ਪ੍ਰੋਗਰਾਮ 'ਚ ਸ਼ਾਮਿਲ ਹੋਏ। ਸੋ ਕੱਲ੍ਹ ਫਿਰ ਮਿਲਦੇ ਹਾਂ ਜੀ, ਆਪਣਾ ਰੱਖਿਓ ਖਿਆਲ, ਰੱਬ ਰਾਖਾ।